ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਦੋਸਤੋ, ਤੁਹਾਨੂੰ ਗੀਤ ਸੰਗੀਤ ਦੇ ਨਾਲ ਅਸੀਂ ਜਰੂਰ ਨਵਾਜਾਂਗੇ। ਪਾਲੇ ਭਾਜੀ ਦੀ ਖੂਬਸੂਰਤ ਆਵਾਜ਼ ਦੇ ਨਾਲ ਆਪਾਂ ਸੋਹਣੇ ਸੋਹਣੇ ਗੀਤਾਂ ਦਾ ਜਿਹੜਾ ਆਗਾਜ਼ ਕਰਨਾ। ਪਹਿਲਾਂ ਮੈਂ ਚਾਹੁੰਦਾ ਕਿ ਪਾਲੇ ਦੀ ਪਸੰਦ ਦਾ ਇੱਕ ਗੀਤ ਹੋ ਜਾਵੇ। ਪਾਲਾ ਭਾਜੀ, ਗੀਤ ਮੈਨੂੰ ਉਹ ਸੁਣਾ ਦਿਓ, ਕਰੇਂਗੇ ਤੇ ਮੇਲ ਰੱਬਾ।
ਕਦੇ ਕਿਤੇ ਮੇਜ਼ ਮੱਲਾ ਦਿੱਲੀ ਤੇ ਲਾਹੌਰ ਦਾ, ਕਦੇ ਕਿਤੇ ਮੇਜ਼ ਮੁੰਡਾ ਦਿੱਲੀ ਤੇ ਲਾਹੌਰ ਦਾ, ਮਾਘੇ ਤੇ ਬਾਰਡਰ ਤੇ ਦਿਖਦਾ ਲਾਹੌਰ ਹੋਵੇ, ਦਰਸ਼ਨ ਅਸੀਂ ਕਰੀਏ ਨਰਕਾ ਸਾਹਿਬ ਕੋਲ ਜਾ ਕੇ, ਕਦੇ ਕਿਤੇ ਮੇਜ਼ ਬੋਲਾ ਦਿੱਲੀ ਤੇ ਲਾਹੌਰ ਦਾ।
ਬਹੁਤ ਸੋਹਣਾ ਗੀਤ ਭਾਜੀ ਹੋਰਾਂ ਨੇ ਗਾਇਆ ਕਿ ਤੁਸੀਂ ਇਸ ਗੀਤ ਨੂੰ ਸਮਝਦੇ ਹੋ ਨਾ ਕੰਪੀਟੀਸ਼ਨ ਵਾਲਾ, ਤੇ ਜੇ ਸਮਝਦੇ ਹੋ ਤੇ ਤੁਹਾਨੂੰ ਫਿਰ ਗੀਤ ਸੁਣਾਉਣੇ ਬਹੁਤ ਜ਼ਰੂਰੀ ਨੇ। ਇਹ ਗੀਤ ਬਿਹਤਰੀਨ ਗੀਤਾਂ ਦੇ ਵਿੱਚੋਂ ਬਿਹਤਰੀਨ ਚ ਚੁੱਕਿਆ, ਦਿਲ ਦੇ ਜਿਹੜਾ ਕਰੀਬ ਆ ਉਹ ਗੀਤ ਉਹਨਾਂ ਨੇ ਤੁਹਾਨੂੰ ਸੁਣਾਇਆ। ਤੇ ਪਿਆਰੇ ਦੋਸਤੋ, ਜੇ ਤੁਸੀਂ ਵੀ ਕੋਈ ਦਿਲ ਦੇ ਕਰੀਬ ਗੀਤ ਸਾਨੂੰ ਸੁਣਾਉਣਾ ਚਾਹੁੰਦੇ ਹੋ, ਗਾ ਕੇ ਨਹੀਂ ਤੇ ਤੁਸੀਂ ਲਿਖ ਕੇ ਸਾਨੂੰ ਦੱਸ ਸਕਦੇ ਹੋ, ਗਾ ਕੇ ਸਾਡਾ ਜਸਪਾਲ ਜਾਂ ਅਸੀਂ ਉਸ ਕਲਾਕਾਰ ਤੋਂ ਗਵਾ ਕੇ ਸੁਣਾ ਦਾਂਗੇ ਤੁਹਾਨੂੰ। ਤੇ ਕੱਲ ਦੇ ਲਈ ਥੋੜੇ ਜਿਹਾ ਮਾਫੀ ਚਾਹੁੰਦੇ ਹਾਂ ਕਿ ਬਹੁਤ ਸਾਰੇ ਸਰੋਤਿਆਂ ਦੀ ਜਿਹੜੀ ਆ ਫਰਮਾਇਸ਼ ਉਹ ਰਹਿ ਗਈ ਸੀ। ਸਭ ਤੋਂ ਪਹਿਲਾਂ ਜਸਪਾਲ ਸਿੰਘ ਨੰਡਾ ਸਾਹਿਬ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਮਾਰਕੀਟ ਤੋਂ ਸਾਨੂੰ ਸੁਣਦੇ ਪਏ ਨੇ, ਰੋਜ਼ਾਨਾ ਹੀ ਉਹ ਪ੍ਰੋਗਰਾਮ ਨੂੰ ਬੜੇ ਚਾਅ ਨਾਲ ਸੁਣਦੇ ਨੇ। ਕੱਲ ਉਹਨਾਂ ਦਾ ਗੀਤ ਰਹਿ ਗਿਆ ਸੀ, ਉਹਨਾਂ ਨੇ ਰੁਪਿੰਦਰ ਹਾਂਡੇ ਦੇ ਗੀਤ ਦੀ ਫਰਮਾਇਸ਼ ਕੀਤੀ ਸੀ ਤਖ਼ਤ ਪੋਸ਼, ਤੇ ਅੱਜ ਆਪਾਂ ਉਹਨਾਂ ਦੇ ਗੀਤ ਤੋਂ ਹੀ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ। ਤੇ ਕੱਲਾ ਉਹਨਾਂ ਦਾ ਗੀਤ ਨਹੀਂ ਰਿਹਾ, ਇੱਕ ਗੀਤ ਬੜਾ ਸੋਹਣਾ ਸੀ ਗਾਚਨੀ ਦਾ ਲੇਪ। ਇਸ ਗੀਤ ਦੀ ਜਿਹੜੀ ਆ ਫਰਮਾਇਸ਼ ਸਾਡੇ ਤੱਕ ਨਿਊਜ਼ੀਲੈਂਡ ਤੋਂ ਆਈ ਸੀ, ਫਰਮਾਇਸ਼ ਜਸਪ੍ਰੀਤ ਭਾਜੀ ਹੋਰਾਂ ਨੇ। ਜਸਪ੍ਰੀਤ ਭਾਜੀ ਤੁਹਾਡੀ ਪਸੰਦ ਦਾ ਗੀਤ ਵੀ ਕੱਲ ਰਹਿ ਗਿਆ ਸੀ, ਮਾਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਉਹ ਗੀਤ ਜ਼ਰੂਰ ਸੁਣਾਵਾਂਗੇ। ਤੇ ਬਾਕੀ ਇਹ ਜਿਹੜੇ ਗੀਤ ਆ ਜਿਹੜੇ ਕੱਲ ਰਹਿ ਗਏ ਸਨ, ਕਿਉਂਕਿ ਮੈਨੂੰ ਬੜਾ ਦੁੱਖ ਲੱਗਦਾ ਕਿਉਂਕਿ ਤੁਸੀਂ ਪਿਆਰ ਨਾਲ ਇਹਨੇ ਮੁਹੱਬਤ ਦੇ ਨਾਲ ਇਹ ਗੀਤ ਭੇਜਦੇ ਹੋ ਤੇ ਸਾਡੇ ਤੱਕ ਨਹੀਂ ਜਿਹੜਾ ਅਸੀਂ ਸਮੇਂ ਦਾ ਕਰਕੇ ਨਹੀਂ ਸੁਣਾ ਪਾਉਂਦੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਤੇ ਅਗਲਾ ਜਿਹੜਾ ਗੀਤ ਇੱਕ ਹੋਰ ਰਹਿ ਗਿਆ ਸੀ ਉਹ ਸੀ ਨਗਿੰਦਰ ਭਾਜੀ ਹੋਰੀ ਮੋਗੇ ਤੋਂ ਸਾਨੂੰ ਸੁਣਦੇ ਪਏ ਨੇ, ਰੋਜ਼ਾਨਾ ਉਹ ਸਾਨੂੰ ਫਰਮਾਇਸ਼ ਭੇਜਦੇ ਨੇ। ਕੱਲ ਉਹਨਾਂ ਨੇ ਕਿਹਾ ਸੀ ਕਿ ਪਹਿਲਾ ਗੀਤ ਜਿਹੜਾ ਕੁਲਦੀਪ ਮਾਣਕ ਦਾ ਤੁਸੀਂ ਸਾਨੂੰ ਸੁਣਾਇਓ ਜਿਹੜਾ ਪਹਿਲਾਂ ਉਹਨਾਂ ਨੇ ਗਾਇਆ ਸੀ। ਲਓ ਫਿਰ ਉਹਨਾਂ ਦਾ ਪਹਿਲਾ ਗੀਤ ਵੀ ਸੁਣਾਵਾਂਗੇ, ਇਹਦਾ ਮਤਲਬ ਗੀਤ ਤਿੰਨ ਆ ਸਾਡੇ ਜਿਹੜੇ ਅਸੀਂ ਕੱਲ ਰਹਿ ਗਏ ਸਨ ਉਹ ਪਹਿਲਾਂ ਆਪਾਂ ਤੁਹਾਨੂੰ ਸੁਣਾਉਣੇ ਆ ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣੇ ਆ ਜੀ। ਤੇ ਤੁਸੀਂ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਨੂੰ ਈਮੇਲ ਕਰਨੀ ਹੈ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਜੀ।
ਵਾਰ ਦੀ ਗੱਲ ਹੈ, ਕਾਜ਼ੀ ਬਸ਼ੀਰ ਅਹਿਮਦ ਰੇਗਿਸਤਾਨ ਵਿੱਚੋਂ ਜਾ ਰਹੇ ਸਨ। ਨਮਾਜ਼ ਦਾ ਸਮਾਂ ਹੋਇਆ ਤਾਂ ਖੁੱਲ੍ਹੇ ਮੈਦਾਨ ਵਿੱਚ ਹੀ ਖੁਦਾ ਨੂੰ ਯਾਦ ਕਰਦੇ ਹੋਏ ਨਮਾਜ਼ ਪੜ੍ਹਨ ਲੱਗ ਪਏ। ਉਸੇ ਰਸਤੇ ਲੈਲਾ ਦੀ ਮੁਹੱਬਤ ਅਤੇ ਉਸ ਦੀ ਯਾਦ ਵਿੱਚ ਮਸਤ ਮਜਨੂੰ ਵੀ ਤੁਰਿਆ ਜਾ ਰਿਹਾ ਸੀ। ਉਹ ਨਮਾਜ਼ ਪੜ੍ਹ ਰਹੇ ਕਾਜ਼ੀ ਬਸ਼ੀਰ ਅਹਿਮਦ ਦੇ ਅੱਗੋਂ ਦੀ ਲੰਘ ਗਿਆ। ਕਾਜ਼ੀ ਸਾਹਿਬ ਨੇ ਵੇਖ ਲਿਆ, ਜਲਦੀ ਜਲਦੀ ਆਪਣੀ ਨਮਾਜ਼ ਖਤਮ ਕਰਕੇ ਉਹਨਾਂ ਮਜਨੂੰ ਨੂੰ ਆਵਾਜ਼ ਦੇ ਕੇ ਰੋਕਿਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਤੈਨੂੰ ਪਤਾ ਨਹੀਂ ਕਿ ਨਮਾਜ਼ ਪੜ੍ਹਨ ਵਾਲੇ ਦੇ ਅੱਗੋਂ ਨਹੀਂ ਲੰਘੀਦਾ? ਮਜਨੂੰ ਆਵਾਜ਼ ਸੁਣ ਕੇ ਰੁਕਿਆ ਤੇ ਕਹਿਣ ਲੱਗਾ, ਜਨਾਬ ਮੈਂ ਮਾਫ਼ੀ ਚਾਹੁੰਦਾ ਹਾਂ, ਲੈਲਾ ਦੀ ਯਾਦ ਵਿੱਚ ਮੈਨੂੰ ਇੰਨਾ ਵੀ ਹੋਸ਼ ਨਹੀਂ ਸੀ ਕਿ ਕੋਈ ਨਮਾਜ਼ ਪੜ੍ਹ ਰਿਹਾ ਹੈ, ਪਰ ਜਨਾਬ ਲੈਲਾ ਨੂੰ ਬਣਾਉਣ ਵਾਲੇ ਖੁਦਾ ਦੀ ਯਾਦ ਵਿੱਚ ਜੁੜਿਆ, ਤੁਹਾਨੂੰ ਇਹ ਹੋਸ਼ ਕਿਵੇਂ ਰਿਹਾ ਕਿ ਕੋਈ ਤੁਹਾਡੇ ਅੱਗੋਂ ਦੀ ਲੰਘ ਗਿਆ ਹੈ? ਇੰਨਾ ਕਹਿ ਕੇ ਮਜਨੂੰ ਤੁਰ ਪਿਆ। ਕਾਜ਼ੀ ਬਸ਼ੀਰ ਅਹਿਮਦ ਨੇ ਅੱਗੇ ਹੋ ਕੇ ਮਜਨੂੰ ਨੂੰ ਰੋਕਿਆ। ਮਜਨੂੰ ਅੱਗੇ ਝੁਕ ਕੇ ਉਸਦਾ ਹੱਥ ਚੁੰਮਿਆ ਤੇ ਕਹਿਣ ਲੱਗੇ, ਖੁਦਾ ਦੇ ਨੇਕ ਬੰਦੇ, ਤੂੰ ਮੈਨੂੰ ਅੱਜ ਮੁਹੱਬਤ ਦਾ ਅਸਲ ਸਬਕ ਪੜਾਇਆ ਹੈ, ਤੇਰਾ ਸ਼ੁਕਰੀਆ। ਮੁਹੱਬਤ ਹਮੇਸ਼ਾ ਅੰਨੀ ਹੁੰਦੀ ਹੈ। ਮੁਹੱਬਤ ਕਰਨ ਵਾਲੇ ਨੂੰ ਦੁਨੀਆ ਨਜ਼ਰ ਨਹੀਂ ਆਉਂਦੀ ਤੇ ਨਾ ਹੀ ਉਸਨੂੰ ਆਪਣੇ ਪਿਆਰੇ ਦੇ ਔਗਣ ਨਜ਼ਰ ਆਉਂਦੇ ਹਨ। ਜੇ ਪਿਆਰ ਅੰਨਾ ਨਹੀਂ ਹੈ ਤਾਂ ਉਹ ਪਿਆਰ ਹੀ ਨਹੀਂ ਹੈ। ਕਿਸੇ ਨੇ ਕਿਹਾ ਮਜਨੂੰ ਨੂੰ, ਤੇਰੀ ਲੈਲਾ ਰੰਗ ਦੀ ਕਾਲੀ। ਮਜਨੂੰ ਹੱਸ ਕੇ ਬੋਲਿਆ, ਤੇਰੀ ਅੱਖ ਨਹੀਂ ਵੇਖਣ ਵਾਲੀ। ਹਰ ਕੋਈ ਮਜਨੂੰ ਤਾਂ ਨਹੀਂ ਹੋ ਸਕਦਾ, ਪਰ ਜੇ ਤੁਸੀਂ ਕਿਸੇ ਨੂੰ ਪਿਆਰ ਕਰਨ ਦਾ ਦਾਅਵਾ ਕਰਦੇ ਹੋ ਅਤੇ ਨਾਲ ਹੀ ਤੁਹਾਨੂੰ ਉਸ ਵਿਅਕਤੀ ਵਿੱਚ ਕਮੀਆਂ ਵੀ ਨਜ਼ਰ ਆਉਂਦੀਆਂ ਹਨ, ਤਾਂ ਜਾਣ ਲਓ ਕਿ ਇਹ ਪਿਆਰ ਨਹੀਂ ਵਪਾਰ ਹੈ। ਤੇ ਸੱਚੀ ਗੱਲ ਇਹ ਹੈ ਕਿ ਅਸੀਂ ਸਭ ਵਪਾਰੀ ਹਾਂ। ਅਸੀਂ ਜੇ ਇੱਕ ਹੱਥ ਨਾਲ ਕੁਝ ਦੇਣਾ ਚਾਹੁੰਦੇ ਹਾਂ ਤਾਂ ਦੂਸਰੇ ਹੱਥ ਨਾਲ ਲੈਣਾ ਵੀ ਚਾਹੁੰਦੇ ਹਾਂ। ਪਿਆਰ ਦੀ ਸਿਰਫ ਇੱਕ ਹੀ ਸ਼ਰਤ ਹੈ ਕਿ ਪਿਆਰ ਵਿੱਚ ਕੋਈ ਸ਼ਰਤ ਨਹੀਂ ਹੁੰਦੀ, ਪਰ ਸਾਡੇ ਸਭ ਰਿਸ਼ਤਿਆਂ ਵਿੱਚ ਹਜ਼ਾਰਾਂ ਸ਼ਰਤਾਂ ਹੁੰਦੀਆਂ ਹਨ। ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਤੁਸੀਂ ਖੁਸ਼ੀ ਦਾ ਕਾਰਨ ਬਣਦੇ ਹੋ। ਕੁਝ ਲੋਕ ਤੁਹਾਡੇ ਨੇੜੇ ਰਹਿ ਕੇ ਖੁਸ਼ ਹੁੰਦੇ ਹਨ ਤੇ ਬਾਕੀ ਤੁਹਾਡੇ ਤੋਂ ਦੂਰ ਰਹਿ ਕੇ। ਜਿਨ੍ਹਾਂ ਲੋਕਾਂ ਵਿੱਚ ਤੁਹਾਨੂੰ ਸਿਰਫ ਕਮੀਆਂ ਹੀ ਨਜ਼ਰ ਆਉਂਦੀਆਂ ਹਨ, ਉਹਨਾਂ ਲੋਕਾਂ ਦੇ ਮਨ ਤੁਹਾਡੇ ਕੋਲ ਬੈਠ ਕੇ ਬੇਚੈਨ ਹੋ ਜਾਂਦੇ ਹਨ। ਉਹ ਲੋਕ ਜੋ ਤੁਹਾਡੇ ਤੋਂ ਡਰਦੇ ਹਨ, ਜੋ ਤੁਹਾਡੇ ਸਾਹਮਣੇ ਉੱਚੀ ਸਾਹ ਨਹੀਂ ਲੈ ਸਕਦੇ, ਹੱਸ ਨਹੀਂ ਸਕਦੇ, ਆਪਣੇ ਮਨ ਦੀ ਮਰਜ਼ੀ ਨਹੀਂ ਕਰ ਸਕਦੇ, ਜਿਨ੍ਹਾਂ ਨਾਲ ਤੁਸੀਂ ਹਰ ਸਮੇਂ ਲੜਦੇ ਝਗੜਦੇ ਰਹਿੰਦੇ ਹੋ, ਉਹ ਲੋਕ ਉਦੋਂ ਜ਼ਿਆਦਾ ਖੁਸ਼ ਹੁੰਦੇ ਹਨ ਜਦੋਂ ਤੁਸੀਂ ਉਹਨਾਂ ਦੇ ਕੋਲ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿੰਦੇ ਹੋ, ਉਹਨਾਂ ਦੀਆਂ ਕਮੀਆਂ ਲੱਭਣ ਦੀ ਬਜਾਏ ਖੂਬੀਆਂ ਵੇਖਣੀਆਂ ਸ਼ੁਰੂ ਕਰ ਦੋਗੇ ਤਾਂ ਜ਼ਿੰਦਗੀ ਹੋਰ ਖੂਬਸੂਰਤ ਹੋ ਜਾਏਗੀ। ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
ਬਸ ਖੁੱਲ ਗਈ, ਘੋਲੀ ਗਈ, ਘੋਲੀ ਗਈ। ਹੋਰ
ਅੱਛਾ ਬੇਬੇ, ਮੈਂ ਚੱਲੀ ਆ।
ਤੂੰ ਕਿੱਥੇ ਚੱਲੀ ਆ?
ਇਹ ਕੀ ਮਿੱਟੀ ਜੇ ਕੋਲੇ ਜਾਂਦੇ ਹੋ?
ਹਾਂ ਬੇਬੇ, ਮਿੱਟੀ ਆਂਦੀ ਆ।
ਕੁੜੇ ਸਾਡੇ ਵੇਲਿਆਂ ਦਾ ਮੇਕਅਪ ਹੈ ਇਹ, ਇਹਨੂੰ ਮੁਲਤਾਨੀ ਮਿੱਟੀ ਕਹਿੰਦੇ ਨੇ, ਕੋਈ ਇਹਨੂੰ ਗਾਚੀ ਕਹਿੰਦਾ ਹੈ, ਕੋਈ ਮੇਰੇ ਵਰਗਾ ਗਾਚ ਨਹੀਂ ਦੱਸਦਾ
ਇਹਨੂੰ। ਠੀਕ ਹੈ ਠੀਕ ਹੈ ਬੇਬੇ, ਮੈਂ ਚੱਲੀ।
ਕੁੜੇ ਮੇਰੀ ਗੱਲ ਤਾਂ ਸੁਣ,
ਰੁਕ, ਉਹੀ ਪੈਸੇ ਪੱਟੀ ਜਾਂਦੀ ਹੈ।
ਮੇਰੇ ਘਰ ਦੀ ਬੱਚੀ ਹੈ, ਮੈਂ ਹੀ ਦੇਖਣਾ ਉਹਨਾਂ ਨੂੰ।
ਹੋ ਲਾਲਾ, ਬੇਫਿਕਰ ਹੈ, ਉਹ ਪੈਸੇ ਕਿਤੇ ਤੇਰੇ ਭੱਜੇ ਜਾਂਦੇ, ਨਾ ਇਹ ਜੱਟ ਭੱਜਿਆ ਜਾਂਦਾ, ਪਹੁੰਚ ਜਾਣਗੇ ਤੇਰੇ
ਪੈਸੇ। ਗੱਲ ਸੁਣ, ਮੇਰੇ ਪੈਸੇ ਪਹੁੰਚਾ ਦੀ ਯਾਰ, ਮੈਂ ਬਾਰ ਬਾਰ ਨਹੀਂ ਹੋਣਾ।
ਹੋ ਲਾਲਾ, ਹੌਲੀ ਕਰ ਪਰਵਾਹ।
ਹਾਂ ਹਾਂ ਠੀਕ।
ਤੈਨੂੰ ਕੀ ਹੋ ਗਿਆ, ਕੀ ਭੁੱਲ ਗਈ?
ਭੁੱਲੀ ਕੁਛ ਨਹੀਂ ਬੇਬੇ, ਮੈਂ ਸੋਚ ਰਹੀ ਸੀਗੀ, ਬਿਊਟੀ ਪਾਰਲਰ ਤੋਂ ਮੈਂ ਜਾਣੀ ਰਹਿੰਦੀ ਹਾਂ, ਅੱਜ ਤੁਹਾਡੀ ਮਿੱਟੀ ਦਾ ਜਾਦੂ
ਲੈ ਦੇਖ ਲੈ। ਲੈ ਫੜ ਪੁੱਤ, ਲੈ ਫੜ ਲਾ, ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ।
ਹੋਗਾ ਚਨੀ ਦਾ ਲੇਪ ਮੇਰੀ ਬੇਬੇ ਦੇਸੀ ਟੈਮ, ਹੋਗਾ ਚਨੀ ਦਾ ਲੇਪ ਮੇਰੀ ਬੇਬੇ ਦੇਸੀ ਟੈਮ, ਤੇ ਤੋ ਥੋੜਾ ਗਾਚਨੀ ਮਲਾਉਣੀ ਫੇਸ ਤੇ, ਮੈਂ ਕਦਾ ਤੂੰ ਮੇਕਅਪ ਕਰਾ ਲਾ ਬੱਲੀਏ, ਓ ਮੈਂ ਕਦਾ ਤੂੰ ਮੇਕਅਪ ਕਰਾ ਲਾ ਬੱਲੀਏ, ਸੌ ਸੌ ਵਾਲੇ ਪੰਜ ਸੱਤ ਨੋਟ ਟੇਕ ਕੇ, ਅੱਥਣੇ ਦੀ ਰੋਟੀ ਛੱਡ ਰੱਬ ਆਸਰੇ, ਅੱਥਣੇ ਦੀ ਰੋਟੀ ਛੱਡ ਰੱਬ ਆਸਰੇ, ਆਪੇ ਇਕੱਠੀ ਹੋ ਜੂ ਬਿੱਲੋ ਹਾਰ ਕੱਟ ਕੱਟ ਕੇ, ਜੱਟਾਂ ਦੇ ਤਾਂ ਵੱਧ ਕਰਦੇ ਚੱਲੀ ਜਾਣੇ ਆ, ਓ ਜੱਟਾਂ ਦੇ ਤਾਂ ਵੱਧ ਕਰਦੇ ਚੱਲੀ ਜਾਣੇ। ਨੱਚਨੀ ਦਾ ਲੇਪ ਮੇਰੀ ਬੇਬੇ ਦੇਸੀ ਟੈਮ ਓ ਕਾਚਨੀ ਦਾ ਲੇਪ ਮੇਰੀ ਬੇਬੇ ਦੇਸੀ ਟੈਮ ਤੇ ਤੋ ਥੋੜਾ ਕੁਝ ਨੀ ਮਲਾਉਣੀ ਫੇਸ ਤੇ ਮੈਂ ਕਦਾ ਤੂੰ ਮੇਕਅਪ ਕਰਾ ਲਾ ਬੱਲੀਏ ਓ ਮੈਂ ਕਦਾ ਤੂੰ ਮੇਕਅਪ ਕਰਾ ਲਾ ਬੱਲੀਏ
ਸੁਖਜਿੰਦਰ ਜੀ ਦਾ ਬਹੁਤ ਹੀ ਪਿਆਰਾ ਸੌਂਗ ਹੈ ਜੀ ਅਬੀ ਫਤਿਹ ਗੜੀ ਦਾ ਲਿਖਿਆ ਹੋਇਆ ਬਹੁਤ ਹੀ ਪਿਆਰਾ ਪਰਿਵਾਰਕ ਸੌਂਗ ਹੈ ਜਿਹੜਾ ਬਹੁਤ ਜਲਦੀ ਟੀਵੀ ਤੋਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣ ਵਾਲਾ ਹੈ ਸੋ ਤੁਸੀਂ ਰੱਜ ਕੇ ਸੌਂਗ
ਸ਼ਿੰਦਾ ਭਾਈ ਦਾ ਸ਼ੂਟ ਸੀਗਾ ਐਬੀ ਭਾਈ ਦੇ ਲਿਰਿਕਸ ਸੀਗੇ ਹੈ ਸ਼ਿੰਦਾ ਭਾਈ ਦਾ ਮਿਊਜ਼ਿਕ ਸੀਗਾ ਵੀਡੀਓ ਆਪਾਂ ਕਰਤੀ ਸ਼ਿੰਦਾ ਭਾਈ ਨੇ ਵੀਡੀਓ ਵੀ ਆਪ ਕਰ ਦਿੰਦੀ ਇੱਕ ਦੋ ਤਿੰਨ
ਆ ਗਿਆ ਤੁਹਾਡਾ ਤਾਇਆ ਆਜੋ ਤਾਇਆ ਜੀ ਲੰਘਿਓ ਆ ਗਿਆ ਉਹ ਯਾਹ ਬਾਲ ਤੂੰ ਭੁੰਜੇ ਬੈਠਾ ਉਹ ਪਿੱਛੇ ਲੱਗ ਰਿਹਾ ਕਿਤੇ ਮੈਨੂੰ ਸੱਟਣਾ ਨਹੀਂ ਉਹ ਪਾਸੇ ਹੋ ਜਾ ਤੂੰ ਭੁੰਜੇ ਕਹਿੰਦੇ ਬੈਠਾ ਹੈ ਜੀ ਆਪਣੀ ਮਰਜ਼ੀ ਨਾਲ ਬੈਠਾ ਇਹ ਭੁੰਜੇ ਤੇ ਕਹਿੰਦਾ ਸੀਗਾ ਮੈਂ ਭੁੰਜੇ ਹੀ ਆ ਕੇ ਬਹਿ ਕੇ ਜਦਾ ਅੱਜ ਤੇ ਪੂਰਾ ਕਵਾਲੀ ਵਾਲੇ ਮਾਹੌਲ ਚ ਕਵਾਲੀ ਵਾਲੇ ਮਾਹੌਲ ਚ ਬੈਠਾ ਅੱਜ
ਹਾਂਜੀ ਤਾਇਆ ਜੀ
ਚਲੋ ਬਹੁਤ
ਤਾਇਆ ਜੀ ਪੈਰੇ ਹੀ ਪੈਂਦੇ ਆ
ਜੀਂਦਾਰ ਹੈ ਕਿਸੇ ਮੇਰੇ ਉਹ ਗਲੀ ਨਾ ਪੈ ਜੀ ਪੁੱਤ ਮੇਰੇ ਕਿਤੇ ਓਹੋ ਹੀ ਨਾ ਕੰਮ ਕਰਦੀ ਅਸੀਂ ਜਿਹੜੀਆਂ ਗੱਲਾਂ ਤੋਂ ਡਰਦੀ ਅਸੀਂ ਯਾ ਲੜੀਆਂ ਅੱਛਾ ਮੈਨੂੰ ਗੱਲ ਇੱਕ ਗੱਲ ਦੱਸ ਅੱਜ ਕੁੜਤਾ ਤੇਰੇ ਅੱਜ ਵੀ ਕਾਲਾ ਪਾਇਆ ਮਹਿੰਦਰਾ ਦਾ ਪੰਜ ਸੱਤ ਕਾਲੇ ਰੰਗ ਦੇ ਸਵਾ ਬੈਠਾਈਆਂ ਸਾਡੇ ਅੱਖਾਂ ਚ ਧੂੜ ਪਾਈ ਜਾਂਦਾ ਇਹ ਯਾਰ ਹੋ ਸਕਦਾ ਤੈਨੂੰ ਪੈ ਗਿਆ ਹੋਵੇ ਉਹ ਲਾ ਕੇ ਬੰਦੇ ਨੂੰ ਪੈ ਜਾਂਦਾ ਅੱਛਾ ਕਈ ਵਾਰ ਇਦਾਂ ਹੀ ਹੁੰਦਾ ਖੁਰੇ ਚ ਬੰਦਾ ਜਾਂਦਾ ਖੁਰਾ ਕੀ ਬਾਥਰੂਮ ਆ ਬੰਦਾ ਖੁਰੇ ਚ ਜਾਂਦਾ ਲੀੜੇ ਲਾਉਂਦਾ ਨਹਾਉਂਦਾ ਮਗਰੋਂ ਪਾਉਣ ਲੱਗਾ ਜਿਹੜੇ ਕਿੱਲੀ ਨਾਲ ਨਵੇਂ ਟੰਗੇ ਹੁੰਦੇ ਕਈ ਵਾਰ ਭੁਲੇਖੇ ਨਾਲ ਉਹ ਟੰਗੇ ਰਹਿ ਜਾਂਦੇ ਕਿੱਲੀਆਂ ਨਾਲ ਪਰਾਂਦੇ ਜਿਹਨਾਂ ਦੇ ਰਾਤੀ ਯਾਰ ਵਿਛੜੇ ਕਈਆਂ ਨਾਲ ਕਿੱਲੀਆਂ ਟੰਗੇ ਰਹਿੰਦੇ ਕਈ ਵਾਰ ਬੰਦੇ ਜਿਹੜੇ ਲਾਏ ਹੁੰਦੇ ਲੀੜੇ ਫਿਰ ਉਹ ਹੀ ਪਾ ਕੇ ਮੈਂ ਕਿਹਾ ਕਈ ਵਾਰ ਇਦਾਂ ਹੋ ਜਾਂਦਾ ਤੇਰਾ ਨੀ ਕਸੂਰ ਮੈਂ ਕਹਿੰਦਾ ਕਈ ਵਾਰ ਬੰਦੇ ਨੂੰ ਭੇਖਾ ਪੈ ਸਕਦਾ ਮਨ ਵੀ ਜਾਈ ਜਾਂਦਾ ਪੈ ਗਿਆ
ਹੋਵੇਂ
ਮਨਾਈ ਜਾਂਦਾ ਉਹ ਬੰਦੇ ਨੂੰ ਕਈ ਵਾਰ ਨਹੀਂ ਪਤਾ ਲੱਗ ਕਈ ਵਾਰ ਪਤਾ ਦੇਖਿਆ ਮੇਰੇ ਨਾਲ ਇਦਾਂ ਹੋਇਆ ਕਈ ਵਾਰ ਮੈਂ ਸੋਚਿਆ ਮੈਂ ਕਿਹਾ ਮਨਾ ਅੱਜ ਮੈਂ ਮੂੰਗੀ ਰੰਗ ਦੀ ਪੱਗ ਬੰਨਣੀ ਹਰੀ ਪੱਗ ਮੇਰੀ ਬੰਨੀ ਹੋਈ ਮੈਂ ਹਰੀ ਪੱਗ ਇਹਦਾ ਲਾਗੇ ਰੱਖਦੀ ਮੂੰਗੀਆ ਵੀ ਲੱਗਦੀ ਪੂਣੀ ਕਰਾਤੀ ਤੇਰੀ ਤਾਈ ਨੇ ਪੂਣੀ ਕਰਾਤੀ ਮੂੰਗੀਏ ਦੀ ਪੂਣੀ ਨੀ ਹੋਈ ਹਰੀ ਦੀ ਪੂਣੀ ਹੋਈ ਆ ਹਰੀ ਪੱਗ ਮੇਰੀ ਉੱਥੇ ਹੀ ਪਈ ਰਹਿ ਗਈ ਮੂੰਗੀਆ ਬੰਨ ਕੇ ਮੈਂ ਫੇਰ ਚਲੇ ਗਿਆ ਇਹ ਵੱਡਿਆਂ ਨਾਲ ਹੋ ਜਾਂਦਾ ਤੂੰ ਤੇ ਹੈ ਬੜੀ ਚੀਜ਼ ਬੜੀ ਛੋਟੀ ਆ ਮੈਂ ਉਦੋਂ ਵੀ ਛੋਟੀ ਚੀਜ਼ ਆ ਵੜੇ ਵੜੇ ਬੰਦੇ ਮੈਂ ਦੇਖੇ ਇੱਕ ਵਾਰ ਦੀ ਗੱਲ ਆ ਮੈਂ ਤੇ ਭਾਖਰ ਗਏ ਸਾਈਕਲ ਤੇ ਮੇਲਾ ਦੇਖਣ ਤਾਰਪੁਰ ਦੀ ਡੱਲੇ ਦੀ ਗੱਲ ਆ ਅਸੀਂ ਮੱਸਿਆ ਦੇ ਅਸੂ ਦੀ ਮੱਸਿਆ ਦੇ ਮੇਲਾ ਦੇਖਣ ਗਏ ਸਾਈਕਲ ਅਸੀਂ ਲਾਤਾ ਸਟੈਂਡ ਤੇ ਜਿੰਦਾ ਉਹਨੂੰ ਲਾਤਾ ਤੇ ਬੰਦਾ ਆਇਆ ਕਿ ਤੇਰੇ ਕਾ ਸਿਆਣਾ ਬੜਾ ਲੱਗੇ ਮੈਨੂੰ ਦੇਖਣ ਤੋਂ ਅੰਦਰੋਂ ਤੋਂ ਪਤਾ ਨੀ ਕਿੱਦਾਂ ਦਾ
ਚੁੱਕ ਲੈ ਗਿਆ
ਉਹਨਾਂ ਸਾਈਕਲ ਨੂੰ ਅਸੀਂ ਜਾਣ ਕੇ ਸਾਈਕਲ ਲੈਣ ਲੱਗੇ ਤੇ ਉਹਨੇ ਆਪਣੀ ਚਾਬੀ ਲਾਈ ਤੇ ਸਾਈਕਲ ਨੂੰ ਲੱਗ ਗਈ ਸਾਡਾ ਸਾਈਕਲ ਲੈ ਕੇ ਨਿਕਲ ਗਿਆ ਮੈਂ ਕਿਹਾ ਵੀ ਚੋਰੀ ਉਹ ਫੜ ਕੇ ਅਸੀਂ ਮੈਂ ਤਾਂ ਪਹਿਲਾਂ ਲੱਗਾ ਸੀ ਦੋ ਤਿੰਨ ਪੇੜੇ ਛੱਡਣ ਮੈਂ ਕਿਹਾ ਉਦੋਂ ਸਾਡਾ ਸਾਈਕਲ ਲੈ ਗਿਆ, ਕਹਿੰਦਾ ਤੇ ਮੇਰਾ। ਮੈਂ ਕਿਹਾ ਤੇਰੇ ਇੱਥੇ ਪਿਓ ਨੇ ਸਾਨੂੰ ਪੈਸੇ ਭੇਜੇ ਸੀ ਜਿਹੜਾ ਤੁਹਾਡਾ। ਮੈਂ ਕਿਹਾ ਤੇਰੇ ਅਸੀਂ ਰੱਖਾਂਗੇ, ਬਹੁਤ ਚਪੇੜਾਂ ਜਿੰਨੀਆਂ ਕਿਸੇ ਨੇ ਰੱਖੀਆਂ ਨੇ। ਫਿਰ ਉਹ ਕਰਜ਼ਾ ਕਰਾਉਂਦਾ, ਉਹ ਕਹਿੰਦਾ ਮੇਰਾ। ਬਾਅਦ ਚ ਉਹਨੂੰ ਪਤਾ ਲੱਗਾ ਜਦੋਂ ਤਬੜੋ ਮਕੜੇ ਹੋਗਾ, ਲੋਕ ਇਕੱਠੇ ਹੋਗਾ। ਮੈਂ ਕਿਹਾ ਸਾਡਾ ਸਾਈਕਲ ਲੈ ਚਲੋ, ਕੁੱਟਣ ਲੱਗੇ। ਉਹ ਕਹਿੰਦਾ ਮੇਰਾ। ਤੇ ਜਦੋਂ ਜਾ ਕੇ ਦੇਖਿਆ ਉਹਦਾ ਵੀ ਉਸੇ ਰੰਗ ਦਾ ਤੇ ਉਦਾਂ ਦਾ ਹੀ ਸਾਈਕਲ, ਤੇ ਮੈਂ ਕਿਹਾ ਭੁਲੇਖਾ ਪੈ ਗਿਆ। ਭੁਲੇਖੇ ਚ ਬੰਦਾ ਛਿੱਤਰ ਖਾਣ ਲੱਗਾ ਸੀ, ਭੁਲੇਖਾ ਵੜਿਆ ਵੜਿਆ ਨੂੰ ਵੀ ਬਹੁਤ ਕੈਦ ਕਰ ਲੈਂਦਾ। ਮੈਂ ਸੋਚਿਆ ਖੋਰੇ ਤੇਰੇ ਕੋਲ ਕਾਲੇ ਰੰਗ ਦੇ ਕੁੜਤੇ ਜਾਦੇ ਆ, ਕਈ ਵਾਰ ਬੰਦਾ ਲਾਹ ਕੇ ਉਹੀ ਪਸੀਨੇ ਵਾਲੇ ਉਹ ਨਹਾ ਕੇ ਫੇਰ ਪਾ ਲੈਂਦਾ, ਜਿਹੜੇ ਨਵੇਂ ਹੁੰਦੇ ਉੱਥੇ ਟੰਗੇ ਰਹਿ ਜਾਂਦੇ। ਉਹ ਮੈਂ ਇਹਨੂੰ ਦੱਸਦਾ ਵੀ ਸ਼ਾਇਦ ਏਦਾਂ ਹੋ ਗਿਆ ਹੋਵੇ, ਬਾਕੀ ਰੱਬ ਜਾਣਦਾ ਭਾਈ ਬੰਦੇ ਦਾ ਕੋਈ ਪਤਾ ਨੀ ਲੱਗਦਾ। ਦੇਖੋ ਜਿਹੜਾ ਬੰਦਾ ਉਹਦਾ ਘੜੀ ਦਾ ਨੀ ਪਤਾ, ਉਹਦਾ ਪੈਰ ਦਾ ਨੀ ਪਤਾ, ਬੰਦਾ ਓਨਾ ਹੀ ਆ ਜਿੰਨਾ ਉਹਨੂੰ ਸਾਹ ਆਉਂਦਾ। ਤੇ ਜੇ ਉਹਨੂੰ ਸਾਹ ਨੀ ਆਉਂਦਾ ਪੁੱਤ, ਬੰਦਾ ਉਹ ਕਿਸੇ ਕੰਮ ਦਾ ਨੀ, ਬੰਦਾ ਦਮੜੇ ਦਾ ਨੀ, ਬੰਦਾ ਤੇ ਪੁੱਤ ਸਾਹ ਦਾ।
ਆਵੇ ਨਾ
ਆਵੇ ਤੇ ਬੰਦਾ, ਨਾ ਆਵੇ ਤੇ ਲਾਸ਼
ਖਾਸ।
ਤੇ ਮੈਂ ਐਸੀ ਵੀ ਲਾਸ਼ ਵੇਖੀ ਜਿਹਨੂੰ ਸਾਹ ਵੀ ਆਉਂਦਾ।
ਮੈਂ
ਭਰਾਵਾ ਤੂੰ ਤੇ ਆਪੇ ਹੀ ਮੰਨ ਗਿਆ, ਹਲੇ ਤੈਨੂੰ ਮਨਾਉਣ ਨੂੰ ਟਾਈਮ ਵੀ ਲਾਉਣਾ ਸੀ, ਮੈਂ ਤੂੰ ਪਹਿਲਾਂ ਕਿਉਂ ਮੰਨ ਕੇ ਬਹਿ ਗਿਆ? ਮੈਂ ਤੈਨੂੰ ਇਹ ਕਿਹਾ ਸੀ ਵੀ ਕੁਝ ਐਸੀਆਂ ਲਾਸ਼ਾਂ ਵੀ ਜਿਹੜੀਆਂ ਤੁਰੀਆਂ ਫਿਰਦੀਆਂ ਪਰ ਸਾਹ ਵੀ ਲੈਂਦੀਆਂ। ਮੈਂ ਤੈਨੂੰ ਸਵਾਲ ਪੁੱਛਿਆ, ਤੂੰ ਜਵਾਬ ਆਪਣੇ ਮੂੰਹ ਹੀ ਦੱਸੀ ਜਾਂਦਾ, ਏਦਾਂ ਥੋੜੀ ਹੁੰਦਾ ਹੁੰਦਾ। ਸਵਾਲ ਮੇਰਾ ਜਵਾਬ ਵੀ ਮੇਰਾ ਹੋਊ। ਲਾਸ਼ਾਂ ਦੋ ਦੇਖੀਆਂ ਮੈਂ, ਹੁਣ ਤੂੰ ਮਨਜੀਤ ਦਾ ਵੀ ਕਹਿ ਦੇ। ਉਹ ਭਰਾਵਾ ਉਹਨੂੰ ਘਰੇ ਬੈਠੇ ਨੂੰ ਕਿਉਂ ਤੰਗ ਕਰਦੇ ਆ? ਇੱਕ ਤੂੰ ਤੇ ਇੱਕ ਟੀਡੂ, ਦੋਵੇਂ ਲਾਸ਼ਾਂ ਮੈਂ ਅਸੀਂ ਦੇਖੀਆਂ ਜਿਹੜੇ ਜੀਦੇ ਹੀ ਮਰਿਆ ਚ। ਜਿਨ੍ਹਾਂ ਦੇ ਯਾਰ ਰੁੱਸ ਜਾਂਦੇ ਉਹ ਜਿਉਂਦੇ ਹੀ ਮਰੇ ਰਹਿੰਦੇ।
ਮੇਰੀ ਯਾਰ ਨੂੰ ਮਾਰਨਗੇ?
ਤੁਹਾਡਾ ਯਾਰ ਰੁੱਸਿਆ ਕਿ ਨਹੀਂ?
ਕਿਹਾ
ਖੁਦਾ ਤੁਹਾਡੇ ਕੋਲ ਰੱਬ ਰੁੱਸਿਆ
ਨਹੀਂ? ਰੁੱਸਿਆ
ਕੋਲੀ ਆ
ਜੇ ਰੁੱਸਿਆ ਹੁੰਦਾ ਵਿਆਹ ਨਾ ਹੁੰਦਾ।
ਅੱਛਾ ਵੀ ਰੱਬ ਦਾ ਕੋਈ ਯਾਨੀ ਬਦਲਾ ਲੈਣ ਨੂੰ ਫਿਰਦਾ? ਇਹ ਫੋਟੋ ਤੇਰਾ ਵਹਿਮਾ, ਰੱਬ ਕਿਸੇ ਦਾ ਸ਼ਰੀਕ ਨੀ, ਉਹ ਲਾ ਸ਼ਰੀਕ ਆ। ਉਹਦਾ ਕੋਈ ਦੁਸ਼ਮਣ ਨੀ, ਉਹਦਾ ਕੋਈ ਸੱਜਣ ਨੀ, ਨਾ ਕਿਸੇ ਦੇ ਸੱਜਣ ਬਣੀਏ ਨਾ ਹੀ ਬਣੀਏ ਦੁਸ਼ਮਣ। ਜਿਹੜਾ ਬੰਦਾ ਸੱਜਣ ਬਣਦਾ ਉਹਦੇ ਦੁਸ਼ਮਣ ਵੀ ਬਣ ਜਾਂਦੇ ਆ, ਜਿਹਦੇ ਦੁਸ਼ਮਣ ਬਣਦੇ ਆ ਉਹਦੇ ਸੱਜਣ ਵੀ ਬਣ
ਜਾਂਦੇ।
ਪੁੱਤ ਹੱਸਦਾ ਉਹ ਰੋਗ ਆ, ਵੀ ਜਿਹੜਾ ਰੋਂਦਾ ਉਹਨੇ ਹੱਸਣਾ ਵੀ ਆ, ਜਿਹੜਾ ਜੰਮਿਆ ਉਹਨੇ ਮਰਨਾ ਵੀ ਆ, ਜਿਹੜਾ ਮਰ ਗਿਆ ਉਹਨੇ ਜੰਮਣਾ ਵੀ ਆ। ਜੰਮਣ ਮਰਨੇ ਤੇਰੇ ਹੱਥ ਨੇ, ਪਰਮਾਤਮਾ ਦੀ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਇਹ ਉਹਦੇ ਚ ਦਰਜ ਆ ਇਹ ਗੱਲ ਕਿ ਜਿਹੜਾ ਬੰਦਾ ਮਰਨ ਦੇ ਸਮੇਂ ਧਨ ਦੌਲਤ ਨੂੰ ਸੋਚੀ ਜਾਂਦਾ ਮਰਨ ਦੇ ਸਮੇਂ ਉਹਦੇ ਚਿੱਤ ਚ ਉਹਦੇ ਚਿੰਤਾ ਚ ਧਨ ਆ, ਉਹ ਵਾਰ ਵਾਰ ਸੱਪ ਦੀ ਜੂਨੇ ਪਊ। ਵਾਰ ਇੱਕ ਵਾਰ ਨਹੀਂ,
ਸੱਤ
ਵਾਰ ਵਾਰ। ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਮਰਨ ਸਮੇਂ ਧੀਆਂ ਪੁੱਤਰਾਂ ਨੂੰ ਯਾਦ ਕਰਦਾ, ਤੇਰਾ ਕਿਆ ਕਹਿੰਦਾ, ਉਹ ਮੇਰਾ ਪੁੱਤਰ ਕਿੱਥੇ ਆ, ਉਹ ਮੇਰੀ ਧੀ ਕਿੱਥੇ ਆ, ਉਹ ਮੈਂ ਮਰ ਚਲਿਆ, ਉਹ ਮੇਰਿਆ ਮੰਗਿਆ, ਉਹ ਮੇਰਿਆ ਪੰਮਿਆ, ਉਹ ਮੇਰਿਆ ਪਾਲਿਆ, ਉਹ ਮੇਰਿਆ ਮੰਜੀਤਾ। ਬਈ ਜਿਹੜਾ ਫਿਰ ਇਹ ਸੋਚਦਾ ਵੀ ਮਰਨ ਵੇਲੇ ਪੁੱਤਰਾਂ ਨੂੰ ਯਾਦ ਆਉਂਦਾ, ਉਹ ਛੱਡਣਾ ਨੀ ਚਾਹੁੰਦਾ ਪੁੱਤਰਾਂ ਨੂੰ, ਉਹ ਸੂਰ ਦੀ ਜਿਹੜੀ ਯੂਨ ਚ ਪੈਂਦਾ ਕਿਉਂਕਿ ਉਹਨੇ ਬੱਚੇ ਬੜੇ
ਪਾਇਆ ਹੁੰਦੇ।
ਜਿਹੜਾ ਬੰਦਾ ਮਰਨ ਵੇਲੇ ਇਸਤਰੀ ਪੁਰਸ਼ ਦਾ ਤੇ ਪੁਰਸ਼ ਇਸਤਰੀ ਦਾ ਖਿਆਲ ਆ ਜਾਵੇ ਮਨ ਦੇ ਵਿੱਚ, ਮਨ ਚ ਔਰਤ ਹੀ ਚਲੀ ਜਾਵੇ, ਜਿਵੇਂ ਤੂੰ ਜਨਾਨੀ ਔਰਤ ਹੀ ਸੋਚਣਾ ਵਿਆਹ ਹੋਵੇ, ਇਸੀ ਬਿਰਤੀ ਦੇ ਵਿੱਚ ਤੂੰ ਮਰ ਜਾਣਾ ਤੇ ਬੇਸਵਾ ਦਾ ਜਨਮ ਮਿਲਦਾ। ਇਹ ਮੈਂ ਨੀ ਕਹਿੰਦਾ, ਗੁਰੂ ਕਹਿੰਦਾ। ਇਹ ਕਰਕੇ ਪੁੱਤ ਗੁਰੂ ਦੀਆਂ ਗੱਲਾਂ ਅਜਮਾਈਆਂ ਹੋਈਆਂ। ਤੂੰ ਕੋਈ ਰਾਹ ਚ ਗਿਆ ਤੇ ਤੈਨੂੰ ਜੋ ਰਾਹ ਚ ਮੁਸ਼ਕਲਾਂ ਤੂੰ ਲਿਖ ਦਿੱਤੀਆਂ ਤੇ ਮੇਰੇ ਲਈ ਉਹ ਫਾਇਦੇਮੰਦ ਆ, ਜੇ ਮੈਂ ਸੁਣਾ ਤੇਰੀ ਗੱਲ। ਜੇ ਮੈਂ ਤੇਰੀ ਗੱਲ ਸੁਣਾ ਹੀ ਨਾ, ਆਪ ਜਾ ਕੇ ਉੱਥੇ ਪ੍ਰੈਕਟਿਸ ਕਰਾਂ ਵੀ ਵਾਕਿਆ ਗੱਲ ਸੱਚੀ ਕਿਤੇ ਮੇਰਾ ਟਾਈਮ ਹੀ ਖਰਾਬ ਹੋਊ। ਦੁਨੀਆਂ ਬਹੁਤ ਹੀ ਟਾਈਮ ਖਰਾਬ ਕਰਦੀ, ਗੁਰੂ ਦੀ ਗੱਲ ਨੂੰ ਸੁਣਦੀ ਨੀ। ਚਿਤ ਚਿੰਤੇ ਚ ਸਵਾਮੀ ਪਰਮਾਤਮਾ। ਅੱਛਾ, ਜਿਹੜੇ ਬੰਦੇ ਦੀ ਸਿਮਰਤੀ ਚ ਪਰਮਾਤਮਾ ਰਹਿੰਦਾ ਮਰਨ ਵੇਲੇ, ਉਹ ਸੰਸਾਰ ਦੇ ਜੰਜਲ ਜਨਾਲ ਤੋਂ ਛੁੱਟ ਜਾਂਦਾ, ਪਰਮਾਤਮਾ ਹੀ ਉਹਨੂੰ ਮਿਲਦਾ।
ਹਾਂਜੀ,
ਸੋਚ ਵਿਚ ਹੀ ਸਬ ਕੁਛ ਪਿਆ ਇਸ ਕਰਕੇ ਸੋਚ ਦੇ ਵਿਚ ਰੱਬ ਨੂ ਚਖਿਆ ਕਰ ਬੰਦੇ ਦਾ ਪਤਾ ਕੁਛ ਨੀ ਦਮ ਕਿਥੇ ਨਿਕਲ ਜਾਣਾ ਸੋਚ ਚ ਰੱਬ ਹੋਊਗਾ ਤੇ ਘੱਟ ਤੋਂ ਘੱਟ ਜਨਮ ਮਰਨ ਤੇ ਪੁੱਤ ਦੂਰ ਹੋ ਜਾਊਗਾ ਕੇ ਨਹੀਂ ਤੇ ਜੇ ਤੈਨੂੰ ਲੱਗਦੀ ਗੱਲ ਝੂਠ ਕਹਿੰਦਾ ਤਾਇਆ ਫਿਰ ਛੇਤਰ ਆਪਦੇ ਆਪੇ ਮਾਰ ਲਾ ਤੇ ਗੱਲ ਪੁੱਤੇ ਕੋਈ ਏਡੀ ਨੀ ਕਹਿੰਦੇ ਸਿਆਣੇ ਦਾ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਇਹ ਸਾਡੀਆਂ ਨੀ ਗੱਲਾਂ ਇਹ ਸਿਆਣਿਆਂ ਦੀਆਂ ਗੱਲਾਂ ਆ ਵੱਡੇ ਵਡੇਰਿਆਂ ਦੀਆਂ ਗੱਲਾਂ ਤੇ ਜੇ ਤੂੰ ਕਵੇ ਤਾਏ ਦੀ ਗੱਲ ਆ ਫੇਰ ਬੇਸ਼ਕ ਨਾ ਮੰਨ ਤੇਰਾ ਜਿਹੜਾ ਲੱਕੜ ਦਾਦਾ ਹੈ ਬੜਾ ਸਿਆਣਾ ਸੀ ਸਿਆਣਾ ਸਿਆਣਾ ਕਹਿੰਦੇ ਸੀ ਅੱਛਾ ਇਸ ਸਿਆਣੇ ਦੇ ਚੱਕਰ ਦੇ ਵਿਚ ਬੰਦਿਆਂ ਨੇ ਫੜ ਕੇ ਛਤਰਾਇਆ ਵੀ ਉਹ ਸੋਚਦਾ ਸੀ ਸਾਰੇ ਪਿੱਛਾ ਦੇਣ ਵਾਲਾ ਸਿਆਣਾ ਵੀ ਜਿਦਾਂ ਉਹ ਕਿਸੇ ਨੂੰ ਪੁੱਛਾ ਨੀ
ਦਿੰਦੇ
ਨਿਆਣਾ ਨੀ ਜਾਂਦਾ ਤੁਹਾਨੂੰ ਕੁੜੀ ਦੇ ਦਿੱਤੀ ਵੀ ਜਾਂ ਨਿਆਣਾ ਤੇਰੇ ਹੋਜੂ ਕਿਸੇ ਨੂੰ ਕੋਈ ਆਹ ਨੀ ਹੁੰਦਾ ਉਹ ਨੀ ਹੁੰਦਾ ਜਿੰਦੇ ਹੋਣਗੇ ਮੈਨੂੰ ਨੀ ਪਤਾ ਇਸ ਗੱਲ ਦਾ ਤੂੰ ਨਾ ਖਾ ਬੈਠੀ ਸੇਬ ਕੋਈ ਤੇ ਚੰਗੇ ਨੀ ਪੁੱਤ ਸੇਬ ਸੰਤਰੇ ਕਿਸੇ ਦੇ ਟੂਣੇ ਕੀਤੇ ਚੀਜ਼ਾਂ ਚੰਗੀਆਂ ਨੀ
ਜੇ ਮੈਂ ਹੁੰਦਾ
ਵਹਿਮ ਨੀ ਹੁੰਦਾ ਜਿਹੜੇ ਕਿ ਮਗਰੋਂ ਸਿਰ ਖੋਲ ਖੋਲ ਕੇ ਨੱਚਦੇ ਹੁੰਦੇ ਆ ਜਿਹੜੀ ਜ਼ਬਾਨ ਹੈ ਨਾ ਪੁੱਤ ਉਹਦਾ ਅਸਰ ਜ਼ਰੂਰ ਹੁੰਦਾ ਮੈਂ ਤੈਨੂੰ ਕੁੱਤਾ ਕਹਿ ਦਾ ਤੈਨੂੰ ਗੁੱਸਾ ਆਉਣਾ ਫੇਰ ਤੇਰੀ ਜ਼ਬਾਨ ਮੇਰੀ ਚੰਗੀ ਤੇਰਾ ਦਿਮਾਗ ਹੀ ਹਿਲਿਆ ਜੇ ਮੈਂ ਤੈਨੂੰ ਕਹਾਂਗਾ ਪੁੱਤ ਤੈਨੂੰ ਖੁਸ਼ੀ ਹੋਣੀ ਨਾ ਤੈਨੂੰ ਕੁੱਤੇ ਕਹਿ ਦਾ ਗੋਦੋਖ ਨਾ ਤੈਨੂੰ ਪੁੱਤ ਕਹਿ ਦੀ ਖੁਸ਼ੀ ਤੇ ਜੀਂਦੀ ਲਾਸ਼ੀਆਂ ਵੀ ਤੂੰ ਹੋਰ ਗਈ ਤੇ ਬੇੜਾ ਗਰਗ ਤੇਰਾ ਹੋਇਆ ਵੀ ਇਸੇ ਕਰਕੇ ਜਿਸ ਬੰਦੇ ਨੇ ਜਿੰਦਗੀ ਦੇ ਵਿਚ ਕਿਸੇ ਦਾ ਰੱਖਿਆ ਹੀ ਖਾਦਾ
ਨਹੀਂ
ਉੱਤੇ ਟੂਣਾ ਕਿਸੇ ਦਾ ਰੱਖਿਆ ਅੱਛਾ ਆਪੇ ਰੱਖ ਕੇ ਤੇਰੀ ਦਾਦੀ ਰੱਖਦੀ ਹੋਣੀ ਤੂੰ ਖਾ ਲੈਂਦਾ ਹੋਣਾ
ਪਤਾ ਕੀ ਅਸੀਂ ਨਹਿਰ ਤੇ ਜਾਂਦੇ ਹੁੰਦੇ ਸੀ ਘੁੰਮ ਫਿਰਨ
ਅੱਛਾ
ਯਾਰ ਦੋਸਤੋ ਉੱਥੇ ਨਹਿਰ ਵੀ ਕਦੇ ਨਾਰੀਆ ਤਾਇਆ ਹੋਇਆ ਕਦੇ ਕੁਛ
ਨਹਿਰ ਚ ਨਾਰੀਆਂ
ਨਾਰੀਅਲ
ਨਾਰੀਅਲ ਯਾਰ
ਦੋਸਤਾਂ
ਉਹਨਾਂ ਦਾ ਵੀ ਖਾਦੇ ਹੋਣਗੇ
ਨਹੀਂ
ਤੋੜਦਾ ਤੂੰ ਹੋਵੇਗਾ
ਨਹੀਂ
ਤੇਰਾ ਹੀ ਬੇੜਾ ਕਰਕੇ ਕਾ ਤੂੰ ਹੋ ਗਿਆ ਸੀ ਤੂੰ ਸ਼ੁਰੂ ਤੋਂ ਜੰਮੇ ਇੱਥੇ ਗਲਤੀ ਕਰ ਬੈਠਾ ਤੂੰ ਚਦਰ ਚ ਲਾਗ ਹੋਣਾ ਹੀ ਚਾਹੀਦਾ ਜੀ ਇਹਦਾ ਭਰਾ ਮਨਜੀਤ ਕਹਿੰਦਾ ਚਲਾਕ ਬਹੁਤ ਆ ਸਾਰਾ ਪਿੰਡ ਵੀ ਕਹਿੰਦਾ ਇਹ ਚਲਾਕ ਬਹੁਤ ਆ ਇਹ ਕੱਲਾ ਹੀ ਕਹਿੰਦਾ ਭਾਲਾ ਮਾਨਸ ਇਹ ਕੱਲਾ ਹੀ ਰੱਬ ਵਰਗਾ ਇਹ ਕੱਲਾ ਇੱਕ ਪਾਸੇ ਦੁਨੀਆ ਇੱਕ ਪਾਸੇ ਮੈਂ ਤਾਂ ਵੀ ਕਹੂੰਗਾ ਵੀ ਇਹ ਸੱਚਾ ਇੰਨਾ ਵਿਸ਼ਵਾਸ ਤੁਹਾਨੂੰ ਇਹ ਤੇ ਰੱਬ ਤੇ ਨੀ ਵਿਸ਼ਵਾਸ ਕੀਤਾ ਜਾ ਸਕਦਾ ਤੇਰੇ ਕਰ ਲਈਏ ਤੇਰੇ ਤੇ ਵਿਸ਼ਵਾਸ ਕਰ ਲਈਏ ਕਿ ਨਾ
ਪਛਤਾਉਗੇ
ਓਏ ਹੋਏ ਹੋਏ ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲੈਣਾ ਬੇ ਕਦਰੇ ਲੋਕਾਂ ਚ ਕਦਰੇ ਗਵਾ ਲੈਣਾ
ਸੱਜਣਾ ਵੇ ਸੱਜਣਾ ਜਿਨੇ ਕਰੀ ਦੇ ਹੱਦ ਪੁੱਜ ਗਏ ਨੇ ਪੈਰ
ਤਿੰਨ ਵਾਰੀ ਪੈਰ ਤਾਂ ਦੋ ਹੁੰਦੇ ਨੇ ਚੱਲ ਦੋ ਵਾਰੀ ਕਹਿ ਲਾ ਬਸ ਪੈਰ ਭੁਲਾ ਦੇਣਾ ਉਹਨੂੰ ਤਾਂ ਜੀ ਤੁਸੀਂ ਭੁਲਾ ਦਿੰਦੇ ਆ ਮਸਲਾ ਜਿਹੜਾ ਹੋਰ ਆ ਇੱਧਰ ਬਣਿਆ ਹੋਇਆ ਤੁਸੀਂ ਇਹਨੂੰ ਵਿਚਾਰੇ ਨੂੰ ਗਾ ਲੈਣ ਦਿਆ ਕਰੋ ਮੈਂ ਕਿਹਾ ਇਹਦੇ ਮੂੰਹ ਦੇ ਅਸਰ ਆਦਾ ਮੇਰੇ ਵੱਲ ਭਾਵੇਂ ਜਿੰਨਾ ਮਰਜ਼ੀ ਗਾਈ ਜਾਵੇ ਗਾਈ ਜਾਵੇ ਨੱਚੀ ਜਾਵੇ ਟੱਪੀ ਜਾਵੇ ਮੈਂ ਇਹਨੂੰ ਕਹਿੰਦਾ ਕੱਖ ਨੀ ਲਓ ਬੇਟਾ ਜੀ ਆਪਾਂ ਗੀਤ ਸੰਗੀਤ ਵੱਲ ਵੀ ਵਧਨੇ ਆ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ ਜੀ ਮਿਲਦੇ ਆ ਆਹ ਖੂਬਸੂਰਤ ਗੀਤਾਂ ਤੋਂ ਬਾਅਦ ਤੁਹਾਡੇ ਸੁਨੇਹਿਆਂ ਦੇ ਨਾਲ
ਤੈਨੂੰ ਪਾਲਿਆ ਮੈਂ ਤੇਰੀ ਸੁੱਖ ਮੰਗ ਕੇ ਤੂੰ ਵੀ ਤੇਰੇ ਬਾਪੂ ਵਾਂਗੂ ਛੱਡ ਚੱਲਿਆ ਵੇ ਜਿੰਦ ਸੂਲੀ ਟੰਗ ਕੇ ਤੇਰੇ ਬਿਨਾਂ ਮੇਰਾ ਹੋਰ ਕੌਣ ਲੱਗਦੇ ਤੇਰੇ ਬਿਨਾਂ ਮੇਰਾ ਹੋਰ ਕੌਣ ਲੱਗਦੇ ਤੇਰਾ ਮਾਤਾ ਜੀ ਕਹੂ ਤਾਰਾ ਰਾਣੀ ਤੇਰਾ ਵੇ ਵਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤਾਰਾ ਰਾਣੀ ਤੇਰਾ ਵੇ ਵਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਮਾਰੇ ਹੁੰਦਾ ਬੁਰਾ ਹਾਲ ਵੇ ਅੰਦਰਾਂ ਨੂੰ ਹੋਰ ਦੁੱਖ ਸਹਿਣਾ ਪੁੱਤਰਾ ਹੋ ਗਿਆ ਵੇ ਦਿਲ ਤੇ ਸਹੂ ਹੁੰਦੀ ਸੀ ਕਦੇ ਰਾਜ ਭਾਗ ਦੀ ਅੱਜ ਕੁਝ ਨਾ ਪੱਲੇ ਚੰਦਰੀ ਹੋਣੀ ਨੇ ਆਣ ਕੌਟਾਂ ਸਿੱਟੀਆਂ ਕੋਈ ਵਾਹ ਨਾ ਚੱਲੇ ਜਦ ਤੱਕ ਜਿਉਂਦ ਤੇਰਾ ਸੋਹਣਾ ਮੁਖੜਾ ਜਦ ਤੱਕ ਜਿਉਂਦ ਤੇਰਾ ਸੋਹਣਾ ਮੁਖੜਾ ਮੈਨੂੰ ਦਿਸਦਾ ਰਹੂ ਤਾਰਾ ਰਾਣੀ ਤੇਰਾ ਵੇ ਵਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤਾਰਾ ਰਾਣੀ ਤੇਰਾ ਵੇ ਵਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤੁਰਿਆ ਤੇ ਆਗ ਕੇ ਉਹ ਮੈਲ ਮਾਰਿਆ ਹੋਰ ਨਹੀਂ ਉਹ ਜੱਟਿਆ ਤੇਰੇ ਬਿਨਾਂ ਦੱਸ ਕੌਣ ਲਲ ਤੋਂ ਵਾਰਿਆ ਤੇਰੇ ਬਿਨਾਂ ਦੱਸ ਕੌਣ ਲਲ ਤੋਂ ਵਾਰਿਆ ਯਾਰ ਪੁੱਤਰਾ ਦਊ ਤਾਰਾ ਰਾਣੀ ਤੇਰਾ ਵੇ ਵਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤਾਰਾ ਰਾਣੀ ਤੇਰਾ ਵੇ ਵਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤੁਮਾਰੀ ਸਲਵਾਨ ਦੀ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ ਭੋਗ ਪੈ ਗਿਆ ਸਿਆਲਕੋਟ ਲੁੱਟਿਆ ਹਵੇ ਸੋਗ ਪੈ ਗਿਆ ਸਿਆਲਕੋਟ ਲੁੱਟਿਆ ਤੇ ਭੁੱਬਾ ਮਾਰੇ ਮਾਂ ਇੱਛਰਾ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ ਟਿੱਡਾਂ ਤੇ ਹੱਥ ਧਾਰ ਕੇ ਜਿਨ੍ਹਾਂ ਦੇ ਪੁੱਤ ਖੇਡਦੇ ਮਰੇ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ ਪੁੱਤ ਹੁੰਦੇ ਨੇ ਪਿੱਪਲ ਦੀਆਂ ਛਾਵਾਂ ਵੇ ਪੁੱਤ ਹੁੰਦੇ ਨੇ ਪਿੱਪਲ ਦੀਆਂ ਛਾਵਾਂ ਤੇ ਬੁੱਢੇ ਹੋਏ ਮਾਪਿਆਂ ਲਈ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਕੋਈ ਦੂਰ ਨਾ ਜਿਵੇਂ ਲਾਡਲੇ ਪੁੱਤਾਂ ਨੂੰ ਮਾਵਾਂ ਵੇ ਜਿਵੇਂ ਲਾਡਲੇ ਪੁੱਤਾਂ ਨੂੰ ਮਾਵਾਂ ਉਹ ਕਬਰਾਂ ਉਡੀਕਦੀਆਂ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ ਮੱਥੇ ਦੀ ਕਦੇ ਨਹੀਂ ਮਿੱਟਦੀ ਵੇ ਲਿਖੀ ਮੱਥੇ ਦੀ ਕਦੇ ਨਹੀਂ ਮਿੱਟਦੀ ਤੇ ਗੱਲ ਤੇਰੇ ਕਰਮਾਂ ਦੀ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਪੂਰਨਾ ਗੱਲਾਂ ਮਾਣਕ ਤਰੀਕੇ ਵਾਲਾ ਕਰ ਦੇ ਵੇ ਗੱਲਾਂ ਮਾਣਕ ਤਰੀਕੇ ਵਾਲਾ ਕਰ ਦੇ ਤੇ ਰਾਹੀਂ ਤੈਨੂੰ ਯਾਦ ਕਰੂਗਾ
ਬਹੁਤ ਹੀ ਸੋਹਣਾ ਗੀਤ ਆਪਾਂ ਸੁਣਿਆ ਜੀ ਬਹੁਤ ਆਨੰਦ ਬਹੁਤ ਜਿਆਦਾ ਹੀ ਖੂਬਸੂਰਤ ਗੀਤ ਆਪਾਂ ਸੁਣ ਬੈਠੇ ਆ ਬਾਰ ਯਸਪਾਲ ਉਹ ਪਾਣੀ ਲੈਣ ਗਿਆ ਕਦੇ ਉਹ ਪਾਣੀ ਲੈਣ ਜਾਂਦਾ ਕਦੇ ਉਹ ਚਾਹ ਲੈਣ ਜਾਂਦਾ ਕਿਤੇ ਡੋਬੀ ਨਹੀਂ ਜਾਵੇ ਰਾਹ ਚ ਪਾਣੀ ਲੈਣ ਗਿਆ ਪਾਣੀ ਹੋ ਗਿਆ ਤਾਂ ਸਮੁੰਦਰਾਂ ਚੋਂ ਲੈਣ ਗਿਆ ਆਜੂਗਾ ਕੋਈ ਆ ਤੇ ਆਵੇ ਫਿਟੇ ਮੂੰਹ ਦਾ ਮਾਰਿਆ ਕਦੇ ਕਿਧਰ ਨੂੰ ਤੁਰ ਪਈਗਾ ਕਦੇ ਕਿਧਰ ਨੂੰ ਇਹਦਾ ਕੋਈ ਹੈ ਕਿ ਨਹੀਂ ਇਹਦੀ ਬ੍ਰੇਕ ਤੁਸੀਂ ਭੇਜਿਆ ਮੈਂ ਜੇ ਉਹਨੂੰ ਕਿਹਾ ਸੀ ਇਥੋਂ ਮਾਰਾ ਹੀ ਕੋਈ ਪਾਣੀ ਲਿਆ ਹੁਣ ਦਾ ਗਿਆ ਦੋ ਗਾਣੇ ਸੁਣ ਲਿਆ ਬੋੜਿਆ ਨੀ ਹਜੇ ਤੱਕ ਆਜੂਗਾ ਤਾਜੀ ਉਹਨਾਂ ਨੇ ਕੀ ਖੇਤਰਾਂ ਤੋਂ ਕਚਿਆ ਖੇਤਰ ਫੈਲਣਾ ਹੋਰ ਕੋਈ ਗੱਲ ਨਹੀਂ
ਲਓ ਜੀ ਆਪਾਂ ਤਾਜੀ ਜਦ ਤੱਕ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕਰਨੇ ਆ ਜੀ ਮਨਜਿੰਦਰ ਸਿੰਘ ਬੋਪਾਰ ਆਏ ਹੁਸੈਨਪੁਰ ਵਾਲੇ ਆਏ ਨੇ
ਉਹ ਬਲਾ 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 ਹੁਸੈਨਪੁਰੀਆ ਵਾਹ ਹੁਸੈਨਪੁਰੀਆ ਹੁਸੈਨਪੁਰੀਆ ਦੀਆਂ ਕਿਆ ਬਾਤਾਂ ਬਾਈ ਹੁਸੈਨਪੁਰੀਆ ਤੇ ਗਾਇਕੀ ਦੇ ਵਿੱਚੋਂ ਅੱਗੇ ਬੜਾ ਨਿਕਲ ਗਿਆ ਤੇ ਪਿੱਛੇ ਬੜਾ ਰਹਿ ਗਿਆ
ਕਹਿੰਦੇ ਮਨਦੀਪ ਭਾਜੀ ਕੀ ਹਾਲ ਚਾਲ ਨੇ ਬਾਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਹਿੰਦੇ ਥੈਂਕਸ ਫਾਰ ਸ਼ੇਅਰਿੰਗ ਇਨਫੋਰਮੇਸ਼ਨ ਰਿਗਾਰਡਿੰਗ ਯੂਟਿਊਬ ਵੈਂਸਟ ਐਪ ਇਟਸ ਰੀਅਲੀ ਗੁੱਡ ਥੈਂਕ ਯੂ ਵੈਰੀ ਮਚ ਹਾਂ ਤਾਜੀ ਇੱਕ ਐਪਲੀਕੇਸ਼ਨ ਬਾਰੇ ਦੱਸਿਆ ਸੀ ਜਿਹਦੇ ਵਿੱਚ ਯੂਟਿਊਬ ਦੀਆਂ ਕੋਈ ਮਸ਼ਹੂਰੀਆਂ ਨਹੀਂ ਚੱਲਦੀਆਂ ਤੇ ਤੁਸੀਂ ਬੈਕਗ੍ਰਾਉਂਡ ਤੇ ਵੀ ਤੁਸੀਂ ਗੀਤ ਸੁਣ ਸਕਦੇ ਹੋ ਤੇ ਉਹ ਉਹਨਾਂ ਨੇ ਧੰਨਵਾਦ ਕੀਤਾ ਉਹ ਐਪਲੀਕੇਸ਼ਨ ਦੇ ਬਾਰੇ ਕਹਿੰਦੇ ਆਈ ਵਾਂਟ ਟੂ ਲਿਸਨ ਪੰਜਾਬੀ ਆਡੀਓ ਬੁੱਕਸ ਪਲੀਜ਼ ਸ਼ੇਅਰ ਇਫ ਯੂ ਗੋਟ ਐਨੀ ਸੁਜੈਸ਼ਨਸ ਕਹਿੰਦੇ ਜੀ ਕੋਈ ਆਡੀਓ ਬੁੱਕ ਤਾਂ ਜੀ ਤੁਹਾਨੂੰ ਪਤਾ ਹੋਵੇ ਕਿ ਐਪ ਹੈਗੀ ਹੈ ਤਾਂ ਉਹ ਤੁਹਾਨੂੰ ਜ਼ਰੂਰ ਦੱਸੋ ਪੰਜਾਬੀ ਦੇ ਲਈ ਖਾਸ ਤੌਰ ਤੇ ਭਾਜੀ ਪੰਜਾਬੀ ਲਾਇਬ੍ਰੇਰੀ ਐਪ ਤਾਂ ਹੈਗੀ ਹੈ ਜਿਸ ਦੇ ਵਿੱਚ ਪੰਜਾਬੀ ਤੁਸੀਂ ਇੱਕ ਦੋ ਆਡੀਓ ਬੁੱਕਸ ਹੈਗੀਆਂ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ ਹਲੇ ਉਹਦੇ ਤੇ ਜ਼ਿਆਦਾ ਕੰਮ ਨਹੀਂ ਹੋਇਆ ਪਰ ਪੰਜਾਬੀ ਦੀਆਂ ਬਹੁਤ ਸਾਰੀਆਂ PDF ਦੇ ਵਿੱਚ ਬੁੱਕਸ ਤੁਹਾਨੂੰ ਮਿਲ ਜਾਣਗੇ ਤੁਸੀਂ ਜੀ ਆਈਪੈਡ ਵਗੈਰਾ ਜਾਂ ਤੁਸੀਂ ਆਪਣਾ ਕੰਪਿਊਟਰ ਜਾਂ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਕੋਈ ਪੜ੍ਹਨਾ ਚਾਹੁੰਦੇ ਹੋ ਖੂਬਸੂਰਤ ਕਿਤਾਬਾਂ ਜਿਹੜੀਆਂ ਬਹੁਤ ਬਿਹਤਰੀਨ ਨੇ ਪੰਜਾਬੀ ਦੀਆਂ ਲਿਟਰੇਚਰ ਦੀਆਂ ਤੁਸੀਂ ਪੰਜਾਬੀ ਲਾਇਬ੍ਰੇਰੀ ਦੇ ਵਿੱਚ ਜਾ ਕੇ ਤੁਸੀਂ ਐਪ ਵੀ ਹੈਗੀ ਹੈ ਉਹਦੀ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਉਹ ਤੁਸੀਂ ਬੜੀਆਂ ਬੜੀਆਂ ਖੂਬਸੂਰਤ ਕਿਤਾਬਾਂ ਪੜ੍ਹ ਸਕਦੇ ਹੋ ਉਹਦੇ ਚ ਆਡੀਓ ਬੁੱਕ ਦਾ ਸੈਕਸ਼ਨ ਹੈਗਾ ਪਰ ਬਹੁਤੀਆਂ ਥੋੜੀਆਂ ਨੇ ਇੰਨੀਆਂ ਪੰਜਾਬੀ ਆਡੀਓ ਬੁੱਕਸ ਤੇ ਕੰਮ ਹੋਇਆ ਨੀ ਤੇ ਫਿਰ ਵੀ ਤੁਹਾਨੂੰ ਮਿਲ ਜਾਣਗੇ ਬਾਕੀ ਧੰਨਵਾਦ ਕਹਿੰਦੇ ਜੀ ਤੇ ਕੋਈ ਗੱਲ ਨੀ ਭਾਜੀ ਥੈਂਕ ਯੂ ਵੈਰੀ ਮਚ ਹੋਰ ਵੀ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਾਂਗੇ ਐਸੀ ਕੋਈ ਗੱਲ ਨੀ ਬਸ ਤੁਸੀਂ ਜੁੜੇ ਰਹੋ ਬਾਕੀ ਕਹਿੰਦੇ ਜੀ ਮਨਮੋਹਨ ਵਾਰਸ ਦਾ ਕੋਈ ਵੀ ਗਾਣਾ ਸੁਣਾ ਦਿਓ ਜੀ ਜ਼ਰੂਰ ਸੁਣਾਵਾਂਗੇ ਲਾਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਦੀਪਾ ਭਾਜੀ ਵੀ ਜੁਆਇਨ ਕਰ ਚੁੱਕੇ ਨੇ ਓ ਵਾਲਾ
ਸਾਡੀਆਂ ਨੌਵਾਰ ਜਸਪਾਲ ਕਹਿੰਦਾ ਵੀ ਤਾਇਆ ਅੱਜ ਕੋਈ ਟੂਣਾ ਫੜ ਕੇ ਖਾਣਾ ਅੱਗੇ ਵੀ ਉਹ ਖਾਂਦਾ ਰਿਹਾ ਤੇ ਮੈਂ ਉਹਨੂੰ ਕਿਹਾ ਵੀ ਆਪਣਾ ਅੱਗੇ ਬੇੜਾ ਕਰਕੇ ਟੂਣਿਆ ਨੀ ਹੋਇਆ ਅੱਗੇ ਨਾ ਆਪਣੇ ਦੀਪਿਆ ਸਾਡੇ ਨਾ ਚਰਾਸਤਾ ਪੈਂਦਾ ਜਦੋਂ ਅਸੀਂ ਖੂਹ ਨੂੰ ਜਾਂਦੇ ਹਾਂ
ਜੀ
ਤੇ ਮੈਂ ਇਹ ਪਾਲਾ ਹੀ ਆਂਡਾ ਰੋਟੀ ਟੋਕਰ ਫੜ ਲਿਆ ਹੋਇਆ ਤੇ ਰੋਟੀਆਂ ਨੇ ਫੜੀਆਂ ਲੱਸੀ ਮੇਰੀ ਫੜੀ ਤੋਂ ਮੂਹਰੇ ਕਿਸੇ ਨੇ ਨਾ ਬਾਰੀ ਖਿਲਾਰੀ ਮੈਂ ਕਿਹਾ ਬੈਠਾ ਮੈਨੂੰ ਕਹਿੰਦਾ ਤਾਇਆ ਬਾਜੀ ਕਿਸੇ ਨੇ ਖਰਾਰ ਕੇ ਰੱਖੀ ਯਾਰ ਮੈਂ ਕਿਹਾ ਪੁੱਤ ਕੱਠੀ ਕਰ ਲਾ ਇਹਨੂੰ ਇਹਨੇ ਕੱਠੀ ਕਰ ਲਈ ਚਰਾਸਤੇ ਚੋਂ ਮੈਨੂੰ ਕਹਿੰਦਾ ਤਾਇਆ ਇਹ ਕੀ ਹੋਊਗਾ ਟੂਣਾ ਹੋਊ ਮੈਂ ਕਿਹਾ ਪੁੱਤ ਜਿਹੜਾ ਵਿਆਹ ਨੀ ਨਾ ਹੁੰਦਾ ਉਹ ਬਾਰੀ ਖਿਲਾਰ ਦਿੰਦਾ ਆਪਣੇ ਤੋਂ ਪੰਜ ਵਾਰੀ ਵਾਰ ਕੇ ਤੇ ਪਤੰਦਰ ਦਾ ਮੈਂ ਗਾਂ ਨੂੰ ਵੇਖਣ ਡਿਆ ਆਪਣੇ ਤੋਂ ਪੰਜ ਵਾਰੀ ਵਾਰ ਕੇ ਤੇ ਜਿੱਥੋਂ ਚੱਕੀ ਉੱਥੇ ਫੇਰ ਖਿਲਾਰ ਆਇਆ ਮੈਂ ਕਿਹਾ ਫੇ ਖਿਲਾਰਤੀ ਆ ਕਹਿੰਦਾ ਹੇ ਤਾਇਆ ਜਿਹਨੇ ਪਹਿਲਾਂ ਟੂਣਾ ਕੀਤਾ ਉਹਦਾ ਕੱਟਿਆ ਗਿਆ ਹੁਣ ਮੈਂ ਕੀਤਾ ਤੇ ਮੈਂ ਫੇਰ ਚੱਕ ਲਿਆ ਮੈਂ ਕਿਹਾ ਤੈਨੂੰ ਮੈਂ ਟੂਣੇ ਕਰਾਉਂਦਾ ਲੈ ਵੀ ਉਹ ਭਾਰੀ ਅਸੀਂ ਅੱਜ ਤੱਕ ਹੱਲੇ ਵੀ ਫੇਰੀ ਜਾਂਦੇ ਪਹੁਆਂ ਥੱਲੇ ਤੇ ਪਤਾ ਨੀ ਉਹ ਬੇਚਾਰਾ ਸ਼ਾਦੀ ਵਾਲੇ ਦੀ ਸ਼ਾਦੀ ਹੋਈ ਕਿ ਨਹੀਂ ਹੋਈ ਅਸੀਂ ਭਾਰੀ ਜ਼ਰੂਰ ਵਰਤੀ ਜੀ ਇੱਕ ਵਾਰੀ ਸਾਡੇ ਉੱਥੇ ਜਿੰਦਾ ਜਿੰਦਾ ਪਿਆ ਮੈਂ ਤੈਨੂੰ ਦੱਸਦਾ ਫਿਰ ਆਪਾਂ ਤੇਰੀਆਂ ਵੀ ਗੱਲਾਂ ਸੁਣੀਆਂ ਜ਼ਰੂਰ ਜਿੰਦੇ ਵਾਲੀ ਮੈਨੂੰ ਕਿਹੜਾ ਦੱਸ ਰਿਹਾ ਜੀ ਇੱਕ ਵਾਰੀ ਜਿੰਦਾ ਪਿਆ ਕੁਦਰਤੀ ਲਾਲਾ ਜਾਂ ਅਨਫਾਰਚੂਨੇਟਲੀ ਲਾਲਾ ਵੀ ਜਸਪਾਲ ਫੇਰ ਮੇਰੇ ਨਾਲ ਹੀ ਇਹ ਮੈਨੂੰ ਕਹਿੰਦਾ ਵੀ ਤਾਇਆ ਹੁਣ ਜਿੰਦਾ ਪਿਆ ਇਹ ਵੀ ਵਿਆਹ ਲਈ ਮੈਂ ਕਹਿੰਦੀ ਪੋਤੇ ਵਿਆਹ ਤੜਾਉਣ ਵਾਲੀ ਆ ਤੇ ਦੂਰ ਹੀ ਹੋ ਗਿਆ ਅਸੀਂ ਚੱਕਿਆ ਉਹ ਜਿੰਦਾ ਅੱਛਾ ਤੇ ਜਸਪਾਲ ਦੇ ਘਰੇ ਲਾਤਾ ਤੇ ਉਦੋਂ ਦਾ ਮੇਰੇ ਨਾਲ ਲੜਦਾ ਕਹਿੰਦਾ ਤਾਇਆ ਉਹ ਵਿਆਹ ਸਿਰੇ ਤਾਂ ਹੀ ਨੀ ਹੁੰਦਾ, ਆਪਾਂ ਜਿੰਦਾ ਹੀ ਲਾਈ ਫਿਰਦੇ ਕਿਸੇ ਦਾ, ਕਹਿੰਦਾ ਵਿਆਹ ਨੂੰ ਜਿੰਦਰਾ ਲੱਗ ਗਿਆ। ਮੈਂ ਕਿਹਾ ਪੁੱਤ ਵਿਆਹਾਂ ਨੂੰ ਜਿੰਦਰੇ ਨੀ ਲੱਗਦੇ ਬਿਲਕੁਲ, ਜੇ ਮੇਰੀ ਗੱਲ ਦਾ ਯਕੀਨ ਨੀ ਤੇ ਦੀਪੇ ਨੂੰ ਪੁੱਛ ਲਾ, ਤੂੰ ਆ ਹੀ ਕਹਿੰਦਾ ਹੁਣ ਸੁਣਾ ਗੱਲਾਂ ਮਾਰਨਾ।
ਜੀ ਬਹੁਤ ਵਧੀਆ ਬਹੁਤ ਵਧੀਆ, ਸਭ ਠੀਕ ਠਾਕ ਹੈ। ਮੈਂ ਤਾਂ ਇਹ ਤੁਹਾਨੂੰ ਪੁੱਛਣ ਲੱਗਾ ਇਹ ਟੂਣੇਟ ਪਾਣੀ ਇਹ ਇਹ ਸੱਚਾਈ ਹੈ ਕਿ ਬਸ ਐਵੇਂ ਲੋਕਾਂ ਦੇ ਮਾਇੰਡ ਸੈੱਟ ਹੋਏ ਆ ਵੀ ਏਦਾਂ ਕਰ ਲੈਣਾ ਓਦਾਂ ਕਰ ਲੈਣਾ, ਤੇ ਆਪਣੇ ਜਿਹੜੇ ਵੀ ਲੋਕਾਂ ਦੇ ਆਪਣੇ ਰੋਗ ਤੇ ਲੋਕਾਂ ਸਿਰ ਪਾਣੇ ਏਦਾਂ ਵਿਆਹ ਹੋ ਜਾਂਦੇ ਜਾਂ ਫਿਰ ਇਹ ਗੱਲਾਂ ਵੀ ਨਵੀਂ ਹਾਂਜੀ ਇਹ ਦੱਸੋ ਤੁਸੀਂ।
ਜਿਹੜਾ ਆਪਣੇ ਦੀਪੇ ਜਿਹੜੇ ਟੂਣੇ ਟਪੜੇ ਨਾ ਬਹੁਤਾ ਆ ਬਾਰੀ ਖਿਲਾਰਤੀ ਜਿੰਦਾ ਰਹਤਾ ਇਹ ਨਿੱਕੀਆਂ ਮੋਟੀਆਂ ਕਿਤੇ ਮੂਠ ਦੱਬਦੇ ਨਾਰੀਅਲ ਛਿੜਦੇ ਇਹ ਸਭ ਬਸ ਬਖਾਂਡਾ ਹੋਰ ਕੱਖ ਨਹੀਂ। ਜਿਹੜਾ ਟੂਣਾ ਹੁੰਦਾ ਅਸਲ ਦੇ ਵਿਚ ਇਹਦਾ ਮਤਲਬ ਇਹ ਨੀ ਵੀ ਟੂਣਾ ਹੁੰਦਾ ਹੀ ਨਹੀਂ ਜਾਂ ਟੂਣੇ ਕੋਈ ਮਤਲਬ ਹੀ ਨਹੀਂ ਰੱਖਦਾ, ਟੂਣੇ ਮਤਲਬ ਰੱਖਦੇ ਆ। ਮੈਂ ਐਸੇ ਬੰਦੇ ਦੇਖੇ ਆ, ਮੈਂ ਤੈਨੂੰ ਦੱਸਦਾ ਇਸ ਲੰਬੜਦਾਰਨੀ ਸਾਡੇ ਪਿੰਡ ਦੀ ਲੰਬੜਦਾਰਨੀ ਮੈਨੂੰ ਗੱਲ ਸੁਣਾਵੇ ਕਹਿੰਦੀ ਵੀ ਭਾਊ ਵੇ ਅਸੀਂ ਯਾਨੀ ਮਕਾਨ ਸਾਡੇ ਸੀ ਬਣਾਏ ਖੂਹ ਦੇ ਥੋੜੇ ਬਹੁਤੇ
ਜੀ,
ਕਹਿੰਦੀ ਬਈ ਅਸੀਂ ਮਕਾਨ ਬਣਾਏ ਤੇ ਅਸੀਂ ਮੱਝਾਂ ਬਗਾਂ ਉੱਥੇ ਰੱਖੀਆਂ ਹੋਈਆਂ ਸੀ ਤੇ ਅਸੀਂ ਓਦਾਂ ਉੱਥੇ ਰਹਿਣਾ ਸੀ ਤੇ ਮੇਰਾ ਪ੍ਰਾਹੁਣਾ ਬਿਮਾਰ ਹੋ ਗਿਆ
ਜੀ।
ਕਹਿੰਦੀ ਬਿਮਾਰ ਹੋ ਗਿਆ ਤੇ ਉਹ ਦਵਾਈ ਦਾਰੂ ਬੜੀ ਖਵਾਈ ਤੇ ਉਹ ਹਟਿਆ ਹੀ ਨੀ, ਠੀਕ ਹੀ ਨਾ ਹੋਇਆ, ਉਹਦੀ ਜਵਾਨ ਜੀ ਗੱਲ ਆ। ਕਹਿੰਦੀ ਇੱਧਰ ਸਿਆਣਾ ਕੁਛ ਕਿਸੇ ਨੇ ਕਹਿਤਾ ਵੀ ਤੁਸੀਂ ਪਤਾ ਕਰਕੇ ਦੇ ਲੋਕ ਕੀਤਾ ਹੀ ਨਾ ਹੋਵੇ ਕੋਈ, ਉਹ ਸਿਆਣਿਆਂ ਦੇ ਚੱਕਰ ਚ ਕਿਤੇ ਪੈ ਗਈ। ਉੱਥੇ ਗਈ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਖੂਹ ਤੇ ਫਲਾਨੀ ਜਗ੍ਹਾ ਦੇ ਉੱਤੇ ਤਵੀਤ ਰੱਖਿਆ ਇੱਟ ਨੂੰ ਕੱਢ ਕੇ ਤੇ ਤੁਸੀਂ ਉਹ ਚੱਕ ਲਓ ਤੇ ਉਹ ਹੁਣ ਤਵੀਤ ਹੈ ਬੜਾ ਖਤਰਨਾਕ ਆ ਤੇ ਬਚਣਾ ਤੇ ਹੈ ਨੀ ਤੇਰੇ ਪ੍ਰਾਹੁਣੇ ਨੇ ਤੇ ਪਰ ਇਹਨੂੰ ਕੱਢ ਲਓ
ਜੀ।
ਉਹ ਕਹਿੰਦੀ ਮੈਂ ਘਰ ਆ ਕੇ ਉੱਥੇ ਜਾ ਕੇ ਖੂਹ ਤੇ ਜਾ ਕੇ ਇੱਟ ਦੇ ਵਿੱਚੋਂ ਦੇਖਿਆ ਤੇ ਇੱਟ ਚੋਂ ਤਵੀਤ ਨਿਕਲਿਆ ਤੇ ਉਹਨੇ ਚਾਕੇ ਮਾਰਿਆ ਮੈਨੂੰ ਇਹ
ਜੀ,
ਚਾਕੇ ਮਾਰਿਆ ਤੇ ਕਹਿੰਦੀ ਉਹਦਾ ਤਵੀਤ ਨਿਕਲ ਗਿਆ ਤੇ ਪ੍ਰਾਹੁਣਾ ਨੀ ਉਹ ਬਚਿਆ ਉਹ ਮਰ ਗਿਆ। ਤੇ ਮੈਂ ਕਿਹਾ ਵੀ ਹੋ ਵੀ ਸਕਦਾ ਵੀ ਆਪਾਂ ਨੂੰ ਇਸ ਬਾਰੇ ਪਤਾ ਨੀ, ਪਰ ਇੰਨਾ ਕੁ ਮੈਨੂੰ ਪਤਾ ਬਈ ਜਿਹੜਾ ਟੂਣਾ ਨਾ ਹੁਣ 80-90% ਤੇ ਜਿਹੜੇ ਸਿਆਣੇ ਬਣਦੇ ਟੂਣੇ ਕਰਨ ਵਾਲੇ ਉਹ ਜਾਣਦੇ ਹੀ ਨੀ ਇਸ ਇਲਮ ਬਾਰੇ। ਇਹ ਇੱਕ ਇਲਮ ਵਾ ਬਈ ਜਿਹੜਾ ਬਹੁਤੇ 80% ਬੰਦੇ ਬੇਵਕੂਫ ਵੀ ਬਣਾਈ ਜਾਂਦੇ ਆ ਦੁਨੀਆਂ ਨੂੰ, 80% ਤੇ ਜਿਹੜੇ 20% ਆ ਨਾ ਉਹ ਜਾਣਦੇ ਵੀ ਆ ਇਸ ਨੂੰ, ਐਸੀ ਨੀ ਕੋਈ ਗੱਲ ਵੀ ਇਹ ਹੁੰਦੀ ਨੀ, ਗੱਲ ਇਹ ਹੁੰਦੀ ਵੀ ਹੈ
ਜੀ।
ਜੀ ਮੈਂ ਜਿੱਥੇ ਤੱਕ ਮੇਰੀ ਵਿਚਾਰ ਹੈ ਜਾਂ ਮੇਰੀ ਸੋਚ ਹੈ, ਦੇਖੋ ਪਹਿਲੇ ਸਮੇਂ ਚਲੋ ਇਹ ਪਹਿਲਾਂ ਚੱਲ ਰਹੇ, ਹੁਣ ਤਾਂ ਲੋਕ ਕਾਫੀ ਲੋਕ ਪੜ੍ਹੇ ਲਿਖੇ ਆ, ਇਹ ਕੰਮਾਂ ਤੇ ਧਿਆਨ ਨੀ ਦਿੰਦੇ ਕਿਉਂਕਿ ਉਹ ਕਹਿ ਰਹੇ ਵੀ ਇਹ ਕੰਮ ਤਾਂ ਹੈ ਹੀ ਨੀ, ਐਵੇਂ ਲੋਕਾਂ ਦੇ ਬਣਾਏ ਹੋਏ ਆ ਪੁਰਾਣੇ, ਠੀਕ ਹੈ ਤਾਇਆ ਜੀ। ਤੇ ਬਾਕੀ ਇਹ ਗੱਲ ਇਹ ਆ ਵੀ ਇਹ ਕੰਮਾਂ ਇਧਰ ਕੰਮਾਂ ਚ ਪੈਣਾ ਵੀ ਚਾਹੀਦਾ, ਆਪਣਾ ਕੰਮ ਕਰੋ, ਆਪਣੀ ਕਿਰਤ ਕਰੋ ਤੇ ਇਹੀ ਵਿੱਚ ਹੀ ਭਲਾ ਆ। ਤੇ ਦੇਖੋ ਕਿਸੇ ਨੇ ਜਲਸ ਕਰਕੇ ਜਾਂ ਤੁਸੀਂ ਉਹਨੇ ਗੱਡੀ ਲੈ ਲਈ ਜਾਂ ਉਹਨੇ ਸਕੂਟਰ ਲੈ ਲਿਆ ਮੋਟਰਸਾਈਕਲ ਲੈ ਕੇ, ਤੁਸੀਂ ਆਪਣੀ ਮਿਹਨਤ ਕਰੋ ਤੇ ਟੂਣੇ ਟਪਾਣੇ ਆ ਨਾ, ਜਾਂ ਕਿਸੇ ਦੇ ਮਸਲੇ ਹੱਲ ਹੁੰਦੇ ਹੋਣ ਤੇ ਸਾਰੀ ਦੁਨੀਆਂ ਟੂਣੇ ਆ ਕਰਨ ਲੱਗ ਪੈ।
ਦੇਖੋ ਗੱਲ ਇਹ ਆ ਬਈ ਦੀਪੇ, ਗੱਲ ਟੂਣਿਆਂ ਟਪਾਣਿਆਂ ਦੀ, ਮਸਲੇ ਹੱਲ ਹੋਣੇ ਕਿ ਨਹੀਂ ਹੋਣੇ ਇਹ ਨਹੀਂ ਨਾ ਦੇਖਾ, ਜਿਹੜਾ ਕੋਈ ਬਾਹਲਾ ਦੁਖੀ ਹੋ ਜਾਂਦਾ, ਦੇਖੋ ਜਿਹੜਾ ਬਾਹਲਾ ਦੁਖੀ ਹੋ ਜਾਂਦਾ ਨਾ, ਜਿਹੜਾ ਬੰਦੇ ਦੇ ਚਾਰੇ ਪਾਸਿਓ ਹੱਥ ਖੜੇ ਹੋ, ਕਹਿੰਦੇ ਡੁੱਬਦੇ ਨੂੰ ਤਿਣਕੇ ਦਾ ਵੀ ਸਹਾਰਾ, ਜਿਹੜਾ ਡੁੱਬਣ ਡਿਆ ਹੁੰਦਾ ਨਾ ਉਹ ਤਿਣਕੇ ਨੂੰ ਵੀ ਫੜ ਕੇ ਉਹਨੂੰ ਲੱਗਦਾ ਵੀ ਮੈਂ ਖਰੇ ਤੋਂ ਹੀ ਬਚ ਜਾਣਾ, ਪਰ ਉਹਨੂੰ ਪਤਾ ਵਾ ਵੀ ਤਿਣਕੇ ਤੋਂ ਫੜ ਕੇ ਕੋਈ ਡੁੱਬਦਾ ਥੋੜਾ ਬਾਜੂ, ਡੁੱਬਣਾ ਹੀ ਡੁੱਬਣਾ ਉਹਨੇ। ਜਿਹੜਾ ਕੋਈ ਐਸਾ ਦੇਖੋ, ਇੱਕ ਔਰਤ ਆ ਉਹਦੇ ਨਿਆਣਾ ਨੀ ਹੋ ਰਿਹਾ, ਉਹ ਬੇਚਾਰੀ ਦਰ ਦਰ ਭੜਕੀ ਆ, ਡਾਕਟਰਾਂ ਕੋਲ ਵੀ ਗਈ ਹੋਇਆ ਨੀ, ਤੇ ਉਹ ਜਿਹੜਾ ਮਰਜ਼ੀ ਕੀ ਨਾ ਕਰਦੀ, ਉਹਨੂੰ ਬੇਚਾਰੀ ਨੂੰ ਕਿਸੇ ਨੇ ਕਹਿ ਦਿੱਤਾ ਵੀ ਕਿਉਂਕਿ ਸਿਆਣੇ ਨੂੰ ਪੁੱਛ ਲਾ ਬਈ ਫਲਾਨੇ ਥਾਂ ਪੁੜੀ ਦਿੰਦਾ ਉਹਦੇ ਨਾਲ ਨਿਆਣਾ ਹੋ ਜਾਂਦਾ, ਫਲਾਨੇ ਨੂੰ ਅਜਿਹਾ ਤੀਰ ਧਾਗੇ ਤਵੀਤ ਦੱਸਦਾ, ਜਿਹੜੀ ਦੀਆਂ ਸਾਰੀਆਂ ਹੀ ਆਸਾਂ ਟੁੱਟ ਗਈਆਂ ਤੇ ਉਹ ਵਿਚਾਰੀ ਨਾ ਪੜ੍ਹੀ ਆ ਨਾ ਲਿਖੀ ਆ, ਉਹਨੂੰ ਉਹਨੂੰ ਤੇ ਇਹ ਚਾਨਣ ਹੋ ਜਾਣਾ ਵੀ ਖਰੇ ਵੀ ਬੰਦਿਆ ਵੀ ਇਹ ਵੀ ਕਰਕੇ ਦੇਖ ਲਈਏ, ਖੋਰੇ ਰੱਬ ਸੋਹਣੇ ਲਵੇ ਭਾਵੇਂ ਕਿ ਏਦਾਂ ਹੋਣਾ ਕੱਖ ਨਹੀਂ। ਉਹ ਐਸੇ ਵਿਚਾਰੇ ਬਿਮਾਰ ਮਾਨਸਿਕ ਹੋ ਜਾਂਦੇ ਨੇ ਜਿਹਨੇ ਸੋਚੀ ਉਹ ਗੱਲ ਜਾਣਾ, ਸੋਚੀ ਉਹ ਗੱਲ ਜਾਣਾ, ਉਹ ਫਿਰ ਜਾਂਦੇ ਆ ਉਹਨਾਂ ਨੂੰ ਲੁੱਟ ਫੁੱਟ ਲੈਂਦੇ ਆ ਏਦਾਂ ਦੇ ਜਿਹੜੇ ਆ ਯੋਗੀ ਯੋਗੀ ਜੋ ਵੀ ਆ ਜਿਹੜੇ ਆ ਪੰਡਤ ਸਾਧ ਜੋ ਵੀ ਹੈਗੇ ਨਾ ਇਹ ਬੰਦੇ ਨੂੰ ਲੁੱਟ ਲੈਂਦੇ।
ਜੀ
ਬਿਲਕੁਲ
ਬਿਲਕੁਲ ਬਿਲਕੁਲ ਕੁੜੀਆਂ ਦੇ ਨਾਲ ਨਿਆਣੇ ਹੋਣ ਲੱਗ ਪੈ ਗੱਲਾਂ ਗੱਲ ਤੇ ਆਈ ਆ। ਪਰ ਇੱਦਾਂ ਵੀ ਦੇਖੋ ਇੱਕ ਗੱਲ ਮੈਂ ਦੱਸ ਦਿੰਦੇ ਨੂੰ, ਜਿਹੜਾ ਮੰਤਰ ਹੁੰਦਾ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਮੰਤਰ ਦਾ ਮਤਲਬ ਹੁੰਦਾ ਸ਼ਬਦ, ਬੋਲਣ ਵਾਲੀ ਜਿਹੜੀ ਬਾਣੀ ਆਪਾਂ ਬੋਲਦੇ ਜਿਹੜੇ ਆਪਾਂ ਹੁਣ ਊੜਾ ਐੜਾ ਜੋ ਵੀ ਆਪਾਂ ਇਹਨੂੰ ਜੋੜ ਜੋੜ ਕੇ ਕੋਈ ਸ਼ਬਦ ਜੋੜ ਕੇ ਤੇ ਇੱਕ ਅੱਖਰ ਬਣਾ ਲੈਂਦੇ ਆ, ਇਹ ਅੱਖਰ ਦੇ ਵਿੱਚ ਸ਼ਕਤੀ ਹੁੰਦੀ। ਉਹ ਕਹਿੰਦੇ ਵੀ ਇਹ ਜਿਹੜੀ ਆ ਬੋਲੀ ਆ ਜਾਂ ਇਹ ਟੂਣੇ ਇਹ ਸ਼ਕਤੀ ਕਿਉਂ ਹੁੰਦੀ? ਦੇਖੋ ਤੁਸੀਂ ਇੱਕ ਬੰਦੇ ਦੀ ਗੱਲ ਸੁਣਦੇ ਤੋਂ ਪ੍ਰਭਾਵਿਤ ਹੋ ਕੇ ਉਹਦੇ ਨਾਲ ਤੁਰ ਪੈਂਦੇ ਆ, ਉਹਨੇ ਬੋਲੀ ਨਾਲ ਹੀ ਤੁਹਾਨੂੰ ਪ੍ਰਭਾਵਿਤ ਕੀਤਾ ਨਾ, ਬੋਲੀ ਚ ਸ਼ਕਤੀ ਤਾਂ ਹੈ ਨਾ ਜ਼ਰੂਰ। ਹੁਣ ਉਹ ਹੀ ਸ਼ਕਤੀ ਨੈਗੇਟਿਵ ਆ ਪਾਜੀਟਿਵ ਆ, ਪਰ ਮੈਂ ਤੁਹਾਨੂੰ ਦੱਸਿਆ ਵੀ ਸਿਰਫ 20% ਬੰਦੇ ਜਿਹੜੇ ਇਲਮ ਨੂੰ ਜਾਣਦੇ। ਹੁਣ ਤਾਂ ਮੇਰਾ ਤਾਂ 20 ਵੀ ਘੱਟ ਗਿਆ, ਹੁਣ 20 ਤਾਂ ਮੈਂ ਉਦੋਂ ਦੱਸਦਾ ਜਦੋਂ ਸਾਡੇ ਟਾਈਮ ਚ ਟੂਣਾ ਬਹੁਤ ਸੀ, ਜਦੋਂ ਉਦੋਂ ਟੂਣਾ ਚੱਲਦਾ ਸੀ ਨਾ ਉਦੋਂ 20% ਸੀ, ਹੁਣ ਤਾਂ 20 ਵੀ ਨੀ ਰਹਿ ਹੁਣ ਮੈਨੂੰ ਲੱਗਦਾ।
ਸਹੀ ਗੱਲ, ਲੋਕੀ ਐਡਵਾਂਸ ਹੋ ਗਏ ਤਾਂ ਹੁਣ ਪਹਿਲਾਂ ਨੀ ਗੱਲਾਂ ਹੈਗੀਆਂ ਮੇਰੇ ਬਾਣੇ ਵਾਲੇ ਤੇ ਲੋਕੀ ਇਹ ਨੀ ਗੱਲ ਲੋਕੀ ਇੱਥੇ ਫੋਰਨ ਚ ਆ ਕੇ ਵੀ ਸਾਡੇ ਵੀ ਇੱਕ ਦਿਨ ਮੈਂ ਟਿਕਟੋਕ ਦੇਖਿਆ ਪਾਇਆ ਜੀ, ਉਹ ਬ੍ਰਿਸਬੇਨ ਦੇ ਕਪਾਈ ਕਿਹੜੇ ਸ਼ਹਿਰ ਵਿੱਚ ਕਿਸੇ ਨੇ ਚੁਰੱਖੇ ਟੂਣਾ ਕੀਤਾ ਹੈ। ਦੱਸੋ ਤਾਂ ਲੋਕੀ ਇਸ ਮੁਲਕ ਵਿੱਚ ਵੀ ਆ ਕੇ ਵੀ ਹਲੇ ਵੀ ਉਹਨਾਂ ਦੀ ਲੋਕਾਂ ਦੀ ਸੋਚ ਓਦਾਂ ਦੀ ਆ, ਐ ਦੇਖੋ ਦਿਮਾਗ ਮਾਇੰਡ ਸੈਟ ਇੱਧਰ ਇੱਥੇ ਆ ਕੇ ਵੀ ਲੋਕ ਖੜਦੇ ਨੇ।
ਆਈ ਸੀ ਉਦੋਂ ਕੈਨੇਡਾ ਚ, ਹਾਲ ਕੈਨੇਡਾ ਚ ਕੋਈ ਦਿਖਾਵੇ ਵੀ ਕੈਨੇਡਾ ਚ ਟੂਣੇ ਕੀਤੇ ਹੋਏ, ਮੈਂ ਕਿਹਾ ਵੀ ਜੇ ਕੈਨੇਡਾ ਜਾ ਜਾ ਵੀ ਟੂਣੇ ਹੀ ਕਰਨੇ ਆ ਤੇ ਬਈ ਇੱਥੇ ਮਾੜਾ। ਸਹੀ ਗੱਲ, ਧਰਮ ਨਾਲ ਦੁਨੀਆਂ ਦਾ ਸਰ ਗਿਆ
ਕਰਨਾ ਲੋਕੀ ਪਤਾ ਹੀ ਗੱਲ ਹੈ। ਉਹ ਦੇਖੋ ਤੁਹਾਡੀ ਗੱਲਾਂ ਸਹੀ, ਸਾਰੀਆਂ ਜਿੰਨੀਆਂ ਗੱਲਾਂ ਤੁਸੀਂ ਬਹੁਤ ਵਧੀਆ ਕੀਤੀਆਂ, ਪਰ ਲੋਕ ਆਪਣਾ ਆਪ ਨੀ ਕੁਛ ਕਰਕੇ ਰਾਜੀ, ਬਸ ਉਹ ਕਹਿੰਦੇ ਸਾਨੂੰ ਘਰੇ ਬੈਠੇ ਸਭ ਕੁਛ ਜਿਹੜੇ ਟੂਣੇ ਟਪਾਣਿਆ ਕਰਕੇ ਕੁਛ ਨੀ ਹੋਣਾ, ਤੁਹਾਡੀ ਆਪਣੀ ਕਿਰਤ ਆਪਣੀ ਮਿਹਨਤ ਨਾਲ ਸਭ ਕੁਛ ਹੋਣਾ ਪਾਇਆ ਜੀ। ਕਿਉਂ, ਬਿਲਕੁਲ ਸਹੀ ਗੱਲ ਹੈ ਨਾ।
ਦੇਖ ਦੀਪੇ, ਕਿਸੇ ਦਾ ਬੁਰਾ ਕਰਕੇ ਕਦੇ ਬੰਦੇ ਦਾ ਭਰਾ ਹੋਇਆ ਅੱਜ ਤੱਕ?
ਆਪਣਾ ਭਲਾ ਨਹੀਂ, ਏਦਾਂ ਨੀ ਹੋਇਆ ਕਦੀ
ਇਤਿਹਾਸ ਚ। ਕਿਤੇ ਦਿਖਾ ਦੇ ਮੈਨੂੰ ਵੀ ਤੂੰ ਕਿਸੇ ਦਾ ਬੁਰਾ ਕੀਤਾ ਪਰ ਤੇਰਾ ਭਲਾ ਹੋ ਗਿਆ, ਏਦਾਂ ਕਦੇ ਹੋ ਸਕਦਾ ਹੀ ਨੀ, ਨਾ ਏਦਾਂ ਦਾ ਕੋਈ ਹੋਇਆ ਹੀ ਆ।
ਬਿਲਕੁਲ ਸਹੀ ਗੱਲ
ਹੈ। ਜ਼ਿੰਦਗੀ ਦਾ ਜਿਹੜਾ ਕੁਦਰਤ ਦਾ ਸਿਧਾਂਤ ਆ ਨਾ, ਜਿਹੜਾ ਹੁਣ ਰੱਬ ਨੂੰ ਮੰਨੇ ਜਾਂ ਨਾ ਮੰਨੇ, ਕੁਦਰਤ ਦੇ ਸਿਧਾਂਤਾਂ ਨੂੰ ਤਾਂ ਮੰਨਦਾ ਹੀ ਨਾ। ਕੁਦਰਤ ਦਾ ਸਿਧਾਂਤ ਇਹ ਕਹਿੰਦਾ ਬੁਰਾ ਕਰਨ ਦੇ ਨਾਲ ਸਦਾ ਬੁਰਾ ਹੀ ਹੋਣਾ।
ਬਿਲਕੁਲ।
ਹੁਣ ਜਦੋਂ ਤੁਸੀਂ ਆਪਾਂ ਟੂਣੇ ਦੀ ਗੱਲ ਕਰਦੇ ਆ, ਇਹ ਕੋਈ ਕਿਸੇ ਦਾ ਭਲਾ ਕਰਨ ਥੋੜੀ ਆ, ਇਹ ਤੇ ਹੋਵੇ ਜਾਂ ਨਾ ਹੋਵੇ ਟੂਣੇ ਚ ਕੋਈ ਅਸਰ, ਪਰ ਬੰਦੇ ਦੀ ਮਨਸ਼ਾ ਤੇ ਕਿਸੇ ਦਾ ਬੁਰਾ ਕਰਨ ਦਾ ਹੀ ਆ ਨਾ।
ਨਹੀਂ, ਦੇਖੋ ਇਹਦਾ ਇੱਕ ਸ਼ਬਦ ਹੈ ਨਾ, ਸ਼ਬਦ ਵਿੱਚ ਬਹੁਤ ਪਾਵਰ ਹੈ। ਇੱਕ ਚੰਗਾ ਸ਼ਬਦ ਹੈ, ਇੱਕ ਮਾੜਾ ਸ਼ਬਦ ਹੈ। ਜਿਹੜਾ ਮਾੜਾ ਸ਼ਬਦ ਹੈ ਉਹ ਕੰਮ ਜ਼ਰੂਰ ਕਰਦੇ ਚ ਕੋਈ ਡੋਟ ਉਹ ਕੋਈ ਸ਼ੱਕ ਨਹੀਂ, ਜਿਹੜਾ ਕਿਸੇ ਬਾਰੇ ਮਾੜਾ ਸੋਚਣਾ, ਪਰ ਜਿਹੜਾ ਚੰਗਾ ਸ਼ਬਦ ਨਾ ਉਹ ਚੰਗਾ ਹੀ ਕਰੂਗਾ,
ਚੰਗਾ ਹੀ ਕਰੂਗਾ ਵੀ ਸਾਰੀ ਉਮਰ ਤੱਕ। ਬੁਰਾਈ ਦੀ ਜਿਹੜੀ ਹੈ ਜੀਵਨ ਬੜਾ ਥੋੜਾ ਹੁੰਦਾ।
ਬਿਲਕੁਲ ਬਿਲਕੁਲ। ਹੁਣ ਕਈ ਬੰਦੇ ਕਹਿੰਦੇ ਨਾ ਵੀ ਆਹ ਖਾਣ ਨਾਲ ਏਦਾਂ ਹੋ ਜਾਂਦਾ, ਕੋਈ ਖਾਣ ਖੂਨ ਨਾ ਕੁਛ ਨੀ ਹੁੰਦਾ। ਤੁਸੀਂ ਜੋ ਖਾਂਦੇ ਨਾ ਸਵੇਰ ਨੂੰ ਮੋਰਨਿੰਗ ਰਾਹੀਂ, ਤੁਸੀਂ ਆਪਣਾ ਫਰੈਸ਼ ਹੁੰਦੇ ਆ, ਬਾਥਰੂਮ ਲੈਟਰਿੰਗ ਜਾਂਦੇ, ਤੇ ਉਹ ਤੁਹਾਡਾ ਖਾਣਾ ਪੀਣਾ ਸਭ ਕੁਛ ਸ਼ੁੱਧ ਖਾਣਾ। ਜਿਹੜਾ ਤੁਸੀਂ ਮੂੰਹ ਚ ਸ਼ਬਦ ਕਰਦੇ ਨਾ ਤੇ ਲਈ ਮਾੜਾ ਚੰਗਾ, ਇਹ ਮਾੜਾ ਕਰਦੇ ਤੇ ਉਹ ਤੁਹਾਡੇ ਲਈ ਗਲਤ ਗੱਲ ਹੈ। ਜੇ ਚੰਗਾ ਬੋਲੂਗੇ ਤਾਂ ਤੁਹਾਡੇ ਲਈ ਕਿਸੇ ਲਈ ਇੱਕ ਨਾ ਇੱਕ ਸ਼ਿਕਸ਼ਾ ਹੀ ਆ ਵੀ ਤੁਸੀਂ ਕਿਸੇ ਨੂੰ ਗਲਤ ਚੰਗੀ ਗੱਲਬਾਤ ਕਰ ਰਹੇ ਹੈ, ਕਿਸੇ ਨੂੰ ਅਗਲਾ ਕਹੂ ਵੀ ਬੰਦਾ ਵਧੀਆ ਹੈ।
ਬਾਕੀ ਇਹ ਆ ਵੀ ਭਾਈ ਜੱਗ ਦੇ ਵਿਚ ਬਹੁਤ ਕੁਛ ਹੁੰਦਾ, ਆਪਾਂ ਸੋਚਦੇ ਆ ਬਈ ਇਹ ਚੀਜ਼ਾਂ ਨੂੰ ਚਾਹੀਦਾ ਹੀ ਨਹੀਂ, ਪੜ੍ਹੇ ਲਿਖੇ ਜਾਂ ਅਨਪੜ੍ਹ ਦੋਨਾਂ ਦੀ ਸੋਚ ਨੂੰ ਆਪਾਂ ਕਹਿੰਦੇ ਵੀ ਭਾਈ ਸਹੀ ਹੋ ਜਾਏ। ਪਰ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਨਾ ਕੁਝ ਲੋਕ ਐਸੇ ਆ ਜਿਹੜੇ ਚਾਰੇ ਪਾਸਿਓਂ ਹੀ ਉਹਨਾਂ ਨੂੰ ਨਾ ਹੋ ਜਾਂਦੀ ਕਿਸੇ ਕੰਮ ਤੋਂ, ਫਿਰ ਉਹ ਵਿਚਾਰੇ ਨਾ ਉਹ ਜਿਹੜੇ ਮਾਨਸਿਕ ਬਿਮਾਰ ਆ ਉਹ ਫਿਰ ਏਦਾਂ ਦੇ ਕੰਮਾਂ ਚ ਜਾਂਦੇ ਆ ਵਿਚਾਰੇ ਜਿਨ੍ਹਾਂ ਨੂੰ ਮੈਂ ਸਗੋਂ ਉਹਨਾਂ ਨੂੰ ਬੁਰਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਰੋਗੀ ਕਹਿੰਦਾ ਉਹਨਾਂ ਤੇ ਤਰਸ ਆਉਂਦਾ ਉਹਨਾਂ ਤੇ ਗੁੱਸਾ ਨਹੀਂ ਆਉਂਦਾ
ਰੋਗੀ ਦਿਮਾਗ ਕਮਜ਼ੋਰ ਹੋ ਗਏ ਮਾਨਸਿਕ ਸ਼ਕਤੀ ਖੋ
ਬੈਠੇ
ਬਾਕੀ ਭਾਈ ਮਨਦੀਪ ਭਾਈ ਜਿਆਦਾ ਜਾਣਦਾ ਭੂਤ ਪ੍ਰੇਤਾਂ ਬਾਰੇ ਬਹੁਤ ਸਟੋਰੀਆਂ ਸੁਣਾਉਂਦਾ
ਆਹ ਭੂਤਾਂ ਦਾ ਹੈ ਮੈਂ ਤਾਂ ਤਾਇਆ ਜੀ ਮੈਂ ਤੁਹਾਨੂੰ ਦੱਸਿਆ ਨਾ ਮੈਂ ਤੇ ਕੁਝ ਚੀਜ਼ਾਂ ਦੇਖੀਆਂ ਨੇ ਹਕੀਕਤ ਦੇ ਵਿੱਚ ਮੈਂ ਕਿ ਰਿਕਾਰਡ ਮੈਂ ਭਾਜੀ ਵੈਸੇ ਨਹੀਂ ਸੀ ਮੰਨਦਾ ਮੈਂ ਨਹੀਂ ਸੀ ਮੰਨਦਾ ਮੈਨੂੰ ਕਈਆਂ ਨੇ ਸਟੋਰੀਆਂ ਸੁਣਾਈਆਂ ਜੀ ਆਹ ਹੋਈ ਏਦਾਂ ਕੀਤਾ ਉਹ ਹੋਇਆ ਏਦਾਂ ਹੋਇਆ ਪਰ ਜਿੱਦਣ ਮੈਂ ਉਹ ਰਿਕਾਰਡਿੰਗ ਸੁਣੀ ਨਾ ਉਸ ਬਈਏ ਦੀ ਬਈਏ ਨੇ ਮੈਂ ਤੁਹਾਨੂੰ ਸੁਣਾਈ ਵੀ ਸੀ ਗੱਲ ਹਨਾ ਬਈਏ ਨੇ ਉੱਥੇ ਉਹਦੀ ਜਿਹੜੀ ਫੋਨ ਦੀ ਰਿਕਾਰਡਿੰਗ ਸੁਣੀ ਮੈਂ ਉਹਦੇ ਚ ਜਦੋਂ ਮੈਂ ਉਹ ਗੱਲ ਕਰਦਿਆਂ ਦੇ ਵਿੱਚ ਉਹਦੀ ਗੱਲ ਸੁਣੀ ਭੂਤ ਦੀ ਯਾਨੀ ਕਹਿ ਲੋ ਤੁਸੀਂ ਵੀ ਸਾਡੇ ਕੋਲ ਇਹ ਗਲਤੀ ਜ਼ਰੂਰ ਹੋਈ ਆ ਹਲੇ ਵੀ ਡਾਕਟਰ ਪਿੰਡ ਦਾ ਸਾਡੇ ਗਵਾਹ ਵਾ ਕਿਉਂਕਿ ਉਹਨੇ ਮੈਨੂੰ ਸੁਣਾਈ ਤੇ ਅਸੀਂ ਦੋਨੋਂ ਹੀ ਜਾਣਦੇ ਮੈਨੂੰ ਲੱਗਦਾ ਉਹਨੇ ਹੋਰ ਕਿਸੇ ਨੂੰ ਸੁਣਾਈ ਕਿ ਨਹੀਂ ਸੁਣਾਈ ਪਰ ਇੱਕ ਗਲਤੀ ਹੋਈ ਮੈਂ ਹੁਣ ਵੀ ਗੱਲ ਕਰਦਾ ਸੀ ਮੈਂ ਪਿਛਲੇ ਸੰਡੇ ਉਹਦੇ ਕੋਲ ਬੈਠਾ ਸੀ ਮੈਂ ਉਹਨੂੰ ਕਹਿ ਰਿਹਾ ਸੀ ਮੈਂ ਕਿਹਾ ਯਾਰ ਆਹ ਗੱਲ ਵੈਸੇ ਕੋਈ ਮੰਨੇ ਜਾਂ ਨਾ ਮੰਨੇ ਭੂਤ ਹੁੰਦੇ ਕਿ ਨਹੀਂ ਹੁੰਦੇ ਮੈਂ ਕਿਹਾ ਤੂੰ ਤੇ ਮੈਂ ਇਸ ਚੀਜ਼ ਦੇ ਗਵਾਹ ਕਿਉਂਕਿ ਤੁਸੀਂ ਕਾਲਪਨਿਕ ਨਹੀਂ ਗੱਲ ਕਰ ਰਹੇ ਇੱਕ ਹੁੰਦੇ ਨਾ ਭਾਜੀ ਸਬੂਤ ਦੇ ਨਾਲ ਹੋਵੇ ਅਸੀਂ ਐਵੇਂ ਗੱਲ ਕਰ ਲਈ ਕਿਸੇ ਨੇ ਕਹਿਤਾ ਹੁੰਦੇ ਮੰਨ ਲੈਂਦੇ ਹੁੰਦੇ ਮੈਂ ਕਿਹਾ ਸਾਡੀ ਗਲਤੀ ਇੰਨੀ ਹੋ ਗਈ ਅਸੀਂ ਉਹ ਰਿਕਾਰਡਿੰਗ ਕੱਢਣੀ ਚਾਹੀਦੀ ਸੀ ਘੱਟ ਤੋਂ ਘੱਟ ਜਿਹੜਾ ਬੰਦਾ ਕਹਿੰਦਾ ਨਾ ਵੀ ਹੁੰਦੇ ਨਹੀਂ ਹੁੰਦੇ ਭੂਤ ਜਾਂ ਅਸੀਂ ਨਹੀਂ ਦੇਖੀਆਂ ਅਸੀਂ ਮੰਨਦੇ ਨਹੀਂ ਘੱਟ ਤੋਂ ਘੱਟ ਯਾਰ ਉਹਨੂੰ ਰਿਕਾਰਡਿੰਗ ਜ਼ਰੂਰ ਭੇਜਦਾ ਮੈਂ ਵੀ ਆਹ ਸੁਣ ਕੇ ਦੇਖ ਵੀ ਇਹ ਐਡਿਟ ਕੀਤੀ ਹੋਈ ਹੈ ਕਿ ਜਾਂ ਰੀਅਲ ਦੇ ਵਿੱਚੋਂ ਕਿਉਂਕਿ ਉਹ ਯਾਰ ਬਈਏ ਨੇ ਕੀ ਐਡਿਟ ਕਰ ਲੈਣੀ ਮੰਨ ਲਓ ਉਹ ਵਿਚਾਰਾ ਸਿੱਧਾ ਸਾਧਾ ਬੰਦਾ ਪਰ ਉਹ ਮੈਂ ਉਸ ਚੀਜ਼ ਚੋਂ ਮੈਂ ਸਟਰੋਂਗਲੀ ਮੰਨਦਾ ਕਿ ਹੁੰਦੀਆਂ ਉਹਨੇ ਹੁੰਦੇ ਪੂਤ ਜਿਹੜੇ ਸਭ ਹੁੰਦੇ
ਦੇਖੋ ਮਨਦੀਪ ਭਾਈ ਤੁਸੀਂ ਤੁਸੀਂ ਦੇਖੋ ਤੁਸੀਂ ਤੁਸੀਂ ਆਪਣੀ ਅੱਖੀ ਜਾਂ ਕੋਈ ਕੰਨੀ ਗੱਲ ਸੁਣਿਆ ਤੁਸੀਂ ਤਾਂ ਕਹਿ ਰਹੇ ਨਾ ਇਹ ਗੱਲ ਤੇ ਇਹ ਰਿਐਲਿਟੀ ਹੈ ਇਹ ਚੀਜ਼ ਹੈਗੀ ਆ ਪਰ ਇੱਕ ਗੱਲ ਤੁਸੀਂ ਮੰਨਦੇ ਤੁਸੀਂ ਇਹ ਚੀਜ਼ਾਂ ਨਾ ਬੰਦੇ ਨੂੰ ਡਰਾ ਸਕਦੀਆਂ ਬੰਦੇ ਨੂੰ ਮਾਰ ਨਹੀਂ ਸਕਦੀ
ਨਹੀਂ ਨਹੀਂ ਮਾਰ ਤੇ ਭਾਜੀ ਦੇਖੋ ਜਿਹਨਾਂ ਕੋਲ ਸਰੀਰ ਹੀ ਨਹੀਂ ਹੈ ਜਾਂ ਜਿਹਨਾਂ ਦੇ ਉਹ ਕਰ ਕੁਛ ਨਹੀਂ ਸਕਦੇ ਦੇਖੋ ਜਦੋਂ ਤੁਸੀਂ ਹਵਾ ਉਹ ਹਵਾ ਉਹਨੂੰ ਕਹਿੰਦੇ ਨੀ ਹਵਾ ਆਈ ਹੈ ਜੀ ਹਵਾ ਵਾ ਹਵਾ ਕੀ ਕਰ ਸਕਦੀ ਹਵਾ ਸਾਨੂੰ ਕੀ ਕਰ ਸਕਦੀ ਕੁਛ ਨੀ ਹਵਾ ਦੀ ਆਵਾਜ਼ ਸਾਨੂੰ ਡਰਾ ਸਕਦੀ ਆ ਜਾਂ ਹਵਾ ਜਦੋਂ ਆਉਂਦੀ ਆ ਤੇ ਕੋਈ ਭਾਂਡਾ ਖੜਕਦਾ ਤੇ ਸਾਨੂੰ ਲੱਗਦਾ ਕਿ ਕੋਈ ਚੀਜ਼ ਆ ਗਈ ਅਸੀਂ ਇੰਨਾ ਕੁ ਡਰ ਸਕਦੇ ਹਾਂ ਹੋਰ ਉਹ ਜੇ ਕਹੀਏ ਆਪਾਂ ਨੂੰ ਮਾਰ ਦੂਗੀ ਜਾਂ ਉਹ ਚਿੰਬੜ ਜੂਗੀ ਏਦਾਂ ਦੀ ਕੋਈ ਗੱਲ ਨੀ ਹਰ ਬੰਦੇ ਦੇ ਕੋਲ ਨਾ ਆਪਣੇ ਦਲੀਪ ਜਿਹਾ ਬੰਦੇ ਦਾ ਇੱਕ ਆਭਾ ਮੰਡਲ ਹੁੰਦਾ ਜਿਹੜੀ ਇੱਕ ਚੁੰਬਕੀ ਸ਼ਕਤੀ ਦੇ ਨਾਲ ਆਲਾ ਦੁਆਲਾ ਉਹਦਾ ਰੱਬ ਨੇ ਕਹਿ ਲੋ ਕੁਦਰਤ ਨੇ ਕਹਿ ਲੋ ਵੀ ਮਾੜੀ ਐਨਰਜੀ ਮਾੜੀ ਸੋਚ ਮਾੜੀਆਂ ਕਿਰਨਾਂ ਤੋਂ ਬਚਾ ਕੇ ਰੱਖਦਾ ਉਹਨੂੰ ਆਭਾ ਮੰਡਲ ਕਹਿੰਦੇ ਆਈਏ ਤਾਂ ਉਹਨੂੰ ਔਰਾ ਵੀ ਕਹਿ ਦਿੰਦਾ ਕੋਈ ਜਿੰਨਾ ਬੰਦਾ ਜਿਹੜਾ ਸੱਚਾ ਹੋਊ ਸੁੱਚਾ ਹੋਊ ਓਨਾ ਹੀ ਉਹਦਾ ਔਰਾ ਸਾਫ ਤੇ ਚਿੱਟੇ ਰੰਗ ਦਾ ਹੋਊ ਜੀ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੁਸੀਂ ਤਸਵੀਰਾਂ ਦੇਖੋਗੇ ਤੇ ਉਹਨਾਂ ਦੇ ਸਿਰ ਦੇ ਮਗਰ ਉਹ ਪ੍ਰਕਾਸ਼ ਦਿਖਾਇਆ ਜਾਂਦਾ ਸਾਫ ਰੰਗ ਚ ਚਿੱਟੇ ਚ ਕਿਉਂ ਉਹ ਇਸ ਚੀਜ਼ ਦਾ ਪ੍ਰਤੀਕ ਆ ਵੀ ਐਸੀਆਂ ਰੂਹਾਂ ਨੇ ਜਿਹਨਾਂ ਦਾ ਔਰਾ ਬੜਾ ਸਾਫ ਆ ਇਹਨਾਂ ਦਾ ਹਿਰਦਾ ਬੜਾ ਸਾਫ ਆ ਤੇ ਜਿਹੜੇ ਉਦੋਂ ਬਾਅਦਾ ਥੱਲੇ ਨੂੰ ਜਿੱਦਾਂ ਜਿੱਦਾਂ ਬੰਦੇ ਦੀ ਸੋਚ ਮਾੜੀ ਹੁੰਦੀ ਜਾਂਦੀ ਉਹ ਔਰਾ ਹਲਕਾ ਧੂਏ ਰੰਗਾ ਹੁੰਦਾ ਜਾਂਦਾ ਫਿਰ ਮੂੰਗੇ ਰੰਗਾ ਹੁੰਦਾ ਜਾਂਦਾ ਤੇ ਕਈ ਐਸੇ ਬੰਦੇ ਹੁੰਦੇ ਜਿਹੜੇ ਬਹੁਤ ਹੀ ਮਾੜੇ ਆ ਉਹਨਾਂ ਦਾ ਔਰਾ ਬਿਲਕੁਲ ਕਾਲੇ ਰੰਗ ਦਾ ਹੋ ਜਾਂਦਾ ਤੇ ਉਹਨਾਂ ਦੇ ਕੰਮ ਵੀ ਕਾਲੇ ਹੀ ਹੁੰਦੇ ਜੀ ਤੇ ਫਿਰ ਉਹ ਜਿਹੜਾ ਔਰਾ ਨਾ ਜਿਹੜੇ ਬੰਦੇ ਕਮਜ਼ੋਰ ਆ ਨਾ ਆਪਣੇ ਦਲੀਪ ਸਿੰਘ ਉਹ ਉਹਨਾਂ ਦਾ ਜਿਹੜਾ ਆਭਾ ਮੰਡਲ ਆ ਜਿਹੜੀ ਕਿ ਸਾਨੂੰ ਰੱਖਿਆ ਕਰਦੀ ਸ਼ਕਤੀ ਉਹ ਕਮਜ਼ੋਰ ਹੋ ਜਾਂਦਾ ਇੰਨਾ ਕਮਜ਼ੋਰ ਹੋ ਜਾਂਦਾ ਕੋਈ ਬਾਹਰੀ ਕੋਈ ਵੀ ਤਾਕਤ ਉਹਦੇ ਵਿੱਚ ਦਾਖਲ ਹੋ ਸਕਦੀ ਆ ਜਿਹਦਾ ਕਰਕੇ ਉਹਨੂੰ ਕਹਿੰਦੇ ਜਿਹਦਾ ਦਿਮਾਗ ਜਿਹਾ ਹਿੱਲ ਗਿਆ ਝਟਕੇ ਜਿਹਾ ਮਾਰਦਾ ਤੇ ਇਹ ਜਿਹੜਾ ਰੌਲਾ ਜਿਹਾ ਪਾਉਂਦਾ ਫਿਰ ਉਹ ਇਹ ਕਾਰਨ ਹੋ ਜਾਂਦਾ ਇਹ ਕੋਈ ਇਹ ਨੀ ਆਪਾਂ ਕਹਿ ਸਕਦੇ ਕਿ ਸਾਰਿਆਂ ਜਿਹੜਾ ਵੀ ਆਵੇ ਜਣੇ ਖਣੇ ਨੂੰ ਕੋਈ ਚੜੇਲ ਚਿੰਬੜ ਜਾਂਦੀ, ਜਣੇ ਖਣੇ ਨੂੰ ਭੂਤ ਚਿੰਬੜ ਜਾਂਦਾ, ਜਿੱਥੇ ਮਰਜ਼ੀ ਮੈਨੂੰ ਬਿਠਾ ਦੋ ਮੈਨੂੰ ਵੀ ਚਿੰਬੜ ਕੇ ਦਿਖਾ ਦੇਵੇ, ਏਦਾਂ ਨੀ ਹੁੰਦਾ। ਉਹ ਮੈਂ ਦੱਸਿਆ ਵੀ ਜਿਹੜੀ ਤੁਹਾਡੀ ਜਿਹੜੀ ਰੱਖਿਆ ਕਰਨ ਦੀ ਸ਼ਕਤੀ ਆ ਉਹਦੀ ਬਹੁਤ ਕਮਜ਼ੋਰ ਹੋ ਜਾਏ, ਜਿਹੜੀ ਮਤਲਬ ਕਮਜ਼ੋਰ ਹੁੰਦੀ ਕਿੱਦਾਂ, ਤੁਸੀਂ ਮਾੜੇ ਕੰਮ ਕਰੀ ਜਾਣੇ ਆ, ਤੁਸੀਂ ਕੋਈ ਚੰਗਾ ਕੰਮ ਹੀ ਨਹੀਂ ਕੀਤਾ, ਗਾਲਾਂ ਕੱਪੜੇ ਕੱਢੀ ਜਾਣੇ ਆ, ਝੂਠ ਹੀ ਬੋਲੀ ਜਾਣਾ, ਉਹ ਫਿਰ ਜਿਹੜੀ ਆਵਾ ਮੰਡਲ ਆ ਨਾ ਉਹ ਬੜੀ ਕਮਜ਼ੋਰ ਹੋ ਜਾਂਦੀ ਆ। ਐਸੇ ਬੰਦੇ ਨੂੰ ਤੇ ਤੂੰ ਫੂਕ ਮਾਰਦੇ ਤਾਂ ਵੀ ਉਹ ਬਿਮਾਰ ਹੋ ਸਕਦਾ, ਤੇ ਟੂਣੇ ਟੱਪਣੇ ਵੀ ਪੁੱਤ ਉਹਨੂੰ ਹੀ ਲੱਗਦੇ ਆ, ਜਿਹੜਾ ਟੂਣਾ ਟੱਪਣਾ ਨਾ ਇਹਦਾ ਵੀ ਅਸਰ ਉਹ ਨਹੀਂ ਹੁੰਦਾ। ਅੱਛਾ ਮੈਂ ਤੈਨੂੰ ਗੱਲ ਦੱਸਦਾ, ਸਾਡੇ ਘਰ ਦੇ ਵਿਚ ਟੂਣਾ ਇੱਕ ਤਵੀਜ਼ ਨਿਕਲਿਆ ਜੇ ਤੇ ਲਿਖਿਆ ਸੀ ਕੋਈ ਮੰਤਰ ਮੁੰਤਰ ਜਾ ਤੇ ਤਾਈ ਤੇਰੀ ਕਹਿੰਦੀ ਹਾਂ ਸਾਡੇ ਕੋਲ ਤਵੀਜ਼ ਰੱਖ ਗਿਆ, ਮੈਂ ਉਹਨੂੰ ਚੱਕਿਆ ਤੇ ਜੇਬ ਚ ਪਾ ਲਿਆ, ਲਾ ਵੀ ਉਹ ਮਹੀਨਾ ਮੇਰੀ ਜੇਬ ਚ ਰਿਹਾ, ਉਹ ਮੈਨੂੰ ਕਹਿੰਦੀ ਸਿੜਦਾ, ਮੈਂ ਸਿੜਦਾ ਮੈਂ ਮਹੀਨਾ ਹੀ ਰਿਹਾ, ਉਹ ਕਿਤੇ ਲੀੜੇ ਤੋਂ ਲੱਗੀ ਮਗਰੋਂ ਉਹਨੂੰ ਕਿਤੇ ਜੇਬ ਚ ਹੱਥ ਮਾਰਿਆ ਤੇ ਤਵੀਜ਼ ਨਿਕਲਿਆ, ਹਾ ਹਾ ਕਹਿੰਦੀ ਸਾਰੇ ਪਿੰਡ ਚ ਰੌਲਾ ਪਾਉਂਦੇ, ਫਿਰ ਮੇਰਾ ਇਹ ਪ੍ਰਾਹੁਣਾ ਛਡਾਈ ਆ, ਅਸੀਂ ਮਹੀਨਾ ਮਹੀਨਾ ਤਵੀਤ ਜੇਬ ਚ ਲਈ ਫਿਰਦਾ। ਮੈਂ ਕਿਹਾ ਮੇਰਾ ਤੇ ਇਹਨੇ ਕੁਛ ਨੀ ਗਵਾਇਆ, ਮੇਰੇ ਤੇ ਸਭ ਕੰਮ ਇਹਨੇ ਬਣਾਏ ਹੀ ਆ, ਵਿਗਾੜੇ ਤੇ ਨਹੀਂ। ਅੱਛਾ ਬੁਣੀਆਂ ਮਰਨ ਤੱਕ ਜਾਣ ਵੀ ਹਾਂ ਹੁਣ ਅਸੀਂ ਲੁੱਟਿਆ ਹੀ ਜਾਣਾ, ਸਾਡੇ ਤੋਂ ਤਵੀਤ ਨਿਕਲਿਆ। ਮੈਂ ਕਿਹਾ ਉਹ ਕੋਈ ਬਾਬਾ ਜਾਂ ਮਾੜੀ ਕੁਆਲਿਟੀ ਦਾ ਹੋਣਾ ਜਿਹੜਾ ਰਖਾ ਗਿਆ, ਚੰਗਾ ਹੁੰਦਾ ਤੇ ਤੂੰ ਮੈਂ ਹੋਈ ਹੁੰਦੇ। ਉਦੋਂ ਬਾਅਦ ਸਗੋਂ ਮੇਰੇ ਕੰਮ ਹੀ ਬੜੇ ਰਾਸ ਹੋਏ, ਮੈਂ ਸਗੋਂ ਕਵਾਂ ਸਿੱਟਣ ਵਾਲੇ ਨੂੰ ਵੀ ਇੱਕ ਦੋ ਹੋਰ ਸੈੱਟ ਆ, ਧੰਨ ਦੌਲਤਾਂ ਹੋਰ
ਮਿਲਣਗੀਆਂ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸੀਗਾ ਆਪਾਂ। ਹੈਲੋ,
ਹਾਂਜੀ 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 ਦਲੀਪ ਸਿੰਘ,
ਹਾਂਜੀ ਮੈਂ ਗੱਲ ਕਹਿਣਾ ਜੀ, ਮੈਂ ਕਈ ਵਾਰੀ ਨਾ ਤੁਸੀਂ ਜੇ ਪ੍ਰੋਗਰਾਮ ਕਰਦੇ ਕੋਈ ਵਿਸ਼ੇ ਤੇ ਗੱਲ ਕਰਿਆ ਕਰੋ, ਜਿੱਦਾਂ ਦਾ ਅੱਜ ਕੋਈ ਵਿਸ਼ਾ, ਜਦੋਂ ਆਪਾਂ ਇੱਕ ਆਪਾਂ ਇੱਕ ਗੱਲ ਨਾਰਮਲ ਗੱਲ ਕਰ ਰਹੇ ਸੀ, ਇਹ ਗੱਲ ਚੱਲਣ ਲੱਗ ਪਈ ਟੂਣੇ ਟਾਣੇ, ਇੱਕ ਵਿਸ਼ਾ ਲੈ ਕੇ ਆਇਆ ਕਰੋ ਆਪਾਂ ਕੋਈ ਵਿਸ਼ੇ ਤੇ ਨਾ, ਤਾਂ ਜੀ ਤੁਸੀਂ ਇੱਕ ਚਲੋ ਆਪਣੀ ਗੱਲਬਾਤ ਦੱਸਿਆ ਕਰੋ ਵੀ ਹਾਂ ਵਿਸ਼ੇ ਦੇ, ਰੋਜ਼ ਚਲੋ ਰੋਜ਼ ਤਾਂ ਨਹੀਂ ਵਿਸ਼ੇ ਤੇ ਗੱਲ ਕਰ ਸਕਦੇ, ਕਈ ਟੋਪਿਕ ਵੀ ਚੇਂਜ ਕਰਨਾ ਚਾਹੀਦਾ, ਜਿੱਦਾਂ ਹਾਸਾ ਮਜ਼ਾਕ ਕਰਨਾ ਚਾਹੀਦਾ, ਵਿਸ਼ਾ ਲੈ ਕੇ ਇੱਦਾਂ ਨਾ ਕੋਈ ਨਾ ਕੋਈ ਹੋਵੇ ਥੋੜਾ ਵਧੀਆ ਲੱਗਦਾ।
ਕਹਿਣਾ
ਸੀਗਾ ਚਲੋ ਤੁਹਾਡੇ,
ਨਹੀਂ ਉਸ ਗੱਲ ਹੈਗੀ, ਦੇਖੋ ਉਹ ਗੱਲ ਚੰਗੀ ਆ, ਕਈ ਵਾਰ ਉਸ ਵਿਸ਼ੇ ਦੇ ਬਾਰੇ ਜਾਂਚ ਪੜਤਾਲ ਕਰਨ ਤੋਂ ਬਾਅਦ ਬੜਾ ਕੁਛ ਨਿਕਲਦਾ। ਜਿਹੜੀ ਗੱਲ ਆ ਇਹਦੀ ਨੋਟ ਕੀਤੀ ਜਾਊ, ਜ਼ਰੂਰਤ
ਸਰਪੰਚ ਸਾਹਿਬ ਦੀਆਂ ਗੱਲਾਂ ਤਾਂ ਜਦੋਂ ਮਰਜ਼ੀ ਸੁਣ ਲਓ, ਤਾਂ ਤੁਹਾਡੇ ਨਾਲ ਹੀ ਰਹਿੰਦਾ, ਕੋਈ ਚੱਕਰ ਨਹੀਂ
ਯਾਰ। ਸਰਪੰਚ ਖਰੇ ਕਿੱਥੇ ਮਰ ਗਿਆ, ਹੁਣ ਪਾਣੀ ਚਾਹ ਲੈਣ ਗਿਆ ਨੀ ਬੋੜਿਆ, ਹੁਣ ਪਾਣੀ ਮੈਂ ਹੁਣ ਛਤਰਾਉਣਾ ਵੀ ਆਉਂਦਾ ਜੀ, ਇਹ ਜਿਹੜਾ ਹੈ ਹੀ ਛਿੱਤਰਾਂ ਦੇ ਯਾਰ ਆ, ਮੈਨੂੰ ਸਮਝ ਨੀ ਆਉਂਦੀ ਛਿੱਤਰਾਂ ਦੇ। ਸਹੀ ਗੱਲ ਆ। ਚਲੋ ਤਰੀਫਾ ਬਾਜੀ, ਅੱਜ ਕਿਹੜਾ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਤੁਸੀਂ, ਅੱਜ ਕਿਹੜਾ ਗੀਤ ਸੁਣਾਈਏ ਤੁਹਾਨੂੰ?
ਅੱਜ ਤੁਹਾਡੀ ਪਸੰਦ ਆ, ਮੇਰੀ ਕੋਈ ਪਸੰਦ ਨਹੀਂ, ਕੋਈ ਵੀ ਪੰਜਾਬੀ ਹਿੰਦੀ ਕੋਈ ਵੀ।
ਅੱਛਾ, ਹਿੰਦੀ ਗੀਤ ਤੁਹਾਨੂੰ ਪਸੰਦ ਨੇ ਵੈਸੇ?
ਨਹੀਂ, ਦੋ ਮਰਜ਼ੀ ਲਾ ਦਿਓ।
ਵਾਹ ਜੀ ਵਾਹ ਜੀ,
ਤਾਇਆ ਜੀ ਕਹਿੰਦੇ ਨੇ ਹਿੰਦੀ ਗਾਣੇ ਸੁਣਦੇ ਰਹਿੰਦਾ, ਤੇ ਫਿਰ ਤੂੰ ਗੱਲ
ਹਿੰਦੀ ਗੀਤਾਂ ਗੀਤ ਜਦੋਂ ਕਿੱਦਾਂ ਨਾ ਪਾਉਣ ਲੱਗ ਪਿਆ, ਆ ਟਕੂਆ ਛੱਡ ਕੇ ਮੈਨੂੰ ਕਹਿੰਦੇ ਚਸ਼ਮਾ ਛੱਡ। ਸਹੀ ਗੱਲ
ਜੀ, ਬਹੁਤ ਗੱਲਾਂ ਦਾ ਤੁਹਾਡੇ ਨਾਲ, ਦੇਖੋ ਗੱਲ ਨਾ ਕਰਕੇ ਤੁਹਾਡੇ ਨਾਲ ਬੜਾ ਮਜ਼ਾ ਆਉਂਦਾ, ਸਿਆਣੀਆਂ ਗੱਲਾਂ ਦਾ ਦੇਖੋ ਅਸਰ ਹੁੰਦਾ, ਬਹੁਤ ਸ਼ੁਕਰੀਆ ਤਾਇਆ ਜੀ ਤੁਹਾਡਾ।
ਬਹੁਤ ਤੁਹਾਡਾ ਸ਼ੁਕਰ। ਦੇਖੋ ਕੋਸ਼ਿਸ਼ ਕਰੀ ਦੀ ਆ ਐਵੇਂ ਕਿਸੇ ਨੂੰ ਅੰਧ ਵਿਸ਼ਵਾਸ ਨਾ ਫੈਲਾਇਆ ਜਾਵੇ, ਕਿਉਂਕਿ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਗੁਮਰਾਹ ਕਰਨਾ ਉਹਦੇ ਵਰਗਾ ਪਾਪ ਕੋਈ ਨੀ, ਤੇ ਕਿਸੇ ਨੂੰ ਸਹੀ ਰਾਹ ਪਾਉਣਾ ਉਹਦੇ ਵਰਗਾ ਪੁੰਨ ਕੋਈ ਨੀ। ਸਾਡਾ ਜਿਹੜਾ ਮਕਸਦ ਆ ਕਿਸੇ ਨੂੰ ਗੁਮਰਾਹ ਨੀ, ਜਿਹੜਾ ਜਿੰਨਾ ਦੇਖੋ ਜਾਣਦੇ ਆ ਜਿਹੜੇ ਤਜਰਬੇ ਚ ਤੁਹਾਨੂੰ ਉਹ ਗੱਲ ਦੱਸਦੇ ਆ, ਐਵੇਂ ਉੜਦੀਆਂ ਪਤਾ ਜੇ ਮਾਰੀ ਜਾਈਏ ਕੋਈ ਚੀਜ਼ ਹੁੰਦੀ ਨਹੀਂ ਉਹ ਵੀ ਗਲਤ ਆ, ਜੇ ਕਹੀਏ ਸਭ ਕੁਝ ਹੁੰਦਾ ਉਹ ਵੀ ਗਲਤ ਆ, ਜਿੰਨਾ ਕੁ ਜਾਣਦੇ ਆ ਦੱਸਣਾ ਬੰਦੇ ਨੂੰ ਉਨਾ ਕੁ ਚਾਹੀਦਾ। ਸਹੀ ਗੱਲ, ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਥੈਂਕ ਯੂ ਜੀ, ਤੁਹਾਡਾ ਵੀ ਧੰਨਵਾਦ, ਤੇ ਦਿਲ ਪੰਜਾਬੀ ਜਜ਼ਬਾ
ਜਜ਼ਬਾ ਪੰਜਾਬੀ ਵਾਜ਼ੀ ਵਾਹ। ਲਓ ਬੇਟਾ ਜੀ, ਆਪਾਂ ਅੱਗੇ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਪਾਉਂਦੇ ਹਾਂ ਜੀ। ਮਨਮੋਹਨ ਵਾਰਸ ਦੇ ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਹੈ ਸਾਡੇ ਮਨਜਿੰਦਰ ਸਿੰਘ ਭਾਜੀ ਉਹਨਾਂ ਨੇ, ਤੇ ਇਧਰ ਲਾਡੀ ਭਾਜੀ ਬਿਤਾ ਜੀ ਆਪਾਂ ਨੂੰ ਸੁਣਦੇ ਨੇ। ਆ ਲਾਡੀ ਓ ਲਾ ਲਾਡੀ
ਲਾਡੀ ਸੈਣੀ ਉਹ ਵਾਲਾ ਲਾਡੀ ਹੈਣੀ ਲਾਡੀ ਲਾਡੀ ਕਹਿੰਦੇ ਜੀ ਮਨਦੀਪ ਭਾਜੀ ਤਾਇਆ ਜੀ ਨੂੰ ਤੇ ਸਰਪੰਚ ਸਾਹਿਬ ਨੂੰ ਸਰਪੰਚ ਜੀ ਦੇ ਹਰੇ ਕਿੱਥੇ ਦਾਵਾ ਹੋ ਗਿਆ ਯਾਰ ਹੱਦ ਵਾਲੀ ਗੱਲ ਹੀ ਆ ਉਸਦਾ ਮਾਇਆ ਨਾ ਉਹ ਸਰਪੰਚ ਕਹਿੰਦੇ ਦਾਵਾ ਹੋ ਗਿਆ ਕਹਿੰਦੇ ਜੀ ਭਾਜੀ ਕੁਲਦੀਪ ਰਸੀਲੇ ਦਾ ਦੁੱਖ ਗਾਣਾ ਸੁਣਾ ਦਿਓ ਜੀ ਕੁਲਦੀਪ ਰਸੀਲਾ ਵੀ ਹੈਗਾ ਕੋਈ ਤਾਇਆ ਜੀ ਹੈਗਾ ਰਸੀਲਾ ਉਹ ਧਰਮਪ੍ਰੀਤ ਨਾਲ ਗਾਉਂਦਾ ਰਿਹਾ ਮੁੰਡਾ ਉਹ ਠੀਕ ਹੈ ਠੀਕ ਹੈ ਜਿਹੜਾ ਬੁੜੀ ਵਾਲੀ ਬਾਜ ਕਰਦਾ ਉਹ ਬਹੁਤ ਹੀ ਬੰਦਾ ਤੇ ਲੈਂਦਾ ਬਾਈ ਚੰਗੀ ਗੱਲ ਆ ਲੈ ਹੁਣ ਫਿਰ ਗੀਤ ਆਪਾਂ ਸੁਣਾ ਦਈਏ ਬਾਹਲੀਆਂ ਗੱਲਾਂ ਨਾ ਕਰੀਏ ਗੀਤ ਆਪਣੀ ਅੱਗੇ ਹੀ ਬਹੁਤ ਹੀ ਜਿਆਦਾ ਹੀ ਮੈਦਾ ਵੀ ਆਪਾਂ ਗੱਲਾਂ ਬਾਤਾਂ ਲੰਮੀਆਂ ਹੀ ਲੈ ਤੁਰੀਆਂ ਇੰਨੀਆਂ ਲੰਮੀਆਂ ਗੀਤ ਲੈਣੇ ਨੀ ਚਾਹੀਦੇ ਜੀ ਮਨਮੋਹਨ ਵਾਰਸ ਦਾ ਤਾਇਆ ਜੀ ਗੀਤ ਉਹਨਾਂ ਨੇ ਕਿਹਾ ਸੀ ਕੋਈ ਵੀ ਸੁਣਾ ਦਿਓ ਤੇ ਫਿਰ ਆਪਾਂ ਮਨਮੋਹਨ ਵਾਰਸ ਦਾ ਗੀਤ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਫਿਰ ਆਪਾਂ ਸ਼ਾਮਿਲ ਹੁੰਦੇ ਹਾਂ ਪਹਿਲੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤੇ ਆਪਣੀ ਪਸੰਦ ਦੇ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ ਤੇ ਆਓ ਫਿਰ ਇੰਜੋਏ ਕਰਦੇ ਜੀ ਮਨਮੋਹਨ ਵਾਰਸ ਦੀ ਆਵਾਜ਼ ਵਿੱਚ
ਚੜਿਆ ਆਇਆ
ਆਇਆ ਪੁੱਤ ਆਇਆ ਤੈਨੂੰ ਮੈਂ ਪੀਂਗਾ ਜਨਾਉਣਾ ਆਇਆ ਮੇਰਾ ਪੁੱਤ ਆਇਆ ਉਹ ਫੜਿਆ ਮੂੰਹ ਜਿਹਾ ਮਾਰਿਆ ਪਾਣੀ ਕਿਤੇ ਪਹਾੜਾਂ ਨੂੰ ਲੈਣ ਚੜ ਗਿਆ ਸੀ
ਆਇਆ ਜੀ ਪਾਣੀ ਗਰਮ ਕਰਕੇ ਕੀਤਾ
ਹਾਂ
ਗਰਮ ਕੀਤਾ ਅੱਜ
ਗਰਮ ਪਾਣੀ ਮੈਂ ਸਿਰ ਲਾਉਣਾ
ਆਇਆ ਜੀ ਹੁਣ ਗਰਮ ਪਾਣੀ ਪੀਣ ਦਾ ਰੋਤਾ
ਆਇਆ ਜੀ ਕੋਰੋਨਾ ਦਾ ਕਰਕੇ ਗਰਮ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਉਹ ਕੋਰੋਨਾ ਹੋਵੇ ਸਾਰੀ ਦੁਨੀਆਂ ਨੂੰ ਪਾਵਾਂ ਹੋਵੇ ਚਾਹੇ ਨਾ ਹੋਵੇ ਤੁਸੀਂ ਮੈਨੂੰ ਕਰ ਦੇਣਾ ਪਾਣੀ
ਆਇਆ ਜੀ ਅੱਜ ਕੱਲ ਨਾ ਲੋਕ ਭੇਜ ਨੀ ਲੱਗਦੇ
ਉਹ ਤੇ ਫਿੜੇ ਮੂਹਿਆਂ ਨੂੰ ਮਾਰਿਆ ਪਾਣੀ ਵੀ ਤੱਤਾ ਮੋਮਬੱਤੀ ਤੇ ਰੱਖਿਆ ਤੂੰ ਅੱਧਾ ਘੰਟਾ ਹੋ ਗਿਆ ਤੂੰ ਬਹੁਤ ਤੈਨੂੰ ਲੈ ਜਾ ਕਿਸੇ ਚੱਕ ਕੇ ਆਪ ਆਣ ਕੇ ਖੁਦਾ ਪੌਣੀ ਕੀ ਕਰਨੀ ਸੀ
ਅੱਗ ਲੱਗਣੀ ਸੀ
ਥੱਲੇ ਅੱਗ ਨਾ ਘੜੇ ਦੇ ਵਿਚ ਪਾਣੀ
ਦਿਸ਼ਾ
ਜਮਣ ਦੇ ਜਦਣ ਨੂੰ ਜਮਿਆ ਨਾ ਬੋਲੋ ਨੇਰੇ ਆ ਗਏ ਝੱਖੜ ਆ ਪਤਾ ਨਾ ਲੱਗੇ ਦੁਨੀਆਂ ਨੂੰ ਹੋ ਕੇ ਗਿਆ
ਫੇਰ
ਪਤਾ ਲੱਗਾ ਵੀ ਸਪਾਲ ਹੋ ਗਿਆ ਜੀ ਇੰਨੀ ਨੇਰੀ ਇੰਨੀ ਜਿਹੜਾ ਪਿੰਡੇ ਦੇ ਜਿਹੜਾ ਸਿੰਡ ਗਿਆ ਪਾਲਾ ਪਾਲਾ ਮਾਰਾ ਐਸਾ ਫਿਰ ਮੁਸ਼ਕ ਤੇ ਕੂੜੇ ਕਿਉਂ ਨੀ ਆਉਂਦਾ ਜਿੱਦਾਂ ਤੂੰ ਆਪਦੇ ਕਿਉਂ ਲਿਆ
ਮੈਂ ਤਾਂ ਭਾਜੀ ਸਿੰਡ ਪਾ ਕੇ
ਆ ਇਹ ਤਾਂ ਬਸੇਰਾ ਹੱਥ ਰੱਖ ਲੈ ਲਾ ਉਹ ਤੋਂ ਖੁਰਕ ਪਾਣੀ ਦੇ ਨੀ ਹਟਾ ਪਵਾਂ ਦੇਵੇ ਤੂੰ ਇਹਨੂੰ ਮੈਂ ਅੱਗੇ ਵੀ ਕਿਹਾ ਮੈਂ ਕਿਹਾ ਨਹਾ ਲਿਆ ਕਰ ਉਹ ਨਹਾਉਣਾ ਤਾਂ ਉਹਨੇ ਹੈ ਨੀ ਉਹਨੂੰ ਜਿਹੜਾ ਕੰਮ
ਇਹਦੇ
ਨਾਲ
ਪਾਣੀ ਨਾਲ
ਮਨਜੀਤ ਨਾਲ ਹੋਈ
ਘਰਦਿਆਂ
ਨਾਲ ਲੜਨ ਦਾ ਫਾਇਦਾ ਵੀ ਚਲੋ ਬੰਦਾ ਥਾਪੜ ਮਾਰੂ
ਆਪਦਾ ਪਾਣੀ ਨਾਲ ਲਾਈ ਹੋ ਗਈ
ਕਿਉਂਕਿ ਪਾਇਆ ਨੀ ਹਲੇ ਕਾਕਾ ਮੈਨੂੰ ਤਾਂ ਆਈ ਨੀ ਖੁਸ਼ਬੂ ਹਲੇ ਵੀ ਗੰਦ ਦੀ ਸਮੈਲ ਹੀ ਆਈ ਜਾਂਦੀ ਆ ਗੰਦ ਦੀ ਇਹ ਤਾਂ ਆਈ ਮੈਨੂੰ ਤਾਂ ਖੁਸ਼ਬੂ ਸ਼ੁਗਰ ਆ ਕੇ ਮਾਰਾ ਇਹ ਸੈਂਡ ਦਾ ਬਣਿਆ ਹੁੰਦਾ ਆਪਾਂ ਮਰ ਜਾਣਾ ਯਾ ਸਪਾ ਲਓ
ਦਾਇਆ ਜੀ ਮੇਰੇ ਕਾਇਮ
ਅੱਜ ਆਪਾਂ ਗਾਣਾ ਸੁਣਾਉਣਾ ਬੋਲਦਾ ਕਿਹੜਾ ਬੜਾ
ਕੀ ਹੋਇਆ ਕੀ ਜੰਮ ਪਈ ਫੋਕਤਾ ਸਕੀ ਪਾਲੀ
ਉਹ ਨਹੀਂ ਨਹੀਂ ਗੱਲ ਸੁਣੋ ਗਾਣੇ ਦੀ ਤੈਨੂੰ ਰਿਜਮ ਹੀ ਨੀ ਪਤਾ ਤਾਂ ਗਾ ਕੇ ਲੈਣਾ ਸਿੰਗਰ ਇੱਕ ਐਸਾ ਜਿਹੜਾ ਮੂੰਹ ਜੰਬੋ ਜਿਹਾ ਆ ਜਾਏਗਾ ਤੂੰ ਪਹਿਲਾਂ ਮੇਰਾ ਪੁੱਤ ਗੱਲ ਸੁਣ ਕੀ ਕੀ ਇਥੋਂ ਸ਼ੁਰੂ ਕਰਨਾ
ਕੀ ਹੋਇਆ ਜੇ ਕੀ ਹੋਇਆ ਜੇ ਕੀ ਹੋਇਆ ਜੇ ਤੇਰੀ ਜੰਮ ਪਈ ਕੁੱਖ ਤਾਂ ਸਖਣੀ ਹੋਈ ਹੋਈ ਹੋਈ
ਦੁਰਗਰ ਗਿੱਲਾ ਸਾਹਿਬ ਥੁੱਕ ਤੁਹਾਡਾ ਇੱਥੇ ਤੱਕ ਆਉਂਦਾ
ਬਜਾਓ
ਇੱਕ ਕਿਲੋਮੀਟਰ ਦੀ ਤੈਨੂੰ ਦੂਰੀ ਦੇ ਬਾਹਰ ਥੁੱਕ ਤੇਰਾ ਫੇਰ ਮਾਰ ਕਰੀ ਜਾਂਦਾ ਅਸੀਂ ਸਵਾਹ ਵਜਣਾ ਕਰੋਨਾ ਨੂੰ ਤੇਰੇ ਮੂੰਹ ਦਾ ਪੱਟਾ ਜਾ ਕਿੱਥੇ ਆ ਪੱਟਾ ਲੱਗਦਾ ਕੁੱਤਿਆਂ ਦੇ ਪਾਈ ਜਾਂਦੇ ਤੂੰ ਲੈ ਉਹ ਯਾਰ ਮੇਰੇ ਨੂੰ ਤੁਸੀਂ ਕਈ ਕਹੀਏ ਨੇ ਉਹ ਪੱਟਾ ਯਾਰ
ਝਾਬੂ ਹੁੰਦਾ
ਝਾਬੂ ਤੇਰਾ ਕਿੱਥੇ
ਆਏ ਪੁਲਿਸ ਵਾਲੇ
ਝਾਬੂ ਤੇ ਜਾਨਵਰਾਂ ਦੇ ਹੁੰਦਾ ਉਹ ਯਾਰ ਸਾਨੂੰ ਅਸੀਂ ਤੇ
ਪੁਲਿਸ ਵਾਲੇ ਲੈ ਗਏ ਖੋ ਗਏ
ਤੂੰ ਖੋ ਬੜੀ ਕੋਈ ਚੀਜ਼ਾਂ ਲੈਂਗੇ ਮੈਨੂੰ ਸਮਝ
ਨਹੀਂ ਵਾਧੂ
ਜਿੱਦਣ ਆ ਗਿਆ ਨਾ ਇਜ਼ਰਾਈਲ ਫਰਿਸ਼ਤਾ ਉਹਨੇ ਤੇਰੀ ਰੂਹ ਤੋਂ ਤੇਰੇ ਕਲਬੂਤ ਨੂੰ ਰੂਹ ਖੋ ਲਈ ਜਾਣੀ
ਨਹੀਂ ਹੋਣੀ ਮੈਂ ਖੋ ਦੇ ਦਿੰਦੇ ਮੈਂ ਮਿਹਨਤ ਕਰ ਲੈਂਦੇ ਆ
ਬਾਫੀ ਮੁਸ਼ਕਿਲ ਕਹਿ ਸਕਦਾ ਉਹਦਾ ਕੀ ਆ ਬਾਤ ਵੀ ਆ
ਥੈਂਕ ਯੂ
ਪਾਣੀ ਨੀ ਰਹਿ ਗਿਆ ਹੁਣ ਆਇਆ ਪਾਣੀ ਰਹਿ ਗਿਆ ਸ਼ਾਬਾਸ਼ ਹੈ ਤੇਰੇ ਤੈਨੂੰ ਗੱਲ ਕੱਲ ਨੂੰ ਉਹਦਾ ਮਤਲਬ ਮੈਨੂੰ ਸਮਝ ਨੀ ਆਉਂਦੀ ਜੇ ਤੈਨੂੰ ਮੰਨ ਲਓ ਉਹ ਬਾਈ ਬੰਦਾ ਬੁਰਕੀ ਫਸੀ ਹੋਵੇ ਤੇ ਉਸੋਂ ਪਾਣੀ ਨੂੰ ਬੰਦਾ ਕਵੇ ਤਾਂ ਤੂੰ ਤਾਂ ਮਗਰੋਂ ਬਾਅਦ ਵਿੱਚ ਪਾਣੀ ਨਾ ਲਿਆਵੇ ਅਗਲੇ ਦੀ ਪਾਉਂ ਬੁਰਕੀ ਫਸ ਜਾ ਉਹ ਵੀ ਚਲੋ ਉਦੋਂ ਵੀ ਚੰਗਾ ਇਦੋਂ ਤੂੰ ਚੰਗਾ ਉਦਾਂ ਸਿਆਣਾ ਤੂੰ ਬਹੁਤ ਸਿਆਣਾ ਜਿਹੜਾ ਕਾਨ ਆ ਉਹਦਾ ਹਿਸਾਬ ਕਿਤਾਬ ਕੁਝ ਹੋ ਹੀ ਹੁੰਦਾ ਲਤਾ ਜੀ ਮਨਜੀਤ ਸਿੰਘ ਜੈਨਪੁਰ ਤੋਂ ਭਾਜੀ ਆਪਾਂ ਨੂੰ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਵੀ ਗੀਤ ਸੁਣਨਾ ਚਾਹਿਆ ਜੀ ਮੱਖਣ ਕੇਸ ਮੱਖਣ ਦਾ ਸਟਾਰ ਗੀਤ ਸੁਣਨਾ ਚਾਹੁੰਦੇ ਨੇ ਜ਼ਰੂਰ ਮਨਜੀਤ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਅਸੀਂ ਜ਼ਰੂਰ ਤੁਹਾਨੂੰ ਸਟਾਰ ਜਿਹੜਾ ਗੀਤ ਆ ਉਹ ਸੁਣਾਵਾਂਗੇ ਅੱਗੇ ਤਾਂ ਜੀ ਗਗਨ ਭਾਜੀ ਹੋਰੀ ਆਪਾਂ ਨੂੰ ਸੁਣਦੇ ਪਏ ਨੇ ਉਹ ਬਾਲਾ ਗਗ ਗਗੂ 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 ਰੇੜੂਏ ਹਰ ਮਨ ਨੂੰ ਸੁਣਦਾ ਹੋਇਆ ਹੀ ਲੱਭੂ ਤਾਂ ਜੀ ਅੱਜ ਇੱਕ ਬੇਨਤੀ ਹੋਰ ਆ ਜੀ ਕਿ ਅੱਜ ਮੇਰਾ ਫਰੈਂਡ ਦਾ ਜਨਮ ਦਿਨ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਬਹੁਤ ਹੀ ਚਾਅ ਵਾਲੀ ਗੱਲ ਆ ਬਸ ਵਿਸ਼ ਕਰ ਦਿਓ ਜੀ ਅੱਤ ਕਰਾ ਦਿਓ ਵਿਸ਼ ਵਾਲੀ ਨੇਮ ਕਾਲਾ ਉਹਦਾ ਵਾਲਾ ਵਾਲਾ ਉਹ ਕਾਲੇ ਕਰਮਾਂ ਵਾਲੇ ਕਾਲਾ ਸਾਡਾ ਯਾਰ ਜਿਹੜਾ ਨਾ ਉਹਦਾ ਜਨਮ ਦਾ ਦਿਹਾੜਾ ਵਾ ਮਲਕੀਤ ਓਏ ਉਹ ਕਾਕਾ ਉਧਰ ਕੁੜੀਆਂ ਨੂੰ ਆਵਾਜ਼ ਮਾਰ ਪੁੱਤ ਹੈਪੀ ਵਾਲਾ ਬਰਥਡੇ ਪਹਿਲਾਂ ਕਾਲੇ ਨੂੰ ਕਹਿ ਰਹੇ ਨੇ, ਫੇਰ ਆਪਾਂ ਗੱਲਾਂ ਬਾਤਾਂ ਹੋਰ ਵੀ ਸਾਂਝੀਆਂ ਕਰਨੀਆਂ। ਲਾਇ ਗਈਆਂ ਕੁੜੀਆਂ ਉਹ ਉੜੋ ਆਇਓ ਆਵੇ ਨਾ ਜੀ ਕਹਿਣਾ ਯਾ ਕਾਲੇ ਕਾਲੇ ਅੱਜ ਦੇ ਦਿਨ ਜਦੋਂ ਪੈਦਾ ਹੋਇਆ ਮਾਂ ਪਿਓ ਨੂੰ ਕਿੰਨਾ ਚਾਅ ਚੜਿਆ ਹੋਊਗਾ ਤੂੰ ਇਮੈਜਿਨ ਕਰ ਸਕਦਾ ਹੀ ਨਹੀਂ, ਕਿਉਂਕਿ ਜਦੋਂ ਪੁੱਤਰ ਜੰਮਦੇ ਆ ਮਾਪਿਆਂ ਦੇ ਚਾਅ ਦਾ ਕੋਈ ਠਿਕਾਣਾ ਰਹਿੰਦਾ। ਹੁਣ ਸਾਡੇ ਦੌਰ ਦਾ ਉਹ ਹਿਸਾਬ ਨਹੀਂ ਸੀ ਵੀ ਜਿਹੜਾ ਪਿਓ ਪੁੱਤਰ ਨੂੰ ਦੱਸਦਾ ਫਿਰੇ ਕਿ ਪੁੱਤ ਤੇਰੇ ਜੰਮੇ ਤੇ ਅਸੀਂ ਏਦਾਂ ਕਿੱਦਾਂ ਭੰਗੜਾ ਪਾਇਆ, ਇੰਨਾ ਮੈਨੂੰ ਖਿਆਲ ਸੀ, ਇੰਨਾ ਮੈਨੂੰ ਚਾਅ ਸੀ, ਸਾਡੇ ਸਮੇਂ ਚ ਨਹੀਂ ਦੱਸਿਆ ਜਾਂਦਾ। ਹਾਂ ਹੁਣ ਪਿਓ ਜ਼ਰੂਰ ਪੁੱਤ ਨੂੰ ਕੰਨੀ ਪਾ ਦਿੰਦੇ ਨਾ, ਪੁੱਤ ਤੂੰ ਜੰਮਿਆ ਸਾਨੂੰ ਚੜ ਚਾਹ ਗਿਆ, ਤੇਰੇ ਜੰਮੇ ਦੀ ਸਾਨੂੰ ਖੁਸ਼ੀ ਬੜੀ ਹੋਈ, ਤੇ ਇਸੇ ਕਰਕੇ ਨਿਆਣੇ ਫਿਰ ਮਗਰੋਂ ਭੂਏ ਚੜ ਜਾਂਦੇ ਵੀ ਪਿਓ ਸਾਡਾ ਕਰਦਾ ਹੀ ਇੰਨਾ ਵਾ, ਫਿਰ ਉਹ ਗਲਤ ਪਾਸੇ ਪੈ ਜਾਂਦੇ। ਪਰ ਸਾਡੇ ਸਮੇਂ ਦੇ ਵਿੱਚ ਬੱਚਾ ਪੈਦਾ ਹੁੰਦਾ ਸੀ ਤੇ ਖੁਸ਼ੀ ਬੇ ਇੰਤਿਹਾ ਹੁੰਦੀ ਸੀ, ਜਿੰਨੀ ਹੁਣ ਪਿਓ ਨੀ ਹੁੰਦੀ ਇਹਦੇ ਨਾਲ 100 ਗੁਣਾ ਜ਼ਿਆਦਾ ਹੁੰਦੀ, ਉਹ ਪਰ ਦੱਸੀ ਨਹੀਂ ਸੀ ਜਾਂਦੀ, ਵਿਅਕਤ ਨਹੀਂ ਸੀ ਕੀਤੀ ਜਾ ਸਕਦੀ। ਉਹ ਮਾਂ ਪਿਓ ਜਾਣਦਾ ਜਦੋਂ ਤੇ ਪੈਦਾ ਹੋਇਆ ਕਿੰਨਾ ਉਹਨਾਂ ਨੂੰ ਚਾਹ ਚੜਿਆ, ਕਿੰਨਾ ਉਹਨਾਂ ਨੂੰ ਖੁਸ਼ੀ ਹੋਈ, ਤੇ ਇਹ ਖੁਸ਼ੀ ਚਾਹ ਇਸ ਕਰਕੇ ਸੀ ਕਿ ਜਦੋਂ ਕਾਲਾ ਵੱਡਾ ਹੋਊਗਾ ਇਹ ਸਾਡੇ ਬੁਢਾਪੇ ਦਾ ਸਹਾਰਾ ਬਣੂਗਾ, ਸਾਨੂੰ ਯਾਦ ਰੱਖੂਗਾ, ਸਾਨੂੰ ਪਿਆਰ ਕਰੂਗਾ, ਸਾਡਾ ਨਾਂ ਰੋਸ਼ਨ ਕਰੂਗਾ। ਤੇ ਜੇ ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾਵੇ ਨਾ ਕਾਲੇ, ਤੇ ਤੂੰ ਅੱਜੇ ਹੀ ਟੈਲੀਫੋਨ ਕਰਕੇ ਆਪਣੇ ਮਾਂ ਪਿਓ ਦਾ ਧੰਨਵਾਦ ਕਰੇਗਾ ਬਈ ਜਿੰਨਾ ਤੁਸੀਂ ਸਾਡੇ ਬਚਪਨ ਦੇ ਵਿੱਚ ਮੈਨੂੰ ਇੰਨੀ ਆਜ਼ਾਦੀ ਦਿੱਤੀ ਕਿ ਮੈਂ ਖੁੱਲ ਕੇ ਖੇਡ ਸਕਾਂ, ਖੁੱਲ ਕੇ ਪੜ੍ਹ ਸਕਾਂ, ਦੋਸਤਾਂ ਮਿੱਤਰਾਂ ਚ ਘੁੰਮ ਸਕਾਂ, ਇਹਦਾ ਧੰਨਵਾਦ ਬਣਦਾ। ਕਾਲੇ ਜੀਵਨ ਭਰ ਵੀ ਜੇ ਤੂੰ ਧੰਨਵਾਦ ਕਰਦਾ ਰਹੇ ਤੇ ਮਾਂ ਪਿਓ ਦਾ ਤੂੰ ਦੇਣਾ ਦੇ ਨਹੀਂ ਸਕਦਾ। ਤੇ ਅੱਜ ਦਾ ਦਿਨ ਕਰਮਾਂ ਦਾ ਤੇਲ ਇੰਨਾ ਨਹੀਂ ਜਿੰਨਾ ਤੁਹਾਡੇ ਮਾਂ ਪਿਓ ਲਈ ਆ, ਇਸ ਕਰਕੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਦਾ ਸ਼ੁਕਰਾਨਾ ਜ਼ਰੂਰ ਕਰਨੀ ਹੈ ਕਾਲੇ। ਬਾਕੀ ਉਹਨਾਂ ਜਿਹੜੀਆਂ ਤੇਰੇ ਲਈ ਦੁਆਵਾਂ ਸੁਖੀਆਂ ਸੀ ਨਾ ਬਹੁਤਾ, ਉਹ ਅੱਜ ਵੀ ਤੇਰੇ ਨਾਲ ਹੀ ਆ, ਉਹ ਕਿਤੇ ਗਏ ਨਹੀਂ, ਕਿਉਂਕਿ ਮਾਂ ਪਿਓ ਦਾ ਆਸ਼ੀਰਵਾਦ ਇਹ ਨਹੀਂ ਕੋਈ ਅੱਜ ਉਹਨਾਂ ਨੇ ਕਹਿਤਾ ਪੁੱਤ ਜੀਂਦਾ ਰਹਿ ਤੇ ਕੱਲ ਨੂੰ ਖਤਮ ਹੋ ਜਾਣੀ ਆ ਗੱਲ, ਉਹ ਆਸ਼ੀਰਵਾਦ ਇੱਕ ਦਿਨ ਦੇ ਲਈ। ਮਾਂ ਪਿਓ ਦੇ ਆਸ਼ੀਰਵਾਦ ਦੀ ਵੈਲਿਡਿਟੀ ਸਾਰੀ ਉਮਰ ਤੋਂ ਵੀ ਬਾਅਦ, ਤੇ ਕਈ ਤੇ ਐਸੇ ਮਾਂ ਪਿਓ ਕਰਨੀ ਵਾਲੇ ਆ ਜਨਮਾਂ ਜਨਮਾਂ ਤੱਕ ਉਹਨਾਂ ਦਾ ਆਸ਼ੀਰਵਾਦ ਨਾਲ ਹੀ ਰਹਿੰਦਾ। ਤੇ ਕਰਮਾਂ ਵਾਲੇ ਉਹ ਬੱਚੇ ਆ ਜਿਨ੍ਹਾਂ ਨੂੰ ਮਾਂ ਪਿਓ ਦਾ ਪਿਆਰ ਮਿਲਦਾ, ਤੇ ਕਰਮਾਂ ਵਾਲੇ ਉਹ ਮਾਂ ਪਿਓ ਆ ਜਿਨ੍ਹਾਂ ਨੂੰ ਬੱਚਿਆਂ ਦਾ ਪਿਆਰ ਮਿਲਦਾ। ਯਾਰ ਜੁੱਟ ਤੂੰ ਬਹੁਤ ਇਕੱਠੇ ਕਰ ਲੈਣੇ ਆ, ਗਗਨ ਹੁਰੀ ਵੀ ਆਪਣੇ ਮਿੱਤਰ ਦੋਸਤ ਹੋਰ ਵੀ ਤੁਹਾਡੇ, ਉਹਨਾਂ ਨਾਲ ਇਕੱਠੇ ਹੋ ਕੇ ਤੁਸੀਂ ਖੂਬ ਪਾਰਟੀਆਂ ਕਰਨੀਆਂ, ਖੂਬ ਤੁਸੀਂ ਮਤਲਬ ਅਡਾਰੀਆਂ ਮਾਰਨੀਆਂ ਤੇ ਚਾਹ ਮਾਰ ਮਨਾਉਣੇ ਆ। ਪਰ ਇਸ ਚਾਵਾਂ ਦੇ ਵਿੱਚੋਂ ਪੁੱਤ ਮਾਂ ਪਿਓ ਉਹਨਾਂ ਨੂੰ ਭੁੱਲ ਜੀ, ਪਹਿਲਾ ਜਨਮ ਦਿਨ ਦੇ ਪਹਿਲਾ ਕੰਮ ਆ ਕਿਸੇ ਗੁਰੂਦੁਆਰੇ ਜਾ ਕੇ ਰੱਬ ਦੇ ਘਰ ਜਾ ਕੇ ਉਹਦਾ ਸ਼ੁਕਰਾਨਾ ਕਰਨਾ, ਮਹਾਰਾਜ ਮੈਨੂੰ ਇਹ ਜਨਮ ਦਿੱਤਾ, ਨੀ ਮੇਰੀ ਕੋਈ ਔਕਾਤ ਸੀ ਕਿ ਮੈਂ 84 ਲੱਖ ਜੂਨਾਂ ਚੋਂ ਨਿਕਲ ਸਕਦਾ, ਤੁਹਾਡੀ ਬਦੌਲਤ ਨਿਕਲਿਆ ਤੇ ਅੱਜ ਦਾ ਦਿਨ ਮੇਰਾ ਜਨਮ ਹੋਇਆ, ਤੇ ਐਸੀ ਸ਼ਕਤੀ ਦਿਓ ਇਹ ਜਨਮ ਮੇਰਾ ਸਫਲ ਹੋਵੇ, ਕਿਤੇ ਮੈਂ ਐਵੇਂ ਪਦਾਰਥਾਂ ਦੇ ਵਿੱਚ ਗੁਆਚ ਕੇ ਕਿਤੇ ਖਰਾਬ ਨਾ ਕਰਦਾ। ਉਸ ਤੋਂ ਆਸ਼ੀਰਵਾਦ ਲੈ ਕੇ ਫਿਰ ਮਾਂ ਪਿਓ ਨੂੰ ਟੈਲੀਫੋਨ, ਜੇ ਤੁਸੀਂ ਤਾਂ ਹੁਣ ਦੂਰ ਬੈਠੇ ਤੇ ਟੈਲੀਫੋਨ ਕਰ ਸਕਦੇ ਆ, ਆਪਣੇ ਮਾਂ ਪਿਓ ਦਾ ਆਸ਼ੀਰਵਾਦ ਲਿਓ ਵੀ ਮਾਂ ਪਿਓ ਸਾਂਝਾ ਕਰੇ ਵੀ ਜਦੋਂ ਮੈਂ ਪੈਦਾ ਹੋਇਆ ਤੁਹਾਨੂੰ ਕਿਸ ਤਰ੍ਹਾਂ ਦਾ ਹੋਇਆ, ਮੈਂ ਤੁਹਾਨੂੰ ਕਿਤੇ ਦੁੱਖ ਤੇ ਨਹੀਂ ਦਿੱਤੇ ਮਾਂ। ਬਾਪਾ ਜੀ ਪਾਪਾ ਜੀ ਅਸੀਂ ਤੁਹਾਨੂੰ ਕਿਤੇ ਪਰੇਸ਼ਾਨ ਤੇ ਨਹੀਂ ਕੀਤਾ, ਜੇ ਕੀਤਾ ਤੇ ਸਾਨੂੰ ਬੱਚੇ ਸਮਝ ਕੇ ਮਾਫ ਕਰਨਾ, ਤੇ ਮਾਂ ਪਿਓ ਦਾ ਮਨ ਪੁੱਤ ਜਿੰਨਾ ਪ੍ਰਸੰਨ ਹੋਣਾ ਓਨਾ ਤੁਸੀਂ ਯਾਦ ਵੀ ਨਹੀਂ ਕਰ ਸਕਦੇ। ਉਦੋਂ ਇੱਕ ਬੱਚਾ ਮਾਂ ਤੇ ਪਿਓ ਤੋਂ ਏਦਾਂ ਆਪਣੇ ਦਿਲ ਦੀ ਗੱਲ ਕਰਦਾ ਨਾ, ਮਾਂ ਪਿਓ ਦਾ ਹਿਰਦਾ ਜਿੰਨਾ ਠਰਦਾ ਤੁਸੀਂ ਮਹਿਸੂਸ ਨਹੀਂ ਕਰ ਸਕਦੇ। ਜਦੋਂ ਆਪ ਮਾਂ ਪਿਓ ਬਣਦਾ ਨਾ ਬੰਦਾ, ਪਤਾ ਕਾਲੇ ਫੇਰ ਲੱਗਦਾ। ਤੇ ਅੱਜ ਦੇ ਦਿਨ ਦੀਆਂ ਵਧਾਈਆਂ ਤੁਹਾਡੇ ਮਾਂ ਪਿਓ ਨੂੰ, ਵਧਾਈਆਂ ਤੁਹਾਨੂੰ, ਤੁਹਾਡੇ ਮਿੱਤਰਾਂ ਦੋਸਤਾਂ ਨੂੰ, ਲੱਖ ਲੱਖ ਤੇ ਨਹੀਂ ਕਰੋੜ ਕਰੋੜ। ਇਹ ਦਿਨ ਨੂੰ ਅਹੀਂ ਖਰਾਬ ਨਾ ਕਰੀ। ਵੈਸੇ ਤੇ ਮੈਂ ਕਹਿੰਦਾ ਹੁੰਦਾ ਵੀ ਜਨਮ ਦਿਨ ਮਨਾਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਬਈ ਇਹ ਏਡੀ ਵੀ ਕੋਈ ਵੱਡੀ ਗੱਲ ਨਹੀਂ ਵੀ ਜਨਮ ਹੋਇਆ ਤੇ ਆਪਾਂ ਉਹ ਅੜਾਈ ਚਲੀਏ, ਪੈਸੇ ਦਿਖਾਈ ਚਲੀਏ, ਨਹੀਂ। ਇਸ ਕਰਕੇ ਖਾਸ ਆ ਕਿਉਂਕਿ ਇਹ ਕਿੰਨੇ ਜੂਨਾਂ ਤੋਂ ਬਾਅਦ ਮਿਲਿਆ ਜਨਮ, ਤੇ ਜਿਸ ਦਿਨ ਮਿਲਿਆ ਉਹ ਦਿਨ ਮਤਲਬ ਪੂਰਨੀ ਆ, ਉਹ ਕੋਈ ਐਵੇਂ ਨਹੀਂ। ਇਹ ਕਰਕੇ ਇਹਨੂੰ ਤੁਸੀਂ ਚਾਅ ਨਾ ਮਨਾਓ, ਖੁਸ਼ੀਆਂ ਨਾ ਮਨਾਓ, ਪਰ ਜਿਹੜੀਆਂ ਗੱਲਾਂ ਮੈਂ ਕਹੀਆਂ ਉਹਨੂੰ ਯਾਦ ਜ਼ਰੂਰ ਰੱਖਿਓ। ਤੇ ਗਗਨ ਤੇਰਾ ਸੱਚਾ ਯਾਰ ਆ, ਸੱਚੇ ਯਾਰ ਹੀ ਯਾਰਾਂ ਨੂੰ ਯਾਦ ਰੱਖਦੇ ਆ ਤੇ ਵਧਾਈਆਂ ਭੇਜਦੇ ਆ, ਤੇ ਇਹ ਨਹੀਂ ਕਿ ਉਹ ਪਿਆਰ ਨਹੀਂ ਕਰਦਾ, ਪਿਆਰ ਉਹ ਵੀ ਬਹੁਤ ਕਰਦਾ। ਮਿੱਤਰ ਦੋ ਸੱਚੇ ਪੁੱਤ ਬੜੇ ਔਖੇ ਹੋ ਕੇ ਮਿਲਦੇ ਆ, ਤੇ ਜੇ ਮਿਲ ਜਾਏ ਤੇ ਬਾਂਹ ਫੜ ਲੈਣੀ ਚਾਹੀਦੀ, ਛੱਡਣੀ ਨਹੀਂ ਚਾਹੀਦੀ। ਸੱਚੇ ਸੱਜਣ ਜਦ ਵੀ ਮਿਲਦੇ ਮਿਲਦੇ ਗਲਵਕੜੀ ਪਾ ਕੇ ਕਹਿੰਦੇ ਜੀ ਮੈਂ ਰਿਕਾਰਡਿੰਗ ਕਰਕੇ ਸੈਂਡ ਕਰੂੰਗਾ ਉਹਨੂੰ। ਹਾਲ ਹੈ ਰਿਕਾਰਡਿੰਗ ਆ, ਫਿਰ ਆ ਗੱਲ ਆ ਉਹਨੂੰ ਸੈਂਡ ਕਰ ਨਹੀਂ ਜਿਹੜੀਆਂ ਮੈਂ ਕਹੀਆਂ, ਇਹ ਅੱਜੇ ਕਰਦੀ ਮਗਰੋਂ ਬਾਅਦ ਚ ਕੀਤੇ ਦੀਆਂ ਕੋਈ ਫਾਇਦਾ ਨਹੀਂ, ਕਿਉਂਕਿ ਮੈਂ ਚਾਹੁੰਦਾ ਕਿ ਅੱਜ ਹੀ ਮਾਂ ਪਿਓ ਨੂੰ ਟੈਲੀਫੋਨ ਕਰੇ ਤੇ ਆਪਣੇ ਦਿਲ ਦੀਆਂ ਗੱਲਾਂ ਉਹ ਸਾਂਝੀਆਂ ਕਰੇ। ਜੀ ਪੰਜਾਬ ਤੋਂ ਆ ਕਹਿੰਦੇ ਜੀ ਉਹ ਲਾ ਫੇਰ ਉਦੋਂ ਵੀ ਵਧੀਆ, ਫੇਰ ਤੋਂ ਲਾਗੇ ਬੈਠਾ, ਫੇਰ ਤੇ ਕੰਮ ਹੀ ਬੜਾ ਸੂਦਾ, ਫੇਰ ਤੇ ਪਰਦੇਸੀ ਵਾਲਾ ਕੰਮ ਨੀ, ਫੇਰ ਤੇ ਚਰਨਾ ਚ ਜਾ ਡਿੱਗੇ ਤੇ ਪਿਆਰੀਆਂ ਪਿਆਰੀਆਂ ਆਪਣੇ ਮਾਂ ਪਿਓ ਨਾਲ ਗੱਲਾਂ ਕਰੇ। ਏਦੋਂ ਵਧੀਆ ਕੋਈ ਜਨਮ ਦਿਨ ਮਨਾਇਆ ਜਾ ਸਕਦਾ ਨਹੀਂ। ਇਹ ਤਰੀਕੇ ਹੋਰ ਵੀ ਬਹੁਤ ਨੇ ਤੇ ਪਰ ਇਹ ਬੈਸਟ ਤਰੀਕਾ ਇਹ। ਅੱਛਾ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਜੀ ਐਡਵਾਂਸ ਦੇ ਵਿੱਚ, ਤੁਹਾਡਾ ਧੰਨਵਾਦ ਜੀ, ਬਹੁਤ ਚੰਗਾ ਲੱਗਾ ਕਿ ਤੁਸੀਂ ਆਪਣੇ ਸੱਜਣਾਂ ਨੂੰ ਆਪਣੇ ਦੋਸਤਾਂ ਨੂੰ ਇੰਨਾ ਸਨੇਹ ਕਰਦੇ ਹੋ, ਇੰਨਾ ਪਿਆਰ ਕਰਦੇ ਹੋ, ਦਿਲੋਂ ਜਿਹੜਾ ਕਰਦੇ ਹੋ ਜੀ। ਤੇ ਨਰਿੰਦਰ ਸਿੰਘ ਰਠੌਰ ਸਾਹਿਬ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰੀ ਟੀਮ ਨੂੰ।
ਉਹ ਟੀਮ
ਵਾਹਿਗੁਰੂ ਵਾਹਿਗੁਰੂ ਟੀਮ ਹਰੀ ਸੁੱਤੀ ਪਈ ਆ, ਟੀਮਾਂ ਮਾਰਨੀਆਂ ਉਸ ਦਿਨ
ਗੱਲ ਕਰਨੀ ਆ
ਪੁੱਤ ਘਰ ਮੇਰਾ
ਪੁੱਤ ਮੈਨੂੰ ਸੁਪਨਾ ਆਇਆ ਇਹ ਮੇਰੇ ਤੇ ਘਰੇ ਮਰੀ ਨਾ ਮਨਦੀਪ ਭਾਜੀ ਚਾਹ ਡੋਲੀ ਜਾਵੇ, ਚਾਹ ਹੀ ਡੋਲੀ ਜਾਵੇ
ਓਏ
ਏਦਾਂ ਸੁਭਾ ਆਇਆ ਬਹੁਤ ਮਾਰਿਆ
ਨੀ ਮੇਰੇ ਯਾਰ ਤੇ ਚਾਹ ਕਿਉਂ ਡੋਲੀ ਕਿਸੇ ਮੂੰਹ ਤੇ ਪਾਉਂਦਾ
ਪਿੰਡ ਦੇ
ਓਏ ਤੂੰ ਪਿੰਡੇ ਤੇ ਕਿਉਂ ਪਾਇਆ ਯਾਨੀ ਕਿ ਮੂੰਹ ਤੇ ਪਾਉਂਦਾ ਹੈ ਨਾ ਮੈਂ ਨਹਾਉਣਾ ਪਿਆ ਪਤਾ ਨੀ ਕਿੰਨੇ ਦਿਨਾਂ ਦੀ ਤਪੱਸਿਆ ਭੰਗ ਹੋ ਗਈ ਇਹ ਕਿਸੇ ਸਾਧ ਨੇ ਆਪਾਂ ਦੱਸਿਆ ਵੀ ਨਹਾਈਏ ਨਾ ਤੇ ਇਹ ਵੀ ਕੋਈ ਇੱਕ ਯੋਗ ਆ
ਯੋਗਾ
ਮੈਂ ਇਹਨਾਂ ਦੇ ਜਰੂਰ ਸੁਣਿਆ ਸੀ ਕਿ ਕਹਿੰਦੇ 60 ਦਿਨ 90 ਦਿਨ 90 ਦਿਨ ਨਾ ਖਾਈਏ ਤੇ ਪਰਮਾਤਮਾ ਕਹਿੰਦੇ ਪੈਦਾ ਹੋ ਜਾਂਦਾ। 8 ਯੋਗੀਆਂ ਦਾ ਇਹ ਮੰਨਣਾ, 8 ਯੋਗੀ ਇਹ ਮੰਨਦੇ ਆ ਕਿ ਜਿਹੜਾ 90 ਦਿਨ ਭੋਜਨ ਨੂੰ ਤਿਆਗ ਦਿੰਦਾ ਉਹਨੂੰ ਰੱਬ ਮਿਲ ਜਾਂਦਾ, ਉਹ ਤੇਰਾ ਕਾ ਨਾ 90 ਦਿਨ ਰੋਟੀ ਛੱਡੇ ਤੇ ਨਾ ਉਹਨੂੰ ਰੱਬ ਮਿਲੇ। ਸਾਧੂ ਫਿਰ ਆਪਣੇ ਆਪ ਦੇ ਸੱਚੇ ਆ ਭਾਈ, ਤੈਨੂੰ ਮਿਲਿਆ ਹੀ ਤਾਂ ਨੀ, ਤੂੰ ਰੋਟੀ ਨੀ ਛੱਡੀ ਤੇ ਲਾਤਾ ਜੀ। ਅੱਗੇ ਭਾਜੀ ਨਰਿੰਦਰ ਭਾਜੀ ਵੀ ਪਹੁੰਚ ਚੁੱਕੇ ਨੇ। ਉਹ ਬਲ ਹੈ ਨਰਿੰਦਰ ਸਿਆ, ਨਰਿੰਦਰ ਨਰਿੰਦਰ ਆ ਨਰਿੰਦਰ ਤਾਇਆ ਜੀ। ਉਹ ਬਲ ਹੈ ਨਰਿੰਦਰ ਸਿੰਘ ਕਪੂਰ ਸਾਹਿਬ ਆ ਜਾਓ। ਰਠੌਰ ਸਾਹਿਬ ਸਮਝ ਗਿਆ ਮੈਂ, ਕਪੂਰ ਮੈਂ ਕੋਲੋਂ ਲਾਤਾ, ਉਹਦੇ ਲਈ ਮਾਫ਼ੀ ਚਾਹੁੰਦਾ।
ਨਰਿੰਦਰ ਭਾਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਉਤਾਇਆ ਉਦਣ ਇਹਨਾਂ ਨੇ ਗੱਲਾਂ ਕੀਤੀਆਂ ਕਮਾਲ ਕੀਤੀਆਂ ਮੈਂ ਤੇ ਭਾਜੀ ਹੋਰਾਂ ਦਾ ਫੈਨ ਹੋ ਗਿਆ ਇਹਨਾਂ ਨੇ ਇਹਦੇ ਬੰਦੇ ਬੜੇ ਮਤਲਬ ਜਾਗ ਜਾਗ ਕੇ ਤਾਇਆ ਜੀਣ ਵਾਲੇ ਨੇ ਕੁਝ ਸੁੱਤੇ ਸੁੱਤੇ ਹੁੰਦੇ ਨਾ ਜਾਗੇ ਜਾਗ ਕੇ ਜੀਣਾ ਚਾਹੀਦਾ ਸੁੱਤਿਆਂ ਦਾ ਵੀ ਕੋਈ ਜੀਵਨ ਹੁੰਦਾ ਜੀ ਨਰਿੰਦਰ ਭਾਜੀ
ਭਾਜੀ ਅੱਜ
ਤੁਸੀਂ ਵੀ ਜੋੜੋ ਕੀ ਤੁਹਾਡਾ ਕੀ ਥੋਟ ਆ ਵੀ ਤੁਸੀਂ ਵੀ ਕੋਈ ਐਵੇਂ ਦਾ ਦੇਖਿਆ ਕੋਈ ਹਿਸਾਬ ਕਿਤਾਬ
ਜੀ ਭਾਜੀ ਜਿੱਦਾਂ ਤੁਸੀਂ ਸੁਣਿਆ ਹੀ ਹੋਣਾ ਕਿ ਆਸਟ੍ਰੇਲੀਆ ਬਾਰੇ ਆਵਾਜ਼ ਸਹੀ ਆ ਰਹੀ ਹੈ ਜੀ ਮੇਰੀ
ਆਵਾਜ਼ ਬਿਲਕੁਲ ਠੀਕ ਆ ਰਹੀ ਭਾਜੀ ਇੱਕ ਨੰਬਰ ਆਹ
ਹਨੇਰੀ ਬਹੁਤ ਚੱਲ ਰਹੀ ਹੈ ਜੀ ਹਵਾ ਤੂਫਾਨ ਪੂਰੇ ਜ਼ੋਰਾਂ ਤੇ ਥੈਂਕ ਯੂ ਜੀ ਅੱਛਾ ਜੀ ਭਾਜੀ ਜਿਵੇਂ ਸਾਰੇ ਜਿਹੜੇ ਆਸਟ੍ਰੇਲੀਆ ਚ ਰਹਿੰਦੇ ਆ ਹਰੇਕ ਨੂੰ ਪਤਾ ਆ ਕਿ ਇਹ ਉਹ ਦੱਸਦੇ ਹੁੰਦੇ ਆ ਕਿ ਇਹ ਜਿਹੜਾ ਆਸਟ੍ਰੇਲੀਆ ਹੈਗਾ ਇੱਕ ਇੱਕ ਹੌਂਟਡ ਕੰਟਰੀ ਆ ਮਤਲਬ ਮੋਸਟ ਹੌਂਟਡ ਕੰਟਰੀ ਆ ਕਿ ਜਿੱਥੇ ਭੂਤ ਪ੍ਰੇਤ ਹੈਗੇ ਆ
ਕਹਿੰਦੇ ਨਾ ਇੱਥੇ ਜੇਲ ਹੁੰਦੀ ਸੀ ਤੇ ਇੱਥੇ ਡੈਥਸ ਬਹੁਤ ਹੋਈਆਂ ਨੇ ਹਨਾ
ਜੀ 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 ਤੇ ਪਰ ਰੱਬ ਦੀ ਪਤਾ ਨੀ ਰੱਬ ਦੀ ਕਿਰਪਾ ਨਾਲ ਆਪਾਂ ਨੂੰ ਭਾਜੀ ਅੱਜ ਤੱਕ ਏਦਾਂ ਦਾ ਮੈਨੂੰ ਕੁਝ ਨੀ ਦਿਖਿਆ ਹੈਗਾ ਮਤਲਬ ਮੈਂ ਤੁਹਾਨੂੰ ਦੱਸਦਾ ਪਰ ਜਿੱਦਾਂ ਤੁਸੀਂ ਕਿਹਾ ਕਿ ਜਾਗ ਕੇ ਰਾਤਾਂ ਬਹੁਤ ਕੱਟੀਆਂ ਲਈ ਆ ਮੈਂ ਜਿੱਦਾਂ ਹੋਸਪਿਟਲ ਚ ਵੀ ਕੰਮ ਕੀਤਾ ਆ ਤੇ ਏਜ ਹੋਮ ਜਿਹੜੇ ਹੁੰਦੇ ਆ ਨਰਸਿੰਗ ਹੋਮ ਉਹਨਾਂ ਚ ਵੀ ਬਹੁਤ ਕੰਮ ਕੀਤਾ ਆ
ਜੀ ਜੀ
ਸਪੈਸ਼ਲੀ ਨਾਈਟ ਸ਼ਿਫਟਾਂ ਬਹੁਤ ਕੀਤੀਆਂ ਮੈਂ ਤੇ ਜੀ ਇੱਥੇ ਮੈਂ ਆਪਣੀ ਹੱਡ ਵੀ ਦੱਸਦਾ ਜੇ ਮਤਲਬ ਏਦਾਂ ਦਾ ਕੁਛ ਨੀ ਹੋਇਆ ਨਾ ਮੈਨੂੰ ਕੁਛ ਦਿਖਿਆ ਬਟ ਦੋ ਤਿੰਨ ਵਾਰ ਕੀ ਹੋਇਆ ਜੀ ਮੇਰੇ ਨਾਲ ਜਿੱਦਾਂ ਜਿਹੜੀ ਯੂਨਿਟ ਮੈਂ ਕੰਮ ਕਰਦਾ ਹੁੰਦਾ ਆ ਉਹ ਹੈਗਾ ਮਤਲਬ ਯੂਨਿਟ ਜਿੱਥੇ ਡਿਮੈਂਸ਼ੀਆ ਡਿਮੈਂਸ਼ੀਆ ਮਤਲਬ ਜਿਹਨੂੰ ਅਲਜ਼ਾਈਮਰ ਕਹਿੰਦੇ ਆ ਜੀ ਆਪਾਂ ਹਨਾ
ਜੀ ਜੀ
ਕੀਤੀ ਹੋਣੀ ਹਰੇਕ ਨੇ ਰਿਸਰਚ ਉਹਦੇ ਬਾਰੇ ਇਹ ਬਹੁਤ ਜਿਹੜਾ ਆਉਣ ਵਾਲਾ ਜਿਹੜਾ ਇੱਕ ਕਿਲਰ ਹੈਗਾ ਆ ਉਹ ਡਿਮੈਂਸ਼ੀਆ ਇੱਕ ਸਾਇਲੈਂਟ ਕਿਲਰ ਆ ਬਹੁਤ ਮਤਲਬ ਨਾ ਮੁਰਾਦ ਬਿਮਾਰੀ ਆ ਜਿਹਦਾ ਕੋਈ ਹਲੇ ਤੱਕ ਇਲਾਜ ਨੀ ਹੈਗਾ
ਜੀ
ਤੇ ਮੇਰਾ ਸਵਾਬ ਇਹੀ ਰਿਹਾ ਕਿ ਹਮੇਸ਼ਾ ਮੈਂ ਮਤਲਬ ਮੈਨੂੰ ਮੇਰੇ ਉਹੀ ਯੂਨਿਟ ਚ ਮੈਂ ਕੰਮ ਕਰਦਾ ਸੀ ਤੇ ਹਰੇਕ ਜਗ੍ਹਾ ਦੇ ਆਪਣੀ ਆਪਣੀ ਹਿਸਟਰੀ ਹੁੰਦੀ ਆ ਜੀ ਤੇ ਜਦੋਂ ਮੈਂ ਕੰਮ ਕਰਦਾ ਸੀ ਨਰਸਿੰਗ ਹੋਮ ਚ ਤੇ ਉਹ ਮੇਰਾ ਸੈਪਰੇਟ ਸੀ ਵਾਰਡ ਉਹਦੇ ਚ ਮਤਲਬ ਲੋਕ ਤੋਂ ਬਿਨਾਂ ਬੰਦਾ ਨਾ ਅੰਦਰ ਆ ਸਕਦਾ ਸੀ ਨਾ ਜਾ ਸਕਦਾ ਸੀ ਕਿਉਂਕਿ ਉਹ ਜਿਹੜੇ ਲੋਕ ਉਹਦੇ ਚ ਹੁੰਦੇ ਆ ਉਹਨਾਂ ਦਾ ਉਹ ਕਿਸੇ ਵੀ ਟਾਈਮ ਕਿਤੋਂ ਭੱਜ ਬਾਹਰ ਅੰਦਰ ਭੱਜ ਸਕਦੇ ਆ ਇਸ ਕਰਕੇ ਉਹ ਲੋਕ ਵਾਲਾ ਯੂਨਿਟ ਹੁੰਦਾ ਆ ਤੇ ਇੱਕ ਰੂਮ ਹੁੰਦਾ ਸੀ ਜੀ 8 ਨੰਬਰ ਕਮਰਾ ਕੋਈ ਹਰੇਕ ਦਾ ਆਪਣਾ ਜਿੱਦਾਂ ਕਿ ਮੈਂ ਕਿਹਾ ਕਿ ਨੰਬਰ ਦੇ ਹਿਸਾਬ ਨਾਲ ਹੁੰਦਾ ਹਰੇਕ ਕੋਈ ਬਿਲਡਿੰਗ ਦਾ ਕੋਈ ਹੋਰ ਨੰਬਰ ਹੋਣਾ ਪਰ ਸਾਡੇ ਜਿੱਥੇ ਮੈਂ ਕੰਮ ਕਰਦਾ ਸੀ ਜੀ ਉੱਥੇ ਇੱਕ ਮਿਸਟਰੀ ਹੁੰਦੀ ਆ ਇੱਕ ਸਾਇੰਟਿਫਿਕ ਰੀਜ਼ਨ ਤਾਂ ਇਹ ਆ ਜੀ ਭਾਜੀ ਕਿ ਜਦੋਂ ਕੋਈ ਬੰਦਾ ਘਰੋਂ ਪਰਿਵਾਰ ਚੋਂ ਏਜ ਕੇਅਰ ਹੋਮ ਚ ਜਾਂਦਾ ਆ
ਜੀ
ਤੇ ਜੋ ਡੈਥ ਰੇਟ ਹੈਗਾ ਆ ਕਿ ਇੱਕ ਬੰਦੇ ਨੇ ਪਰਿਵਾਰ ਚੋਂ ਜਾ ਕੇ ਏਜ ਕੇਅਰ ਚ ਇਕੱਲਿਆ ਰਹਿਣਾ ਹਨਾ ਜਿੱਥੇ ਉਹਨੂੰ ਕੋਈ ਆਪਣਾ ਪਰਿਵਾਰ ਦਾ ਮੈਂਬਰ ਨਹੀਂ ਵੀ ਦਿਖਣਾ
ਜੀ
ਤੇ ਉਹ ਆਟੋਮੈਟਿਕਲੀ ਗੱਲ ਆ ਕਿ ਬੰਦਾ ਕੋਈ ਝੱਲ ਪਾਉਂਦਾ ਆ ਜੀ ਇਹ ਚੀਜ਼ ਨੂੰ ਕੋਈ ਇਨਸਾਨ ਜਿਹੜੇ ਆ ਉਹ ਦੋਵਾਂ ਤੀਆਂ ਮਹੀਨਿਆਂ ਜਾਂ ਕਹਿ ਲਓ 6 ਮਹੀਨਿਆਂ ਦੇ ਵਿੱਚ ਉਹ ਖਤਮ ਹੋ ਜਾਂਦਾ ਵਿਚਾਰਾ ਇੱਕ ਨੋਰਮਲ ਰੇਟ ਆ ਜਿਹੜਾ ਕਿ 30% ਲੋਕ ਜਿਹੜੇ ਆ ਏਜ ਕੇਅਰ ਚ ਆਉਂਦੇ ਆ ਉਹ ਖਤਮ ਹੋ ਜਾਂਦੇ ਆ ਜੀ ਤੇ ਹੁੰਦਾ ਸੀ ਕਿ ਜੀ ਜਿੱਦਾਂ 8 ਨੰਬਰ ਕਮਰੇ ਚ ਜੇ ਕੋਈ ਆਉਂਦਾ ਸੀ ਤੇ ਉਹ ਵਿਚਾਰਾ ਬਾਹਲਾ ਲੰਬਾ ਸਮਾਂ ਨਹੀਂ ਕਰਦਾ ਸੀ ਉੱਥੇ ਜੀ ਕਮਰੇ ਚ ਜਾਂਦਾ ਹੋਣਾ ਯਾ ਕਹਿ ਲੋ ਕਿ ਓਹੀ ਕਮਰਾ ਖਾਲੀ ਹੁੰਦਾ ਸੀ ਤੇ ਸਾਡੇ ਜਿਹੜੇ ਨਵਾਂ ਰੈਸੀਡੈਂਸ ਓਹਦੇ ਚ ਆਉਣਾ ਤੇ ਉਹ ਵਿਚਾਰਾ ਥੋੜਾ ਟਾਈਮ ਨੀ ਕੱਢਣਾ ਫਿਰ ਉਹ ਖਤਮ ਹੋ ਜਾਂਦਾ ਸੀ
ਅੱਛਾ
ਤੇ ਕੀ ਹੋਇਆ ਸੀ ਕਿ ਜਦੋਂ ਦੋ ਵਾਰ ਜਦੋਂ ਮੇਰੇ ਨਾਲ ਹੋਇਆ ਭਾਜੀ ਕਿ ਮੇਰੇ ਸਾਹਮਣੇ ਜਿਹੜੀ ਉੱਥੇ ਫਿਰ ਦਿੱਤੀ ਮਾਤਾ ਓਹਦੇ ਨਾਲ ਮਤਲਬ ਵਧੀਆ ਸੀ
ਅੱਛਾ
ਬਹੁਤ ਵਧੀਆ ਸੀ ਬਟ ਉਹ ਬੰਦੀ ਜਿਹੜੀ ਸੀ ਤੁਹਾਡੀ ਉਹ ਸੀ ਫਾਰਮਾਸਿਸਟ ਸੀ ਜਦੋਂ ਜਦੋਂ ਲਾਸਟ ਮੇਰਾ ਐਕਸਪੀਰੀਅੰਸ ਹੋਇਆ ਤੇ ਉਹ ਸੀ ਨਿਊ ਐਵਰੀਥਿੰਗ ਓਹਨੂੰ ਸਭ ਕੁਛ ਪਤਾ ਸੀ ਬਟ ਥੋੜਾ ਜਿਹਾ ਕਹਿ ਲੋ ਕਿ ਭੁੱਲਣ ਕਰਕੇ ਓਹਨੂੰ ਉਹ ਕਲਾਸ ਐਜ ਏ ਅਲਜ਼ਾਈਮਰ ਦੀ ਪੇਸ਼ੈਂਟ ਹੈ ਨਾ ਜਿਹਨੂੰ ਡਿਮੈਂਸ਼ੀਆ ਹੋ ਗਿਆ ਸੀ ਓਹਨੂੰ ਉੱਥੇ ਲਿਆਂਦਾ ਕਿ ਉਹ ਬਾਹਰ ਰਹਿਣਾ ਉਹਦਾ ਕੋਈ ਸੇਫ ਨਹੀਂ ਸੀ ਘਰ ਚ ਵੀ ਰਹਿਣਾ ਕਿਉਂਕਿ ਘਰੋਂ ਕਿਤੇ ਕਿਸੇ ਟਾਈਮ ਨਿਕਲ ਜਾਂਦੀ ਸੀ
ਅੱਛਾ
ਜੀ ਉਹ ਮਾਤਾ ਦੀ ਡੈਥ ਹੋ ਗਈ ਸਡਨਲੀ ਜਿੱਦਾਂ ਸੁੱਤੀ ਹੋਈ ਸਵੇਰੇ ਸਾਨੂੰ ਮਿਲ ਰਹੀ ਕਿ ਹਾਂ
ਅੱਛਾ ਹੋ ਗਈ
ਚਲੋ ਜੀ ਕਮਰਾ ਸਾਫ਼ ਹੋ ਗਿਆ ਅਗਲੇ ਦਿਨ ਮੈਂ ਪਿੱਛੇ ਆਇਆ ਜੀ ਕਹਿੰਦੇ ਵੀ ਪੈਣੀ ਤਾਂ ਫਿਨਿਸ਼ ਹੋ ਗਈ
ਅੱਛਾ
ਹੁਣ ਸਾਰੇ ਗੱਲਾਂ ਕਰਦੇ ਹੁੰਦੇ ਸੀ ਵੀ ਇਹ ਇੰਡੀਅਨ ਸਾਲੋ ਹੀ ਕਹਿੰਦਾ ਉੱਥੇ ਜਾਂਦਾ ਆ ਇਹ ਇੱਥੇ ਕਰਦਾ ਆ ਤੇ ਹੁਣ ਇਹਨੂੰ ਦੇਖੂਗਾ ਵੀ ਕੁਛ ਨਾ ਕੁਛ ਤੇ ਕਾਫੀ ਟਾਈਮ ਹੋ ਗਿਆ ਵੀ ਹੁਣ ਅੱਠ ਨੰਬਰ ਜਿਹੜਾ ਆ ਉਹ ਖਾਲੀ ਹੋ ਗਿਆ ਤੇ ਹੁਣ ਤੇ ਹੁੰਦਾ ਕੀ ਸੀ ਭਾਜੀ ਕਿ ਜੋ ਮੈਂ ਐਕਸਪੀਰੀਅੰਸ ਕੀਤਾ ਕਿ ਜਿੱਦਾਂ ਇੱਕ ਹਫਤਾ ਦਸ ਦਿਨ ਜਾਂ ਤਾਂ ਅੱਠ ਨੰਬਰ ਦਾ ਜਿਹੜਾ ਬਜ਼ਰ ਆ ਉਹ ਆਪਣੇ ਆਪ ਹੀ ਮਤਲਬ ਆਨ ਹੋ ਜਾਂਦਾ ਜਿੱਦਾਂ ਰੂਮ ਖਾਲੀ ਆ ਬਿਲਕੁਲ
ਅੱਛਾ
ਤੇ ਅੰਦਰ ਆਉਣ ਜਾਣ ਚ ਕਿਸੇ ਦਾ ਹੈ ਨੀ ਕਿ ਉਹ ਪੂਰੇ ਯੂਨਿਟ ਚ ਮੇਰੇ ਤੋਂ ਸੀਗਾ ਜਦੋਂ ਕਿਸੇ ਨੇ ਆਉਣਾ ਤੇ ਉਹ ਲੋਕ ਖੁੱਲਦਾ ਆ ਤੇ ਆਵਾਜ਼ ਆਉਂਦੀ ਹੈ ਦਰਵਾਜ਼ਾ ਡੋਰ ਓਪਨ ਹੁੰਦਾ ਏਦਾਂ ਦਾ ਕੁਛ ਨੀ ਸੀ ਹੁੰਦਾ ਓਹਦਾ ਅਲਾਰਮ ਜਿਹੜਾ ਆ ਉਹ ਆਪਣੇ ਆਪ ਹੀ ਮਤਲਬ ਹੋ ਜਾਣਾ ਸੀ ਚੱਲਣ ਲੱਗ ਜਾਂਦਾ ਤੇ ਮੈਂ ਜਾ ਕੇ ਚਲੋ ਜੀ ਬੰਦ ਕਰ ਦੇਣਾ ਅਲਾਰਮ ਕੈਂਸਲ ਕਰ ਦੇਣਾ ਜਦੋਂ ਮੈਂ ਰੂਮ ਦਾ ਅਲਾਰਮ ਕੈਂਸਲ ਕਰਨਾ ਫਿਰ ਜਿਹੜਾ ਸ਼ਾਵਰ ਰੂਮ ਸੀ ਜਿਹੜਾ ਮੇਨ ਟੋਇਲਟ ਸੀ ਫਿਰ ਓਹਦਾ ਅਲਾਰਮ ਚੱਲਣ ਲੱਗ ਜਾਣਾ ਜੀ
ਅੱਛਾ
ਮਤਲਬ ਕੋਂਸਟੈਂਟਲੀ ਹੁੰਦਾ ਸੀ ਇਹ ਤਾਂ ਕਹਿ ਲੋ ਕਿ ਬਾਰਾਂ ਜਾਂ ਇੱਕ ਵਜੇ ਦੇ ਗਿਆਰਾਂ ਬਾਰਾਂ ਜਾਂ ਇੱਕ ਵਜੇ ਦੇ ਵਿੱਚ
ਮਤਲਬ ਇਹ ਤੁਸੀਂ ਆਪਣੇ ਅਨੁਭਵ ਚੋਂ ਦੇਖਿਆ ਸਾਰਾ
ਦਿਮਾਗ ਹੋਣਾ ਕਿਥੇ ਜਿੱਦਾਂ ਮੇਰੇ ਨਾਲ ਦਾ ਦੂਜਾ ਸਟਾਫ ਜਿਹੜਾ ਆ ਉਹ ਹੈਡ ਆਫਿਸ ਕਹਿੰਦੇ ਸੀ ਖੁਦੀ ਮੈਨੂੰ ਮਤਲਬ ਮੈਂ ਐਸੇ ਉਹ ਨੀ ਕਹਿ ਰਿਹਾ ਪਹਿਲੇ ਦਿਨ ਹੋਇਆ ਚਲੋ ਜੀ ਜਿੱਦਾਂ ਓਹਨੂੰ ਹੋਈ ਸੀ ਚਾਰ ਪੰਜ ਦਿਨ ਮਰੀ ਸੀ
ਅੱਛਾ
ਉਸ ਤੋਂ ਬਾਅਦ ਤਿੰਨ ਕੁ ਦਿਨ ਹੁੰਦਾ ਰਿਹਾ ਇਹ ਕੋਂਸਟੈਂਟ
ਅੱਛਾ ਲਗਾਤਾਰ
ਟੋਇਲਟ ਚ ਜਾ ਕੇ ਬਾਥਰੂਮ ਓਹਦਾ ਅਲਾਰਮ ਬੰਦ ਕਰਨਾ ਜੀ ਉੱਥੇ ਜਾ ਕੇ ਰੂਮ ਦਾ ਅਲਾਰਮ ਹੋ ਜਾਣਾ
ਅੱਛਾ
ਜਿਹੜੀ ਉਹ ਬਿਲਡਿੰਗ ਹੈ ਬਹੁਤ ਪੁਰਾਣੀ ਕਹਿ ਲੋ ਕਿ ਉਹ ਪਹਿਲਾਂ ਹੋਸਪਿਟਲ ਹੁੰਦਾ ਸੀ
ਅੱਛਾ
ਉੱਨੀ ਸੌ ਵੀਹ ਦੇ ਟਾਈਮ ਦਾ ਬਣਿਆ ਹੋਇਆ
ਅੱਛਾ ਅੱਛਾ
ਉਸ ਤੋਂ ਬਾਅਦ ਉਹ ਏਸ਼ਕੇਅਰ ਬਣ ਗਏ ਤੇ ਇਹ ਇੱਕ ਵਾਰ ਇਹ ਹੋਇਆ ਉਸ ਤੋਂ ਬਾਅਦ ਫਿਰ ਦੁਬਾਰਾ ਇੱਕ ਫਿਰ ਬੰਦਾ ਉਸੇ ਰੂਮ ਚ ਆਇਆ
ਅੱਛਾ
ਤੇ ਉਹ ਵੀ ਵਿਚਾਰਾ ਕਿਉਂਕਿ ਉਹ ਤਾਂ ਕਾਫੀ ਹੱਟਾ ਘੱਟਾ ਬੰਦਾ ਸੀ ਜਿਵੇਂ ਕਹਿ ਲੋ ਬਹੁਤ ਅੜੀਅਲ ਬੰਦਾ ਸੀ ਤੇ ਜਦੋਂ ਉਹਨੂੰ ਇਹ ਬਿਮਾਰੀ ਹੋ ਗਈ ਬੱਚੇ ਲਿਆਂਦਾ ਤੇ ਫਿਰ ਉਹ ਵੀ ਉਹ ਤਾਂ ਵਿਚਾਰਾ ਬਹੁਤ ਕਹਿ ਲੋ ਕਿ ਜਿਵੇਂ ਕਹਿ ਲੋ ਇੱਕ ਆਪਣੇ ਆਪ ਨੂੰ ਭਲਵਾਨ ਬੰਦਾ ਸੀ ਜਿਹੜਾ ਤੇ ਸੱਠ ਕੁ ਸਾਲਾਂ ਦਾ ਹੋਣਾ ਪੈਂਹਠ ਸਾਲਾਂ ਦਾ
ਅੱਛਾ
ਤੇ ਉਹ ਵਿਚਾਰਾ ਉੱਥੇ ਆਇਆ ਜਿੱਦਾਂ ਕਹਿ ਲੋ ਕਿ ਇੱਕ ਡਰੱਗ ਤੇ ਉਹ ਮੈਡੀਕੇਸ਼ਨ ਤੇ ਪਾ ਦਿੰਦੇ ਜੀ ਜਦੋਂ ਤੁਸੀਂ ਬਹੁਤ ਜ਼ਿਆਦਾ ਹੱਥ ਸਫਾਈ ਕਰਦੇ ਹੋ ਜਾਂ ਕਿਉਂਕਿ ਸਟਾਫ ਇੰਨਾ ਹੁੰਦਾ ਨੀ ਕਿ ਫਿਜ਼ੀਕਲੀ ਉਹਨੂੰ ਬੰਨ ਲਓ ਜਾਂ ਕੁਛ ਏਦਾਂ ਦਾ ਕਰ ਲਓ ਤੇ ਉਹ ਇੱਥੇ ਆਸਟ੍ਰੇਲੀਆ ਚ ਹੈਗਾ ਕਿ ਤੁਸੀਂ ਉਹਨੂੰ ਸਿਰਫ ਮੈਡੀਕੇਸ਼ਨ ਦੇ ਨਾਲ ਅਪਡੇਟ ਕਰ ਸਕੋ ਦਵਾਈਆਂ ਦੇ ਨਾਲ ਦੇ ਕੇ ਉਹਨੂੰ ਹੌਲੀ ਹੌਲੀ ਕੰਮ ਕਰ ਦੇਣ ਤੇ ਸਾਈਡ ਇਫੈਕਟ ਹੋ ਸਕਦਾ ਦਵਾਈਆਂ ਦਾ ਵੀ ਹੋਵੇ ਕਿ ਵਿਚਾਰਾ ਚਲੋ ਹੌਲੀ ਹੌਲੀ ਦੋਵਾਂ ਤਿੰਨਾਂ ਮਹੀਨਿਆਂ ਚ ਉਹ ਵੀ ਵਿਚਾਰਾ ਖਤਮ ਹੋ ਗਿਆ
ਅੱਛਾ ਉਸੇ ਕੰਮ ਦੇ ਤੇ
ਹਾਂਜੀ ਤੇ ਫਿਰ ਕੋਇਨਸੀਡੈਂਟ ਹੋਇਆ ਬਾਥਰੂਮ ਦਾ ਬਜ਼ਰ ਵਰਜਿਆ ਕਰਨਾ ਰੋਜ਼ ਤਿੰਨ ਵਾਰ ਬਾਥਰੂਮ ਦਾ ਬਜ਼ਰ ਲੱਗ ਜਾਣਾ ਤੇ ਇੱਕ ਅੱਧੀ ਵਾਰ ਅੱਠ ਨੰਬਰ ਦਾ ਮੈਂ ਕਿਉਂਕਿ ਮੈਂ ਬੁਲਾਇਆ ਵੀ ਕਰਨਾ ਮੈਂ ਕਿਹਾ ਵੀ ਨਾਲ ਦੀ ਨਰਸ ਨੂੰ ਮੈਂ ਕਿਹਾ ਵੀ ਆ ਚੈੱਕ ਕਰੀਏ ਆਪਾਂ ਤੇ ਐਜ਼ ਏ ਵਿੱਚ ਨਰਸ ਕੀ ਕਈ ਵਾਰ ਬੰਦਾ ਹੁੰਦਾ ਨਾ ਵੀ ਝੂਠ ਬੋਲਦਾ ਆ
ਅੱਛਾ
ਤੇ ਬਟ ਮੈਨੂੰ ਭਾਜੀ ਵੀ ਏਦਾਂ ਦੀ ਕੋਈ ਚੀਜ਼ ਦਿਖੀ ਨੀ ਉਹ ਕਹਿੰਦੇ ਆ ਕਿ ਜਿਹੜੇ ਨਾਲ ਦੇ ਮੇਰੇ ਜਿਹੜੇ ਦੂਜੇ ਸਮੂਵ ਹੋਏ ਸੀ ਮੇਰੇ ਨਾਲ ਕੋ ਵਰਕਰ ਉਹ ਕਹਿੰਦੇ ਆ ਕਿ ਬਈ ਉਹਨਾਂ ਨੇ ਕਈ ਵਾਰ ਦੇਖਿਆ ਮਤਲਬ ਇੱਥੇ ਕੱਪੜਿਆਂ ਤੇ ਜਾਂ ਬੰਦਾ ਫਿਰਦਾ ਹੁੰਦਾ ਆ ਮੈਨੂੰ ਪ੍ਰੋਪਰ ਮਤਲਬ ਦੱਸਿਆ ਕਿ ਬੰਦਾ ਫਿਰਦਾ ਦੇਖਿਆ ਆ, ਬਾਕੀ ਨੈਵਰ ਤੁਹਾਨੂੰ ਕੁਝ ਨੀ ਕਹਿੰਦਾ ਉਹ। ਜੇ ਮੈਂ ਆਪਣੇ ਦਿਮਾਗ ਚ ਬਿਠਾ ਲੈਂਦਾ ਸ਼ਾਇਦ ਮੈਂ ਇਮੈਜਿਨ ਕਰਕੇ ਦੇਖ ਵੀ ਲੈਂਦਾ, ਬਟ ਮੈਂ ਉਹ ਚੀਜ਼ ਨੂੰ ਪਰੇ ਰੱਖਿਆ। ਜਿੱਦਾਂ ਮੈਂ ਵੈਸੇ ਹੁਣ ਰਾਤ ਨੂੰ ਜਾਂ ਕਈ ਵਾਰ ਰੈਸਟ ਕਰਦੇ ਆ ਦੋ ਕਿਤੇ ਲੰਮਾ ਪੈ ਜਾਂ, ਪਰ ਮੈਨੂੰ ਆਹ ਚੀਜ਼ ਦਿੱਕਤ ਨੀ ਆਉਂਦਾ। ਬਟ ਹਾਂ ਇਹ ਦੋ ਜਿਹੜੀਆਂ ਚੀਜ਼ਾਂ ਨੇ ਅਲਾਰਮ ਵਾਲੀਆਂ
ਜੀ,
ਇਹ ਡੈਫੀਨੇਟਲੀ ਹੋਈਆਂ ਨੇ ਤੇ ਮੈਂ ਆਪਣੇ ਹੱਥਾਂ ਦੇ ਨਾਲ ਕਹਿ ਲੋ ਜਾ ਕੇ ਫਿਜ਼ੀਕਲੀ ਉਹਨੂੰ ਬੰਦ ਕੀਤਾ
ਜੀ। ਕਦੇ ਡਰ ਨੀ ਲੱਗਾ ਭਾਜੀ ਉਦੋਂ ਜਦੋਂ ਬੰਦ ਕਰਦੇ ਸੀ, ਜਾਂ ਕਦੇ ਖਿਆਲ ਏਦਾਂ ਦਾ ਤੁਹਾਨੂੰ ਨੀ ਆਇਆ?
ਖਿਆਲ ਥੋੜਾ ਜਿਹਾ ਮੇਰਾ ਜਿਹੜਾ ਉਹ ਸੀ ਨਜ਼ਰੀਆ, ਜਿੱਦਾਂ ਮੈਂ ਬਿਲੀਵ ਘੱਟ ਕਰਦਾ ਇਹਨਾਂ ਕੰਮਾਂ, ਮੈਨੂੰ ਲੱਗਦਾ ਕਿ ਇਨਸਾਨ ਜਿਹੜਾ ਆ, ਹਾਂ ਐਸ ਲੋਂਗ ਉਹਦੇ ਪਿੱਛੇ ਇਨਸਾਨੀ ਦਿਮਾਗ ਨਾ ਹੋਵੇ। ਕੋਈ ਬੰਦਾ ਆ ਕੇ ਕੁਛ ਜਿੱਦਾਂ ਮੈਂ ਸੁੱਤਾ ਆ ਜਾਂ ਜਿੱਦਾਂ ਲੰਮਾ ਪਿਆ ਮੇਰੀ ਅੱਖ ਲੱਗ ਗਈ, ਪਰ ਉਹ ਕੋਈ ਚੱਪਰ ਪਾ ਕੇ ਆ ਕੇ ਚੀਜ਼ ਆ ਕੇ ਮਾਰ ਦਿੰਦੇ। ਅਦਰਵਾਈਜ਼ ਜਿਹੜੀਆਂ ਆਹ ਚੀਜ਼ਾਂ ਨੇ ਜੋ ਮੈਨੂੰ ਦੱਸਿਆ ਵੀ ਗਿਆ ਸੀ ਕਿ ਆਸਟ੍ਰੇਲੀਆ ਚ ਜਿਹੜੇ ਦੋਸਤ ਆ, ਜੇ ਤੁਹਾਨੂੰ ਦਿਖੂਗਾ ਵੀ ਉਹ ਤੁਹਾਨੂੰ ਕਦੀ ਹਾਰਮ ਨੀ ਕਰਦੇ। ਮਤਲਬ ਜੋ ਲੋ ਇੱਥੇ ਹੈਗਾ ਕਿ ਕਦੇ ਵੀ ਕਿਸੇ ਦੋਸਤ ਨੇ ਆਹ ਨੀ ਕੀਤਾ ਵੀ ਤੁਹਾਨੂੰ ਫੜ ਲਿਆ ਜਾਂ ਤੁਹਾਨੂੰ ਮਾਰਤਾ
ਜੀ।
ਉਹ ਕਹਿੰਦੇ ਕਿ ਜਿਹੜੀਆਂ ਆਹ ਇਹ ਆਤਮਾਵਾਂ ਹੁੰਦੀਆਂ ਨੇ, ਇਹ ਜਦ ਦੇਖੋ ਆਉਂਦੀਆਂ ਨੇ ਆਪਣਾ ਤੁਹਾਡੇ ਕੋਲੋਂ ਲੰਘ ਕੇ ਨਿਕਲ ਜਾਂਦੀਆਂ ਨੇ
ਜੀ। ਮਤਲਬ
ਡਰ ਨੀ ਲੱਗਿਆ ਭਾਜੀ।
ਇਹ ਜਦੋਂ ਤੁਸੀਂ ਕਿਸੇ ਉਹਨਾਂ ਨੂੰ ਬਾਕੀਆਂ ਨੂੰ ਦੱਸਿਆ, ਫਿਰ ਉਹਨਾਂ ਨੇ ਵੀ ਪੈਰਾ ਨੋਰਮਲ ਹੀ ਸਮਝਿਆ ਜਾਂ ਕਿਵੇਂ ਉਹਨਾਂ ਨੇ ਵੀ ਜਿਵੇਂ ਤੁਸੀਂ ਸਮਝਦੇ ਸੀ ਸ਼ਾਇਦ ਇਹ ਕੋਈ ਖਰਾਬੀ ਹੋ ਸਕਦੀ? ਖਰਾਬੀ ਭਾਜੀ ਕਈ ਵਾਰ 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 ਵੀ ਹੋ ਸਕਦੀ ਹੈ, ਐਵੇਂ ਤਾਂ ਨਹੀਂ ਹੁੰਦਾ। ਕਈ ਵਾਰ ਇਹ ਕਈ ਵਾਰ ਧਿਆਨ ਤੇ ਆਉਂਦਾ ਨਾ ਵੀ ਕੁਝ ਇਦਾਂ ਦਾ ਹੋ ਹੀ ਸਕਦਾ।
ਬਿਲਕੁਲ ਬਿਲਕੁਲ ਸਹੀ ਭਾਜੀ, ਧਿਆਨ ਹੁੰਦਾ ਸੀ ਮੈਨੂੰ ਮੈਨੂੰ ਇਹ ਹੁੰਦਾ ਸੀ ਮੈਂ ਕਿਹਾ ਵੀ ਆਰਡੀਨਰੀ ਜਦੋਂ ਬੰਦਾ ਉੱਥੇ ਆ ਉਦੋਂ ਕਦੇ ਵੀ ਅਲਾਰਮ ਨੀ ਜਾਂਦਾ ਹੈਗਾ। ਅਲਾਰਮ ਦੇ ਵਾਸਤੇ ਭਾਜੀ ਫਿਜ਼ੀਕਲੀ ਤੁਸੀਂ ਪ੍ਰੈਸ ਕਰੋਗੇ ਉਹਨੂੰ ਤਾਂ ਅਲਾਰਮ ਚੱਲਦਾ ਹੁੰਦਾ ਹੈ।
ਅੱਛਾ, ਮਤਲਬ ਉਹਨੂੰ ਅਲਾਰਮ ਤੁਸੀਂ ਉਹ ਇਸ ਕਰਕੇ ਹੁੰਦਾ ਵੀ ਜੇ ਕਿਤੇ ਤੁਸੀਂ ਸਟਕ ਹੋ ਗਏ ਜਾਂ ਕੁਝ ਪ੍ਰੋਬਲਮ ਆ ਗਈ ਤੁਸੀਂ ਦਬਾ ਕੇ ਸੱਦ ਸਕਦੇ ਬੰਦੇ ਨੂੰ, ਹਨਾ?
ਤੁਸੀਂ ਵੀ ਸੱਦ ਸਕਦੇ ਹੋ ਯਾਰ, ਜੇ ਕੋਈ ਬੰਦਾ ਉੱਥੇ ਬੈਠਾ ਆ ਉਹਨੂੰ ਲੋਡ ਆ ਤਾਂ ਉਹ ਅਲਾਰਮ ਕਰਦਾ ਤਾਂ ਪੂਰੀ ਬਿਲਡਿੰਗ ਚ ਚਲਾ ਜਾਂਦਾ ਆ।
ਅੱਛਾ,
ਕਈ ਵਾਰ ਤਾਂ ਜਿਹੜਾ ਇੱਕ ਤਾਂ ਆਰਡੀਨਰੀ ਅਲਾਰਮ ਹੁੰਦਾ ਨਾ, ਆਰਡੀਨਰੀ ਅਲਾਰਮ ਕੀ ਹੁੰਦਾ ਕਿ ਜਿਹੜਾ ਗ੍ਰੀਨ ਬਟਨ ਹੁੰਦਾ ਆ ਉਹਦਾ ਮਤਲਬ ਕਿ ਤੁਹਾਡੇ ਯੂਨਿਟ ਚ ਹੀ ਰਹੂਗਾ, ਤੁਸੀਂ ਅੰਦਰ ਅੰਦਰ ਜਿੱਥੇ ਤੁਹਾਡਾ ਜਿੱਦਾਂ ਮੈਂ ਉੱਥੇ ਹਾਂ ਤਾਂ ਉਹ ਸਿਰਫ ਮੇਰੇ ਕੋਲ ਹੀ ਆਊਗਾ। ਬਟ ਕਈ ਓਕੇਜਨ ਤੇ ਜਿਹੜਾ ਹੁੰਦਾ ਐਮਰਜੈਂਸੀ ਅਲਾਰਮ ਹੁੰਦਾ ਆ ਉਹਦਾ ਮਤਲਬ ਕੀ ਹੁੰਦਾ ਕਿ ਪੂਰੀ ਬਿਲਡਿੰਗ ਚ ਨਾਲ ਦੀ ਨਾਲ ਜਿਹੜੇ ਸਾਡੇ ਸਾਰੇ ਸਟਾਫ ਨੇ ਉੱਥੇ ਆ ਕੇ ਦੇਖਣਾ ਹੁੰਦਾ ਵੀ ਕੋਈ ਲਾਈਫ ਥ੍ਰੈਟਨਿੰਗ ਇਵੈਂਟ ਆ, ਤੇ ਉਹ ਕਈ ਵਾਰ ਵਿਚਾਰੇ ਦੋ ਦੋ ਸਟਾਫ ਇੱਦਾਂ ਆ ਕੇ ਦਿੱਤੇ ਆ।
ਦੇਖੋ ਇਹ ਚੀਜ਼ਾਂ ਨਰਿੰਦਰ ਸਿੰਘ ਦੇਖੋ ਮੰਨਣ ਦੀ ਗੱਲ ਆ, ਇਹ ਤਾਂ ਗੱਲ 100% ਆ ਵੀ ਕੋਈ ਵੀ ਜੇ ਆਤਮਾ ਹੋਵੇ ਵੀ ਉਹ ਕਿਸੇ ਨੂੰ ਪਹਿਲੀ ਤਾਂ ਗੱਲ ਨੁਕਸਾਨ ਪਹੁੰਚਾਉਣ ਦਾ ਉਹਦਾ ਮਕਸਦ ਹੀ ਨਹੀਂ, ਇਹਦੇ ਕੋਲ ਸਰੀਰ ਹੀ ਨਹੀਂ, ਉਹ ਕਿਸੇ ਨੂੰ ਹਾਰਮ ਕਰ ਨਹੀਂ ਸਕਦੀ ਜੀ। ਕਿਉਂਕਿ ਸਾਡੇ ਸਰੀਰ ਹੋਣਾ ਚਾਹੀਦਾ, ਬਾਡੀ ਹੋਣੀ ਚਾਹੀਦੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ। ਉਹ ਡਰਾ ਜਿੱਦਾਂ ਤੁਸੀਂ ਕਹਿੰਦੇ ਹੁਣ ਤੁਹਾਡੇ ਥਾਂ ਕੋਈ ਹੋਰ ਹੁੰਦਾ, ਉਹ ਡਰ ਕੇ ਸ਼ਾਇਦ ਨੌਕਰੀ ਛੱਡ ਦਿੰਦਾ, ਭਾਈ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਤਾਂ ਮਾਰ ਹੀ ਲਊਗੀ। ਗੱਲ ਆ ਜੇ ਤਾਂ ਡਰ ਗਿਆ ਤਾਂ ਡਰੇ ਹੋਏ ਨੂੰ ਤਾਂ ਅਗਲਾ ਹੋਰ ਵੀ ਡਰਾਉਂਦਾ, ਭਾਵੇਂ ਉਹ ਨਿਆਣਾ ਹੀ ਕਿਉਂ ਨਾ ਹੋਵੇ। ਸਹੀ ਗੱਲ
ਜੀ 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 ਨਹੀਂ ਇਹ ਵੀ ਹੈਗਾ ਕਿ ਅਗਰ ਤੁਹਾਡੇ ਚ ਥੋੜਾ ਜਿਹਾ ਮਤਲਬ ਪੁਸ਼ ਬੈਕ ਕਰਨ ਦੀ ਪਾਵਰ ਹੈਗੀ ਆ, ਹਨਾ, ਕਿਸੇ ਚੀਜ਼ ਨੂੰ ਜਿਹੜੀ ਚੀਜ਼ ਤੇ ਬਾਲਾ ਕੋਈ ਹੈ ਨੀ ਕਿ ਬਿਲੀਵ ਕਰਨ ਦੇ ਕੋਈ ਫੈਕਟ ਹੈ ਨੀ, ਤੁਸੀਂ ਅਗਰ ਉਹਨੂੰ ਡਿਨਾਈ ਕਰੋਗੇ ਤਾਂ ਇੱਕ ਵਾਰ ਅਪਰੋਚ ਕਰੂਗੀ ਤੁਹਾਨੂੰ, ਦੋ ਵਾਰ ਅਪਰੋਚ ਕਰੂਗੀ, ਹੋ ਸਕਦਾ ਕੋਈ ਚੀਜ਼ ਹੋਵੇ ਵੀ ਮੈਂ ਉਹਨੂੰ ਇਗਨੋਰ ਕੀਤਾ ਤੇ ਉਹਨੇ ਮੇਰੇ ਤੇ ਦਿਖਾਇਆ ਨੀ ਵੀ ਹਾਂ ਵੀ ਇਹਨੂੰ ਕੋਈ ਫਰਕ ਨੀ ਪੈਂਦਾ। ਬਟ
ਜਿਹੜੇ ਤੁਹਾਡੇ ਤੋਂ ਪਹਿਲਾਂ ਜਾਂ ਕੋਈ ਇਵੇਂ ਦੇ ਬੰਦੇ ਹਟੇ ਵੀ ਸਨ ਇਹਦਾ ਕਰਕੇ, ਕੋਈ ਏਦਾਂ ਦਾ ਰਿਕਾਰਡ ਦੇਖਿਆ ਤੁਸੀਂ ਵੀ ਕੋਈ ਡਰ ਕੇ ਹਟ ਗਏ ਹੋਣ ਜਾਂ ਕੁਝ ਏਦਾਂ ਦਾ?
ਉਹ ਬੋਰਡ ਦੇ ਵਿੱਚ ਜਿੱਦਾਂ ਪਹਿਲੀ ਗੱਲ ਆ ਕਿ ਲੇਡੀਜ਼ ਉੱਤੇ ਕੰਮ ਨੀ ਕਰ ਮਤਲਬ ਕਰਦੀਆਂ ਬੰਦੀਆਂ, ਇੱਕ ਬਜ਼ੁਰਗ ਸੀ ਨਿਊਜ਼ੀਲੈਂਡ ਦੀ ਮੇਰੇ ਨਾਲ, ਉਹ ਮਤਲਬ ਜਿੱਦਾਂ ਕਹਿ ਲੋ ਕਿ ਨਿਊਜ਼ੀਲੈਂਡਰ ਜਿਹੜੇ ਆ ਕਾਫੀ ਹਾਰਡ ਵਰਕਿੰਗ ਹੁੰਦੇ ਆ ਆਪਣੇ ਇੰਡੀਅਨ ਦੇ ਨਾਲ, ਮਤਲਬ ਜਿਹੜੇ ਆਸਟ੍ਰੇਲੀਅਨਸ ਨੇ ਉਹ ਇੰਡੀਅਨਸ ਤੇ ਨਿਊਜ਼ੀਲੈਂਡ ਤੋਂ ਕਾਫੀ ਪਸੰਦ ਕਰਦੇ ਆ ਕਿਉਂਕਿ ਉਹ ਨਿਊਜ਼ੀਲੈਂਡ ਨੇ ਸੈਂਸੀ ਜਿਹੜੇ ਸਮੋਇਨ ਹੋ ਗਏ ਜਾਂ ਜਿਹੜੇ ਨੇੜੇ ਤੇੜੇ ਦੇ ਟਾਪੂ ਆ ਉਹਨਾਂ ਦੇ ਬੰਦੇ ਕਾਫੀ ਮਿਹਨਤ ਆ ਤੇ ਉਹ ਇੱਕ ਦੋ ਬੰਦੀ ਮੇਰੇ ਨਾਲ ਉਹ ਕਰਦੀ ਹੁੰਦੀ ਸੀ ਜਾਂ ਮੈਂ ਕਰਦਾ ਹੁੰਦਾ ਸੀ ਉਸਦੇ ਉਸ ਤੋਂ ਪਹਿਲਾਂ ਗੋਰੇ ਇੱਕ ਦੋ ਗੋਰੇ ਜਿਹੜੇ ਆ ਉਹ ਉੱਥੋਂ ਛੱਡ ਕੇ ਗਏ ਆ ਵੀ ਅਸੀਂ ਨੀ ਉੱਥੇ ਕਰਨਾ ਵੀ ਮੈਨੂੰ ਵੀ ਮੈਂ ਵੀ ਦੇਖਿਆ ਕੁਛ
ਅਲਾਰਮ ਤੋਂ ਬਾਅਦ ਫੇਰ ਨੀ ਬਿਲੀਵ ਕੀਤਾ
ਨਾ ਮੈਨੂੰ ਸੀ ਕਿ ਮੈਨੂੰ ਇਹੀ ਲੱਗਿਆ ਭਾਜੀ ਸ਼ਾਇਦ ਕੋਈ ਟੈਕਨੀਕਲ ਹੋਣਾ ਸੀ ਸਮਥਿੰਗ ਸੀ ਕੋਈ ਬੰਦਾ ਕਿਉਂਕਿ ਜਦੋਂ ਆਪਾਂ ਸੀਰੀਜ਼ ਅੱਜ ਕੱਲ ਦੇਖਦੇ ਹਾਂ ਕ੍ਰਾਈਮ ਸੀਰੀਜ਼ ਜਾਂ ਕੁਛ ਏਦਾਂ ਦੀਆਂ ਉਹਦੇ ਚ ਨਿਕਲਦਾ ਮਨੁੱਖੀ ਦਿਮਾਗ ਹੀ ਆ ਕਈ ਵਾਰ ਸ਼ਾਇਦ ਕੋਈ ਬੈਨੀਫਿਟ ਵਾਸਤੇ ਜਾਂ ਕਿਸੇ ਨੂੰ ਹੁੰਦਾ ਵੀ ਹਾਂ ਵੀ ਇੱਥੇ ਮੈਂ ਵੱਧ ਕਿੱਦਾਂ ਕਰੂੰਗਾ ਹੋ ਸਕਦਾ ਕਿ ਜਿਹੜੀ ਮੇਰੇ ਨਾਲ ਵਾਲੀ ਹੋਵੇ ਜਿਹੜੀ ਉੱਥੇ ਕੰਮ ਕਰ ਰਹੀ ਸੀ ਉਹਦਾ ਹੀ ਕੁਛ ਏਦਾਂ ਮਤਲਬ ਆਮ ਜਸਟ ਸੇਇੰਗ ਕਿ ਕੁਛ ਵੀ ਹੋ ਸਕਦਾ ਆ ਬਟ ਉਸ ਤੋਂ ਬਾਅਦ ਹੀ ਮੈਂ ਉੱਥੇ ਰੈਗੂਲਰ ਕੀਤਾ ਕੰਮ ਏਦਾਂ ਦਾ ਕੁਛ ਨੀ ਸੀ ਕਿ ਮੈਂ ਡਰ ਕੇ ਭੱਜ ਜਾਂਦਾ ਹੀ ਸ਼ੇਅਰ ਜ਼ਰੂਰ ਕੀਤਾ ਸੀ ਹਰੇਕ ਨੂੰ ਹੁੰਦਾ ਸੀ ਵੀ ਏਦਾਂ ਹੁੰਦਾ ਸੀ ਤੇ ਫਿਰ ਮਾਰਨਿੰਗ ਚ ਆ ਕੇ ਬੰਦਾ ਚੈੱਕ ਵੀ ਕਰਕੇ ਜਾਂਦਾ ਸੀ ਇਲੈਕਟ੍ਰੀਸ਼ਨ ਆ ਕੇ
ਅੱਛਾ ਤੇ ਉਹ ਕੀ ਕਹਿੰਦੇ ਸੀ ਵੀ ਓਕੇ ਆ ਸਾਰਾ
ਰੀਸਰਚ ਕਰਦਾ ਸੀ ਕਹਿੰਦਾ ਦੇਰ ਨਥਿੰਗ ਰੋਂਗ ਕਹਿੰਦਾ ਸਭ ਕੁਝ ਸਹੀ ਆ ਮੈਂ ਰੀਸੈਟ ਕਰਤਾ ਅਲਾਰਮ
ਇਹ ਤੇ ਅਜੀਬ ਬੜੀ ਤੁਸੀਂ ਸਟੋਰੀ ਜਿਹਦਾ ਸੁਣਾਈ ਸੱਚੀ ਐ ਲੱਗਾ ਕਿ ਅਸੀਂ ਤੁਹਾਡੇ ਨਾਲ ਹੀ ਉੱਥੇ ਦੇਖਣ ਦੇ ਆ ਬੰਦ ਕਰ ਦਿੰਦੇ ਆ ਜਿਹੜਾ ਅਲਾਰਮ ਜਿਹੜਾ ਨਾ ਉਹ ਬੜੀ ਤੁਹਾਡੀ ਅੰਦਾਜ਼ ਜਿਹੜਾ ਬੜਾ ਯੂਨੀਕ ਹੈ ਕਿਉਂਕਿ ਜਿਹੜਾ ਦੇਖਿਆ ਹੁੰਦਾ ਨਾ ਚੀਜ਼ ਉਹਨੂੰ ਮਤਲਬ ਬੰਦਾ ਅਨੁਭਵ ਜਿਆਦਾ ਵਧੀਆ ਤਰੀਕੇ ਨਾਲ ਕਰਾ ਸਕਦਾ ਮੈਂ ਤੇ ਭਾਜੀ ਤੁਹਾਨੂੰ ਦੱਸਿਆ ਕਿ ਦੇਖੋ ਮੈਂ ਜਿਵੇਂ ਤੁਸੀਂ ਗੱਲ ਕੀਤੀ ਇੱਕ ਭੂਤ ਪ੍ਰੇਤ ਤੇ ਮੈਂ ਵੀ ਨੀ ਕਦੇ ਦੇਖੇ ਕਿ ਮੈਂ ਐਵੇਂ ਕਹਾਂਗਾ ਤੁਹਾਨੂੰ ਮੈਂ ਦੇਖਿਆ ਕਿਸੇ ਨੂੰ ਅਦਾ ਨਾ ਦ੍ਰਿਸ਼ ਆਤਮਾ ਜਾਂ ਕੋਈ ਏਦਾਂ ਨੀ ਦੇਖੀ ਨੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਰਿਕਾਰਡਿੰਗ ਮੈਂ ਜ਼ਰੂਰ ਸੁਣੀ ਸੀ ਕਿ ਜਿਹੜੀ ਇਹ ਪ੍ਰੂਵ ਕਰਦੀ ਸੀ ਮੇਰੇ ਲਈ ਉਹੀ ਬਹੁਤ ਵੱਡੀ ਗੱਲ ਆ ਕਿ ਹਾਂ ਹੈ ਚੀਜ਼ ਇਹ ਫਿਰ ਦੋ ਚਾਰ ਚੀਜ਼ਾਂ ਐਸੀਆਂ ਹੋਈਆਂ ਭਾਜੀ ਜਿੱਦਾਂ ਜਿਵੇਂ ਨਾ ਕੋਈ ਬੰਦੇ ਨੇ ਰੋਕ ਕੇ ਤੁਹਾਨੂੰ ਸਾਰੀ ਤੁਹਾਡੀ ਸਟੋਰੀ ਸੁਣਾਤੀ ਹੋਵੇ ਪਾਸਟ ਇੱਕ ਨੇ ਨੀ ਪੰਜ ਨੇ ਨੀ ਕਈ ਬੰਦਿਆਂ ਨੇ ਮਤਲਬ ਫਿਰ ਤੁਸੀਂ ਬਿਲੀਵ ਤਾਂ ਕਰੋਗੇ ਨਾ ਕੋਈ ਐਸੀ ਸੁਪਰ ਨੈਚੁਰਲ ਪਾਵਰ ਤਾਂ ਹੁੰਦੀ ਹੈ ਨਾ ਜਿਹੜਾ ਤੁਹਾਡਾ ਪਾਸਟ ਦੱਸ ਸਕਦੀ ਹੈ ਬੀਤੀ ਚੀਜ਼ ਨੂੰ ਦੱਸਣ ਦੇ ਲਈ ਕੁਝ ਐਸੀ ਸ਼ਕਤੀ ਤਾਂ ਹੁੰਦੀ ਹੈ ਨਾ ਜਦੋਂ ਮੰਨ ਲਓ ਕੱਲ ਨੂੰ ਤੁਹਾਡੇ ਕੋਲ ਕੋਈ ਬੰਦਾ ਆਵੇ ਤੁਹਾਡੇ ਪਾਸਟ ਦੀ ਹਰ ਚੀਜ਼ ਦੱਸ ਦੇਵੇ ਜਿਹੜੀ ਤੁਹਾਡੀ ਘਟਨਾ ਤੁਸੀਂ ਕਿਸੇ ਨਾਲ ਵੀ ਨਹੀਂ ਵਿਅਕਤ ਕੀਤੀ ਕਿਸੇ ਨਾਲ ਵੀ ਨਹੀਂ ਤੁਸੀਂ ਸ਼ੇਅਰ ਕੀਤੀ ਤੁਹਾਨੂੰ ਬੰਦਾ ਉਹ ਵੀ ਦੱਸ ਦੇਵੇ ਤੁਹਾਨੂੰ ਐਂ ਤਾਂ ਫਿਰ ਲੱਗੂਗਾ ਨਾ ਕੋਈ ਤਾਂ ਪਾਵਰ ਹੈ ਜਿਹੜੀ ਇਸ ਚੀਜ਼ ਨੂੰ ਮਤਲਬ ਜਿਹੜੀ ਹੁੰਦੀ ਹੈ ਜਿਹੜੀ ਚੀਜ਼ਾਂ ਕਢਾ ਲੈਂਦੀ ਹੈ ਮਤਲਬ ਐਂ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਤੁੱਕਾ ਹੀ ਲਾਇਆ ਹੋਊ ਉਹਨਾਂ ਨੇ ਉਹ ਗੱਲ ਵੀ ਜਿਹੜੀ ਦੱਸ ਦੇਣੀ ਜਿਹੜੀ ਤੁਸੀਂ ਕਿਸੇ ਨਾਲ ਸ਼ੇਅਰ ਹੀ ਨਹੀਂ ਕੀਤੀ ਹੋ ਸਕਦਾ ਆਪਾਂ ਸੋਚਦੇ ਹਾਂ ਨਾ ਜਦੋਂ ਕੋਈ ਗੱਲ ਪੁੱਛਦਾ ਵੀ ਕਹਿਣਾ ਕਿਸੇ ਤੋਂ ਪੁੱਛ ਕੇ ਆਇਆ ਹੋਣਾ ਇਹ ਤੇ ਇਹਨੇ ਤਾਂ ਮੇਰੀਆਂ ਗੱਲਾਂ ਦੱਸ ਦਿੱਤੀਆਂ ਨੇ ਪਰ ਜਿਹੜੀ ਆਪਾਂ ਦੱਸੀ ਵੀ ਨਹੀਂ ਹੁੰਦੀ ਜੇ ਅਗਲਾ ਉਹ ਵੀ ਦੱਸ ਦਿੰਦਾ ਫਿਰ ਤਾਂ ਯਾਰ ਅਜੀਬ ਲੱਗਦਾ ਬਹੁਤ ਜ਼ਿਆਦਾ
ਜੀ ਅਗਰ ਏ ਟੂ ਜ਼ੈਡ ਜਿਹੜੀ ਸਟੋਰੀ ਆ ਉਹ ਤੁਹਾਡੀ ਮਤਲਬ ਸੇਮ ਅਗਲਾ ਬੰਦਾ ਦੱਸ ਰਿਹਾ ਤਾਂ ਫਿਰ ਤਾਂ ਬਿਲੀਵ ਤਾਂ ਭਾਜੀ ਕਰਨਾ ਹੀ ਪੈਂਦਾ ਇੰਡੀਆ ਚ ਹੁਣ ਆਹੀ ਕੁਝ ਹੁੰਦਾ ਨਾ ਇੱਥੇ ਵੀ ਭਾਜੀ ਹੁੰਦਾ ਕਿ ਫੇਸ ਰੀਡ ਕਰਕੇ ਬੰਦੇ ਥੋੜਾ ਜਿਹਾ ਉਹ ਕੀ ਕਹਿੰਦੇ ਕਿ ਕਲੋਜ਼ ਚਲ ਜਾਂਦੇ ਆ ਨੇੜੇ ਤੇੜੇ ਦੱਸ ਦਿੰਦੇ ਆ
ਮੈਂ ਭਾਜੀ ਤੁਹਾਨੂੰ ਦੱਸਿਆ ਨਾ ਮੈਂ ਜਿਵੇਂ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਂ ਫਿਰ ਇਸ ਤੋਂ ਬਾਅਦ ਨਾ ਇੱਕ ਬੰਦੇ ਨੇ ਦੱਸਿਆ ਦੋ ਬੰਦੇ ਨੇ ਦੱਸਿਆ ਤਿੰਨ ਬੰਦੇ ਨੇ ਦੱਸਿਆ ਫਿਰ ਮੇਰੇ ਜਿਹਨ ਚ ਆਇਆ ਯਾਰ ਇਹ ਬੰਦੇ ਤੋਂ ਪੁੱਛਿਆ ਜਾਵੇ ਵੀ ਇਹ ਕਿਵੇਂ ਪੋਸੀਬਲ ਆ ਕਿ ਤੁਸੀਂ ਪਾਸਟ ਸਾਡਾ ਦੱਸ ਦਿੰਦੇ ਭਵਿੱਖ ਤੇ ਉਹ ਵੀ ਨਹੀਂ ਦੱਸ ਸਕਦੇ ਕਿਉਂਕਿ ਜਿਹੜੇ ਪਾਸਟ ਆ ਨਾ ਬੀਤੇ ਹੋਏ ਨੂੰ ਦੱਸ ਸਕਦੇ ਨੇ ਫਿਰ ਇੱਕ ਨਿੱਕਾ ਜਿਹਾ ਨਿਆਣਾ ਸੀ ਬੜਾ ਛੋਟੀ ਉਮਰ ਦਾ ਸੀ ਮੈਨੂੰ ਲੱਗਦਾ ਕਿ ਮਸਾਂ 10 ਕੁ ਸਾਲ ਦਾ ਹੋ 10-11 ਸਾਲ ਦਾ ਉਹ ਮੈਨੂੰ ਟੱਕਰਿਆ ਮੈਂ ਆਇਲਸ ਦਾ ਪੇਪਰ ਦੇਣ ਗਿਆ ਜਲੰਧਰ ਤੇ ਲਾਸਟ ਪੇਪਰ ਸੀ ਤੇ ਉਹ ਉੱਥੇ ਖੜੇ ਹੁੰਦੇ ਨੇ ਬਹੁਤ ਸਾਰੇ ਮੰਗਤਿਆਂ ਦੇ ਰੂਪ ਚ ਨਾ ਕੋਈ ਉਹ ਮੰਗਤਾ ਜਿਹਾ ਸੀਗਾ ਤੇ ਉਹ ਮੈਂ ਜਦੋਂ ਪੇਪਰ ਦੇ ਕੇ ਆਇਆ ਤੇ ਮੈਨੂੰ ਕਹਿੰਦਾ ਤੇਰੇ ਨੰਬਰ ਵਧੀਆ ਹੋਣਗੇ ਵੀ ਤੂੰ ਮੈਨੂੰ ਇਦਾਂ ਇਦਾਂ ਪੈਸੇ ਦੇ ਹਾਂ ਮੈਨੂੰ ਹੁੰਦਾ ਚੱਲ ਯਾਰ ਕੋਈ ਵਿਚਾਰਾ ਹਨਾ ਵੀ ਇਹ ਖੜਾ ਤੇ 10 ਰੁਪਏ ਅਸੀਂ ਦੇ ਵੀ ਦਿੰਦੇ ਹਾਂ ਤੇ ਕੀ ਫਰਕ ਪੈਂਦਾ ਅਸੀਂ ਆਪ ਤੇ ਇੰਨੇ ਖਰਚ ਹੀ ਲੈਂਦੇ ਹਾਂ ਮੈਂ ਉਹਨੂੰ 10 ਰੁਪਏ ਦੇ ਤੇ ਉਹ ਮੈਨੂੰ ਦੱਸਣ ਲੱਗ ਪਿਆ ਪਾਸਟ ਦੀਆਂ ਗੱਲਾਂ ਤੇ ਮੈਨੂੰ ਤਾਂ ਕਈਆਂ ਨੇ ਦੱਸਿਆ ਸੀ ਕਈ ਗੱਲਾਂ ਉਹਨੇ ਵੀ ਦੱਸੀਆਂ
ਫਿਰ ਮੈਂ ਕਿਹਾ ਯਾਰ ਨਿੱਕਾ ਜਿਹਾ ਘੱਟ ਤੋਂ ਘੱਟ ਇਹਦੇ ਤੋਂ ਪੁੱਛਿਆ ਜਾਵੇ ਵੀ ਤੁਸੀਂ ਦੱਸਦੇ ਕਿਵੇਂ ਆ, ਕੀ ਇਹਦਾ ਰਹੱਸ ਕੀ ਆ, ਵੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ। ਬਹੁਤਿਆਂ ਨੂੰ ਮੈਂ ਪੁੱਛਿਆ ਭਾਜੀ, ਸਿਆਣਿਆਂ ਨੂੰ ਜਿਹੜੇ ਮੈਨੂੰ ਦੱਸੇ, ਜਿਹੜੇ ਦੱਸਦੇ ਸੀ ਨਾ ਬੰਦੇ, ਉਹ ਵੱਡੇ ਸੀ ਕਾਫੀ, ਮਤਲਬ 40 ਸਾਲ ਦਾ ਕੋਈ, 35 ਸਾਲ ਦਾ ਕੋਈ, 42 ਸਾਲ ਦਾ, ਉਹ ਬੜੇ ਚਲਾਕ ਹੁੰਦੇ ਨੇ ਤੁਹਾਨੂੰ ਪਤਾ, ਥੋੜਾ ਜਿਹਾ ਭੇਤ ਨੀ ਦੱਸਦੇ ਵੀ ਕਾਰਨ ਕਿਵੇਂ। ਉਹ ਬੱਚਾ ਸੀ, ਉਹਨੂੰ ਮੈਂ ਕਿਹਾ ਵੀ ਮੈਂ ਤੈਨੂੰ ਹੋਰ ਪੈਸੇ ਦੇ ਦੇਣਾ, ਮੈਂ ਤੈਨੂੰ ਇਹ ਨੀ ਪੁੱਛਦਾ ਕਿ ਮੈਨੂੰ ਕਰਕੇ ਦਿਖਾ ਜਾਂ ਕਿਵੇਂ ਤੂੰ ਕਰਦਾ, ਕੀ ਮੰਤਰ ਪੜ੍ਹਦਾ, ਮੈਨੂੰ ਨੀ ਪਤਾ, ਪਰ ਮੈਂ ਤੈਨੂੰ ਇੰਨਾ ਹੀ ਪੁੱਛਣਾ ਚਾਹੁੰਦਾ ਵੀ ਤੁਸੀਂ ਕਰਦੇ ਕਿਵੇਂ ਆ, ਬਸ ਇੰਨਾ ਮੈਂ ਜਾਣਨਾ, ਇੰਨੇ ਨਾਲ ਤੈਨੂੰ ਕੀ ਫਰਕ ਪੈਣਾ ਹੈ ਨਾ, ਮੈਂ ਕਿਹੜਾ ਤੇਰੀ ਚੀਜ਼ ਖੋਹ ਲੈਣੀ ਆ। ਉਹਨੂੰ ਮੈਂ 100 ਰੁਪਇਆ ਦੇ ਤਾ ਤੇ ਉਹਨੇ ਇਹ ਗੱਲ ਕਹੀ, ਉਹ ਕਹਿੰਦਾ ਭਾਜੀ, ਮੈਂ ਕਿਹਾ ਮੈਂ ਕਈਆਂ ਨੂੰ ਪੁੱਛਿਆ ਮੈਨੂੰ ਦੱਸਦੇ ਨੀ, ਬਸ ਮੈਂ ਇੰਨਾ ਹੀ ਪੁੱਛਣਾ ਵੀ ਤੁਹਾਨੂੰ ਪਤਾ ਕਿਵੇਂ ਲੱਗ ਜਾਂਦਾ ਸਾਰੀਆਂ ਗੱਲਾਂ ਦਾ। ਉਹ ਕਹਿੰਦਾ ਅਸਲ ਦੇ ਵਿੱਚ ਨਾ ਦੱਸਦੇ ਤਾਂ ਨੀ ਸਾਰੇ ਕਿ ਇਹ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਨਾ, ਜਦੋਂ ਦੱਸਣ ਦੇ ਨਾਲ ਇਹਦੀ ਪਾਵਰ ਘੱਟ ਜਾਂਦੀ ਹੈ, ਇਹਦੀ ਸ਼ਕਤੀ ਖਤਮ ਹੋ ਜਾਂਦੀ ਹੈ। ਜਦੋਂ ਅਸੀਂ ਉਹਨੇ ਦੱਸੀ ਸਾਰੀ ਸਟੋਰੀ, ਉਹ ਕਹਿੰਦਾ ਵੀ ਇੱਕ ਮੰਤਰ ਹੁੰਦਾ ਸਾਡਾ, ਉਸ ਮੰਤਰ ਨੂੰ ਅਸੀਂ ਸਿੱਧ ਕਰਨੇ ਆ, ਉਸ ਸਿੱਧੀ ਦੇ ਵਿੱਚ ਬਹੁਤ ਸਾਡੇ ਮਤਲਬ ਉਤਾਰ ਚੜਾਅ ਆਉਂਦੇ ਨੇ, ਪਰ ਜਿਹੜਾ ਸਾਡਾ ਗੁਰੂ ਦੱਸਦਾ ਹੁੰਦਾ ਉਹ ਫਿਰ ਸਾਨੂੰ ਸਾਰਾ ਸਮਝਾਉਂਦਾ, ਅੱਜ ਏਦਾਂ ਹੋਣੀ, ਅੱਜ ਓਦਾਂ ਹੋਣੀ, ਤੂੰ ਐ ਨਾ ਕਰੀ, ਤੂੰ ਉਹ ਨਾ ਕਰੀ। ਫਿਰ ਉਹ ਇੱਕ ਆਤਮਾ ਹੁੰਦੀ ਹੈ ਜਿਹੜੀ ਜਿਹਨੂੰ ਅਸੀਂ ਮਤਲਬ ਉਹ ਬਾਅਦ ਦੇ ਵਿੱਚ ਆ ਕੇ ਪ੍ਰਗਟ ਹੋਣੀ ਆ, ਉਹਦੇ ਨਾਲ ਅਸੀਂ ਵਾਅਦਾ ਕਰਨਾ ਵੀ ਤੂੰ ਸਾਡੇ ਤੋਂ ਕੰਮ ਦੇਣਾ, ਅਸੀਂ ਤੈਨੂੰ ਤੰਗ ਨਹੀਂ ਕਰਨੇ, ਪਰ ਤੂੰ ਬਸ ਇੰਨਾ ਦੱਸਿਆ ਕਰਨਾ ਕਿ ਉਹ ਬੰਦੇ ਦੇ ਬਾਰੇ ਸਾਰਾ ਕੁਛ ਦੱਸ ਕੇ ਤੂੰ ਉਹਦੇ ਬਾਰੇ ਦੱਸੀ ਜਾਣਾ, ਜਿਹੜੇ ਬਾਰੇ ਅਸੀਂ ਪੁੱਛਾਂਗੇ ਵੀ ਤੂੰ ਬੋਲੀ ਜਾਣਾ, ਅਸੀਂ ਤੇਰੀ ਗੱਲ ਕਹੀ। ਉਹ ਕਹਿੰਦਾ ਵੀ ਉਹ ਜਿਹੜਾ ਆਤਮਾ ਜਿਹੜੀ ਉਹ ਮੈਨੂੰ ਦੱਸੀ ਜਾਂਦੀ ਹੈ ਤੇ ਜੋ ਦੱਸੀ ਜਾਂਦੀ ਹੈ ਮੈਂ ਬੋਲੀ ਜਾਣਾ, ਮੈਂ ਆਪਣੇ ਕੋਲੋਂ ਤੈਨੂੰ ਤੇਰਾ ਦਿਮਾਗ ਨੀ ਪੜਦਾ, ਮਨ ਨੀ ਪੜਦਾ, ਤੇਰਾ ਹੱਥ ਨੀ ਪੜਦਾ, ਉਹ ਬੋਲਦੀ ਆ, ਉਹਦੀ ਬੋਲੀ ਮੈਂ ਤੈਨੂੰ ਬੋਲੀ ਜਾਣਾ ਕਿ ਤੂੰ ਆਹ ਕੰਮ ਕੀਤਾ, ਉਹ ਮੈਨੂੰ ਦੱਸਦੀ ਹੈ, ਮੈਂ ਤੈਨੂੰ ਦੱਸ ਦਿੰਦਾ, ਬਸ ਇੰਨਾ ਕਿ ਮੈਂ ਦੱਸ ਸਕਦਾ ਵਾ ਨਾ, ਇਦੋਂ ਵੱਧ ਨੀ ਮੈਂ ਦੱਸ ਸਕਦਾ। ਫਿਰ ਮੈਨੂੰ ਕਾਫੀ ਹੱਦ ਤੱਕ ਆਈਡੀਆ ਹੋਇਆ ਕਿ ਕੁਝ ਚੀਜ਼ਾਂ, ਫਿਰ ਤੁਹਾਨੂੰ ਦੱਸਿਆ ਵੀ ਫਿਰ ਮੈਂ ਇਹਦੇ ਬਾਰੇ ਬੜੀ ਖੋਜ ਕੀਤੀ, ਫਿਰ ਮੈਨੂੰ ਯਕੀਨ ਹੋਣ ਲੱਗਾ ਕਿ ਕੁਝ ਐਸੀ ਪਾਵਰ ਹੈਗੀ ਆ ਕਿ ਜੇ ਦੇਖੋ ਆਪਾਂ ਕੁਛ ਜਾਣਦੇ ਹੀ ਨਹੀਂ ਤਾਂ ਮੰਨ ਕੇ ਬਹਿ ਜਾਂਦੇ, ਹੁੰਦਾ ਕੁਛ ਨਹੀਂ ਤਾਂ ਵੀ ਤੇ ਉਹ ਅੰਧ ਵਿਸ਼ਵਾਸ ਹੀ ਹੋਇਆ ਨਾ, ਤੇ ਜੇ ਅਸੀਂ ਜਾਣ ਕੇ ਬਿਨਾਂ ਜਾਣੇ ਮੰਨੀ ਜਾਂਦੇ ਹਾਂ ਤਾਂ ਵੀ ਅੰਧ ਵਿਸ਼ਵਾਸ ਹੋਇਆ।
ਬਿਲਕੁਲ ਬਿਲਕੁਲ, ਇਹ ਪੋਸੀਬਲ ਹੋ ਸਕਦਾ ਭਾਜੀ ਕਈ ਕਿਸੇ ਹੱਦ ਤੱਕ, ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ ਤੇ ਮੈਂ ਇਹ ਗੱਲ ਕਰ ਸਕਦਾ ਐਗਰੀ। ਜੇ
ਫਿਰ ਮੈਂ ਤੁਹਾਨੂੰ ਦੱਸਦਾ ਇੱਕ ਛੋਟਾ ਜਿਹਾ ਮੈਂ ਦੱਸਦਾ, ਇੱਕ ਬੰਦਾ ਨਾ ਮੇਰੇ ਨਾਲ ਸੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ, ਫਿਰ ਮੇਰੇ ਨਾਲ ਇੱਕ ਮੁੰਡਾ ਸੀ, ਮੈਂ ਦੱਸਦਾ, ਉਹਦੀ ਭੈਣ ਨੇ ਨਾ, ਸਿਸਟਰ ਉਹਦੀ ਨੇ ਮਤਲਬ ਆਤਮ ਹੱਤਿਆ ਕਰ ਲਈ ਸੀ ਫਾਹਾ ਲੈ ਕੇ, ਉਹ ਵੀ ਮੇਰੇ ਨਾਲ ਆਲਸ ਕਰਦਾ ਸੀ, ਉਹ ਨਹੀਂ ਸੀ ਬਿਲੀਵ ਕਰਦਾ, ਤੇ ਉੱਥੇ ਆਮ ਹੀ ਬੰਦੇ ਮਿਲ ਜਾਂਦੇ ਨੇ ਉਹ, ਜਿਹੜੇ ਜਿੱਥੇ ਤੁਸੀਂ ਜਲੰਧਰ ਅੱਜ ਵੀ ਜਾਓਗੇ ਨਾ, ਉਹ ਕਹਿਣਗੇ ਅਸੀਂ ਭਗਤ ਪੂਰਨ ਸਿੰਘ ਪਿੰਗਲਵਾੜੇ ਤੋਂ ਆਏ ਹਾਂ, ਇੱਦਾਂ ਉਹਨਾਂ ਨੇ ਕਹਿਣਾ ਉਹਨਾਂ ਦਾ ਹੀ ਹੈ ਜ਼ਿਆਦਾ, ਕਿਉਂਕਿ ਉਹਨਾਂ ਦਾ ਫੋਟੋ ਉਹਨਾਂ ਦੀ ਲਾਈ ਹੁੰਦੀ। ਉਹਨੂੰ ਮੈਂ ਕਿਹਾ ਵੀ ਉਹ ਬੰਦਾ ਤੈਨੂੰ ਦੱਸ ਦਊਗਾ ਸਾਰਾ ਕੁਛ, ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਕਿਹਾ ਤੂੰ ਮੰਨ ਮੇਰੀ ਗੱਲ। ਉਹਦੇ ਕੋਲ ਗਿਆ, ਉਹਨੇ ਸਾਰਾ ਭਾਜੀ ਦੱਸ ਦਿੱਤਾ, ਤੇਰੀ ਭੈਣ ਨੇ ਇੱਦਾਂ ਇੱਦਾਂ ਕੀਤਾ ਸਾਰਾ, ਉਹਦਾ ਮੂੰਹ ਹੀ ਅੱਡਿਆ ਰਹਿ ਗਿਆ ਕਿ ਇਹਨੂੰ ਕਿੱਦਾਂ ਪਤਾ ਮੇਰੀ ਭੈਣ ਬਾਰੇ, ਵੀ ਮਤਲਬ ਹੁਣ ਮੈਂ ਥੋੜਾ ਉਹਨੂੰ ਦੱਸਦਾ ਜਾ ਕੇ ਜਾਂ ਕਿਸੇ ਨੇ ਦੱਸਦਾ। ਫਿਰ ਉਹਨੇ ਠੱਗਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਉਹ ਸਹੀ ਦੱਸਦੇ ਨੇ, ਮਗਰੋਂ ਫਿਰ ਕਹਿੰਦੇ ਨੇ ਤੇਰੇ ਤੇ ਆਹ ਕੰਮ ਆ, ਤੇਰੇ ਤੇ ਆਹ ਭਾਰੀ ਆ, ਅਸੀਂ ਇੰਨੇ ਪੈਸੇ ਲੈ ਕੇ ਤੇਰਾ ਕੜਾਈ ਕਰਾਂਗੇ, ਤੁਹਾਡਾ ਉਹ ਕਰਾਂਗੇ, ਉਹ ਮਤਲਬ ਉਹ ਬਾਅਦ ਵਿੱਚ ਲਾਲਚ ਚ ਪਾ ਕੇ ਬੰਦੇ ਨੂੰ ਠੱਗਦੇ ਨੇ, ਉਹਨਾਂ ਤੇ ਇੱਕ ਸਹੀ ਹੈ ਜਿੰਨਾ ਚਿਰ ਉਹ ਦੱਸਦੇ ਨੇ। ਮੈਂ ਅੱਜ ਵੀ ਕਹਿੰਦਾ ਹੁੰਦਾ ਜਿਹੜਾ ਬੰਦਾ ਨਹੀਂ ਮੰਨਦਾ ਮੇਰੇ ਨਾਲ ਚੱਲ ਜਾਵੇ ਕਿ ਮੈਂ ਉਹ ਬੰਦਿਆਂ ਨੂੰ ਮੈਂ ਮਿਲਾ ਸਕਾਂ ਕਿਤੇ, ਮੈਨੂੰ ਟੱਕਰ ਜਾਣ, ਤੇ ਮੈਂ ਯਕੀਨ ਨਾ ਕਹਿਣਾ ਕਿ ਬੰਦਾ ਇੰਨਾ ਹੈਰਾਨ ਤੇ ਹੋਊਗਾ, ਮੈਂ ਇਹ ਨਹੀਂ ਕਹਿੰਦਾ ਕਿ ਚੀਜ਼ਾਂ ਹੁੰਦੀਆਂ ਚ ਨਹੀਂ, ਇੰਨੀ ਗਰੰਟੀ ਤੇ ਮੈਂ ਦੇ ਸਕਦਾ, ਬੰਦਾ ਇੰਨਾ ਸੋਚਣ ਚ ਮਜਬੂਰ ਹੋ ਜੂਗਾ ਯਾਰ, ਇੰਨੀਆਂ ਡੀਪਲੀ ਗੱਲਾਂ ਇਹ ਮੇਰੀਆਂ ਕਿਵੇਂ ਜਾਣਦੇ ਨੇ, ਕੁਝ ਪਾਵਰ ਤਾਂ ਹੈਗੀ ਆ ਨਾ।
ਭਾਜੀ ਮੈਂ ਜੇ ਮੈਂ ਇੰਡੀਆ ਆਇਆ ਤੇ ਮੈਂ ਪੱਕਾ ਮਿਲੂੰਗਾ ਜਿਹਨਾਂ ਨੂੰ, ਸ਼ਾਇਦ ਮਤਲਬ ਮੈਨੂੰ ਥੋੜਾ ਜਿਹਾ ਹੋਰ ਬਿਲੀਫ ਹੋਵੇ ਕਿਸੇ ਚੀਜ਼ ਤੇ, ਪਰ ਮੈਂ ਜਰੂਰ ਮਿਲਣਾ ਚਾਹਾਂਗਾ ਜੀ।
ਤੁਸੀਂ ਆ ਜਾਓ ਜੀ ਸਾਡੇ ਕੋਲ, ਆਪਾਂ ਚੱਲਾਂਗੇ ਫਿਰ ਜਲੰਧਰ ਨੂੰ। ਆਹ ਮੈਨੂੰ ਵੀ ਨਾਲ ਹੀ ਲੈ ਜਾਓ ਫਿਰ, ਤੁਸੀਂ ਆ ਜਾਓ ਨਾਲ। ਆਪਾਂ ਜਸਪਾਲ ਨੂੰ ਪਾ ਕੇ ਮੇਰੀ ਗੱਲ ਸੁਣੋ, ਆਪਾਂ ਪ੍ਰੂਵ ਹੀ ਕਰਨਾ
ਵੀਜ਼ਾ ਯਸਪਾਲ ਦਾ ਲਵਾ ਦਿੰਦੇ। ਯਸਪਾਲ ਅੱਠ ਨੰਬਰ ਕਮਰੇ ਚ ਪੁੱਤ ਪੈਣਾ ਤੂੰ 15 ਕੁ ਦਿਨ ਦੇ ਲਈ।
ਵਾਕਈ ਬਾਈ ਆਪਾਂ ਜਸਪਾਲ ਭਾਈ ਨੂੰ ਜਰੂਰ ਭੇਜਾਂਗੇ। ਅੱਛਾ ਬਾਈ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਇੰਡੀਆ ਦੀ ਮੇਰੀ ਗੱਲ। ਅਸੀਂ ਬਹੁਤ ਮਤਲਬ ਮਜ਼ਾਕੀਏ ਹੁੰਦੇ ਸੀ ਗੱਲ। ਸਾਡਾ ਪਿੰਡ ਹੈਗਾ ਅਨੁਪੁਰ ਤੇ ਅਸੀਂ ਜਾਂਦੇ ਸੀ ਨਾਲ ਹੀ ਇੱਥੇ ਇੱਕ ਮਮਤੀ ਜਿੱਦਾਂ ਬਣੀ ਹੁੰਦੀ ਨਾ ਛੋਟਾ ਮਾਤਾ ਦਾ
ਜਿਹੜੀ
ਛੋਟੀ ਜਿਹੀ ਮਸੀਤ ਹੁੰਦੀ ਉਹਦੇ ਤੇ ਕੋਈ ਪੁਜਾਰੀ ਨੀ ਹੁੰਦਾ ਲੇਕਿਨ ਉਹ ਛੋਟੀ ਜਿਹੀ ਹੁੰਦੀ। ਉੱਥੇ ਲੋਕੀ ਚੜਾਵਾ ਚੜਾ ਜਾਂਦੇ ਜਿੱਦਾਂ ਮਾਤਾ ਦੀਆਂ ਵੰਡਾਂ ਹੋ ਗਈਆਂ ਚੂਣੀਆਂ ਹੋ ਗਈਆਂ ਮਤਲਬ ਕਾਇੰਡ ਆਫ ਚੂਣਾ ਕਰ ਜਾਂਦੇ ਉੱਥੇ।
ਜੀ ਜੀ।
ਤੇ ਭਾਜੀ ਆਪਾਂ ਜਾਂਦੇ ਸੀ ਤੇ ਜਿੱਦਾਂ ਰਾਤ ਨੂੰ ਅਸੀਂ ਘੁੰਮਣ ਜਾਂਦੇ ਮੈਂ ਇੱਕ ਮੇਰਾ ਦੋ ਦੋਸਤ ਸੀ ਤੇ ਜੀ ਅਸੀਂ ਉੱਥੋਂ ਜਾ ਕੇ ਜਿੱਦਾਂ ਨਾਰੀਅਲ ਜਰੂਰ ਖਾ ਲੈਂਦੇ ਸੀ ਬਾਕੀ ਸਮਾਨ ਨੀ ਖਾਂਦੇ ਸੀ ਅਸੀਂ ਤੇ ਬਾਕੀ ਜਿਹੜਾ ਟੂਣਾ ਲਿਆ ਕੇ ਜੀ ਏਦਾਂ ਜਿੱਦਾਂ ਇਹ ਬਹੁਤ ਵੱਡੀ ਗੱਲ ਮੈਂ ਦੱਸ ਰਿਹਾ ਸਾਡੇ ਮੇਰੇ ਲਾਈਫ ਦਾ ਇਵੈਂਟ ਆ
ਜੀ।
ਤੇ ਫਿਰ ਅਸੀਂ ਲਿਆ ਕੇ ਜਦੋਂ ਸਾਨੂੰ ਲੱਗਣਾ ਵੀ ਆ ਬੰਦੇ ਦੀ ਇਹਦੇ ਨਾਲ ਲੱਗਦੀ ਆ ਤੇ ਅਸੀਂ ਉਹਦੇ ਘਰ ਗਏ ਰਾਤ ਨੂੰ ਟੂਣਾ ਰੱਖ ਦੇਣਾ ਭਾਜੀ। ਭਾਜੀ ਨੈਕਸਟ ਡੇ ਸਵੇਰੇ ਸਵੇਰੇ ਤੜਕੇ ਹੀ ਜੋ ਨਜ਼ਾਰਾ ਹੁੰਦਾ ਸੀ ਦੇਖਾ
ਕਮਾਲ ਦੇਖਣ ਦੇ ਚੱਕਰ ਸੀ ਤੁਸੀਂ ਕੰਮ ਕਰ ਲੈਂਦੇ।
ਬਸ 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 ਅਰ ਉਹ ਦੇਖੋ ਫਿਰ ਉਸ ਤੋਂ ਬਾਅਦ ਜਿਹੜੀ ਬੀਬੀ ਦੇ ਘਰ ਅੱਗੇ ਟੂਣਾ ਹੋਣਾ ਨਾ ਤੇ ਉਹ ਬੀਬੀ ਨੇ ਪਟਿਆਲੇ ਆ ਕਿਤੇ ਬਾਬੇ ਕੋਲ ਜਾਣਾ ਫਿਰ ਉਹ ਬਾਬੇ ਨੇ ਉਹ ਦੱਸਣਾ ਵੀ ਤੇਰਾ ਬੇੜਾ ਗਰਕ ਕਰਨ ਵਾਸਤੇ ਕੀਤਾ ਇਹਨੇ ਤੇਰਾ ਤੇਰਾ ਮੁੰਡਾ ਜਾਂ ਤੇਰੀ ਕੁੜੀ ਬਾਹਰ ਨਾ ਜਾਵੇ ਤੁਹਾਡਾ ਅੱਗੇ ਹੀ ਕੰਮ ਬਣ ਨੀ ਰਿਹਾ। ਫਿਰ ਉਹਨੇ ਉਹ ਬੀਬੀ ਨੇ ਜਾ ਕੇ ਉੱਥੇ ਬਾਬੇ ਨੂੰ 2500 ਦੇ ਕੇ ਉਹ ਤਾਲਾ ਕਰਵਾ ਕੇ ਆਣਾ।
ਤੇ ਮੈਂ ਤਾਂ ਐਵੇਂ ਸੋਚਦਾ ਸੀ ਵੀ ਏਦਾਂ ਦੇ ਤੇ ਬਾਬੇ ਐਵੇਂ ਵੀ ਕਰ ਸਕਦੇ ਚੇਲੇ ਰੱਖੇ ਹੋਣ ਤੇ ਚੇਲੇ ਉਹ ਨਾਰੀਆ ਰੱਖਦੇ ਜਾਣ ਤੇ ਬਾਅਦ ਚ ਪਤਾ ਤੇ ਹੈ ਆਉਣਾ ਤਾਂ ਉਸੇ ਬਾਬੇ ਕੋਲ ਹੀ ਆ। ਇਹ ਏਦਾਂ ਬਿਜਨਸ ਵਧਾ ਵੀ ਸਕਦੇ ਸੀ ਬਾਬੇ ਬਾਬੇ ਦਿਮਾਗ ਤੋਂ ਨੀ ਕੰਮ ਲੈਂਦੇ ਸੀ।
ਏਦਾਂ ਦੇ ਅਸੀਂ ਫੜੇ ਵੀ ਹੈਗੇ ਸਿਮਿਲਰ ਤੋਂ ਫੜੇ ਆ ਜਿੱਦਾਂ ਇੱਕ ਬੀਬੀ ਕਹਿੰਦੀ ਕਹਿੰਦੀ ਇਹਨੂੰ ਮੈਂ ਕਿਹਾ ਸੀ ਮਤਲਬ ਔਂਤਰੀ ਨੂੰ ਮੈਂ ਕਿਹਾ ਸੀ ਉੱਥੇ ਨਾ ਰੱਖੀ
ਉੱਥੇ
ਰੱਖ ਕੇ ਆਈ ਆਪਣੇ ਘਰ ਚ ਰੱਖ।
ਇਹ ਤੇ ਭਾਜੀ ਦੇਖੋ ਜਿਹੜਾ ਨਾ ਟੂਣੇ ਵਾਲਾ ਮਸਲਾ ਇਹ ਤਾਂ ਜਿਵੇਂ ਤਾਏ ਹੋਰਾਂ ਨੇ ਵੀ ਦੱਸਿਆ ਸੀ ਕਿ ਇਸ ਚੀਜ਼ ਦਾ ਤੇ 90-80% 90% ਸਭ ਮਤਲਬ ਇਹਦੇ ਵਿੱਚ ਤੇ ਚੱਲਦਾ ਸਾਰਾ ਜੂਆ ਹੀ ਇਹ ਤਾਂ ਸਭ ਝੂਠ ਹੀ ਹੁੰਦਾ ਨਾ। ਤੁਸੀਂ ਐਸੇ ਬੰਦੇ ਮੈਂ ਦੇਖੇ ਜਿਹੜੇ ਟੂਣਿਆਂ ਦੀਆਂ ਚੀਜ਼ਾਂ ਖਾਂਦੇ ਨੇ ਉਹਨੂੰ ਕੁਛ ਨੀ ਹੁੰਦਾ। ਇਹ ਤਾਂ ਸਭ ਅਫਵਾਹਾਂ ਨੇ ਰਿਐਲਿਟੀ ਜਿਹੜੀ ਆ ਨਾ ਉਹ ਬੜੀ ਯੂਨੀਕ ਨੇ ਤੇ ਬੜੀਆਂ ਲਿਮਿਟਿਡ ਆ ਉਹ ਬਹੁਤ ਘੱਟ ਬੰਦਿਆਂ ਤੋਂ ਸੱਚਾਈ ਆ। ਸੱਚਾਈ ਇਨ ਦੀ ਸੈਂਸ ਦੇਖੋ ਜਦੋਂ ਕੋਈ ਚੀਜ਼ ਬੰਦਾ ਅਨੁਭਵ ਕਰਦਾ ਤੇ ਫਿਰ ਉਹਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੁੰਦਾ। ਜਦੋਂ ਤੁਸੀਂ ਉੱਪਰੋਂ ਉੱਪਰੋਂ ਹੀ ਮੰਨ ਲੈਂਦੇ ਆ ਦੇਖੋ ਇਹ ਹੈਗੀ ਇਮੈਜੀਨੇਸ਼ਨ ਦਾ ਕੰਮ। ਤੁਸੀਂ ਟੂਣਾ ਕੋਈ ਖਾਧਾ ਤੁਹਾਡੇ ਮਨ ਦੇ ਵਿੱਚ ਆ ਗਿਆ ਤੇ ਟੂਣਾ ਸੀ ਤੇ ਤੁਹਾਡੇ ਉਹ ਵਹਿਮ ਨੇ ਤੁਹਾਨੂੰ ਬਿਮਾਰ ਕਰਤਾ ਤੇ ਤੁਹਾਨੂੰ ਲੱਗਣਾ ਸ਼ਾਇਦ ਟੂਣੇ ਨੇ ਬਿਮਾਰ ਕਰਤਾ। ਉਹ ਬਾਲਾ ਦੇ ਵਹਿਮ ਹੀ
ਖਾਧੇ ਨੀ ਹੋਣੇ ਕਿਸੇ ਨੇ ਜਿੰਨੇ ਅਸੀਂ ਨਾਰੀ ਖਾਧੇ ਆ ਜੀ।
ਗਿਰੀਆਂ ਵੇਚਣ ਵਾਲੇ ਵੀ ਤੋਂ ਉਥੋਂ ਲਿਆਉਂਦੇ ਆ ਜਿਹੜੀ ਕਹਿੰਦੇ ਹਰੀ ਗਿਰੀ ਗਿਰੀ ਕੱਚੀ ਗਿਰੀ ਇਹ ਆ ਹੁਣ ਨਹਿਰਾਂ ਨੂੰ ਚੜ ਜਾ ਕੇ ਲਿਆਉਂਦੇ ਆ। ਸਹੀ ਗੱਲ ਆ
ਭਾਈ ਤੁਸੀਂ ਪਟਿਆਲੇ ਭਾਖੜਾ ਨਹਿਰ ਜਾਣਦੇ ਹੋ ਜਿਹੜੀ ਸਮਾਰੇ ਨੂੰ ਜਾਂਦੀ ਆ।
ਹਾਂਜੀ ਹਾਂਜੀ ਬੜੀ ਸਾਫ਼ ਆ ਉਹ ਮੈਂ ਦੇਖੀ ਆ।
ਉੱਥੇ ਭਾਜੀ ਅਸੀਂ ਸਕੂਲ ਟਾਈਮ ਅਸੀਂ ਜਿੱਦਾਂ ਹਰ ਸੈਟਰਡੇ ਜਾਂ ਸੰਡੇ ਜਾਣਾ ਹੁੰਦਾ ਸੀ ਤੇ ਮੈਂ ਮਤਲਬ ਮੈਂ ਮੇਨ ਭਾਖੜਾ ਚ ਬੜੀਆਂ ਛਲਾਂਗਾਂ ਮਾਰੀਆਂ ਭਾਈ। ਸੱਤਵੀਂ ਅੱਠਵੀਂ ਕਲਾਸ ਪੜ੍ਹਦੇ ਹੁੰਦੇ ਸੀ ਜਦੋਂ ਅਸੀਂ ਮੇਨ ਉਹਦੇ ਚ ਮੈਂ ਅਸੀਂ ਜਾ ਕੇ ਉੱਥੋਂ ਨਾਰੀਅਲ ਫੜਨਾ।
ਅੱਛਾ
ਮਤਲਬ ਹੁੰਦਾ ਤਾਂ ਆਈ ਥ੍ਰੈਟਨਿੰਗ ਸੀ ਲੋਕ ਉਦੋਂ ਪਰ ਚਲੋ ਮੈਨੂੰ ਸਵਿਮਿੰਗ ਆਉਂਦੀ ਸੀ ਕਿਉਂਕਿ ਬਚਪਨ ਤੋਂ ਅਸੀਂ ਨਾਨਕੇ ਪਿੰਡ ਜਾਇਆ ਕਰਦੇ ਸੀ ਉੱਥੇ ਸਤਲੁਜ ਚ ਸਵਿਮਿੰਗ ਕਰਦੇ ਸੀ
ਜੀ।
ਉਸ ਤੋਂ ਬਾਅਦ ਫਿਰ ਆ ਭਾਖੜਾ ਚੋ ਇੱਥੋਂ ਭਾਖੜਾ ਤੋਂ ਵੀ ਅਸੀਂ ਬਹੁਤ ਨਾਰੀਅਲ ਕੱਢ ਕੱਢ ਕੇ ਖਾਧੇ ਆ ਜੀ।
ਮਤਲਬ ਤੁਸੀਂ ਘਬਰਾ ਨੀ ਮੰਨੇ ਮੈਂ ਤਾਂ ਨਾਰੀਅਲ ਵਾਲੀ ਗੱਲ ਤਾਂ ਮੈਨੂੰ ਵੀ ਐਂ ਲੱਗਦੀ ਹੁੰਦੀ। ਦੇਖੋ ਇੱਕ ਫਲ ਆ ਉਹਨੂੰ ਸਿਰ ਤੋਂ ਮਾਰ ਕੇ ਦੱਸੋ ਕੀ ਫਰਕ ਪੈ ਜੂ ਕੀ ਫਰਕ ਪੈ ਚੱਲਿਆ। ਮੈਨੂੰ ਤਾਂ ਇਹ ਨੀ ਸਮਝ ਆਉਂਦੀ ਕਿ ਤੁਸੀਂ ਉਹ ਨਾਰੀਅਲ ਦੇ ਵਿੱਚ ਕਿੱਦਾਂ ਉਹ ਚੀਜ਼ਾਂ ਨੂੰ ਪਾ ਸਕਦੇ। ਇਹ ਤਾਂ ਸੁਦਾ ਹੀ ਭਾਜੀ ਅੰਧ ਵਿਸ਼ਵਾਸ ਹੈ। ਇਦੋਂ ਵੱਧ ਤੇ ਕੋਈ ਅੰਧ ਵਿਸ਼ਵਾਸ ਹੋ ਵੀ ਨੀ ਸਕਦਾ। ਆਹੋ
ਫਰੂਟ ਵਗੈਰਾ ਚਲੋ ਪਾਗਲ ਜੀ ਫਰੂਟ ਵਗੈਰਾ ਨਹੀਂ ਖਾਣਾ ਚਾਹੀਦਾ ਜੀ। ਕੋਈ ਸਵੀਟ ਚ ਮਿਕਸ ਹੋ ਸਕਦਾ ਆ ਹਨਾ ਫਰੂਟ ਚ ਇੰਜੈਕਟੇਬਲ ਹੋ ਸਕਦਾ ਆ ਪਰ ਜਿਹੜਾ ਹੋ ਗਿਆ ਨਾਰੀਅਲ ਤਾਂ ਚਲੋ ਪੈਨੀਟ੍ਰੇਟ ਨਹੀਂ ਹੋ ਸਕਦਾ ਕਿਸੇ ਚੀਜ਼ ਨਾਲ ਉਹਦੇ ਚ
ਚਲੋ ਵਧੀਆ ਭਾਜੀ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਸੁਣੀਆਂ ਬੜੀਆਂ ਪਿਆਰੀਆਂ ਲੱਗੀਆਂ ਤੇ ਮੈਨੂੰ ਪਤਾ ਕਿ ਆਪਾਂ ਐਂ ਨੀ ਕਹਿੰਦੇ ਕਿ ਆਪਾਂ ਵਿਸ਼ਵਾਸ ਕਰਾਉਣਾ ਜਾਂ ਅੰਧ ਵਿਸ਼ਵਾਸ ਫੈਲਾਉਣਾ ਪਰ ਜਿਹੜੀਆਂ ਚੀਜ਼ਾਂ ਤੁਸੀਂ ਸੱਚੀਆਂ ਸੱਚੀਆਂ ਸੱਚਾਈਆਂ ਦੱਸੀਆਂ ਨੇ ਇਹਨਾਂ ਬੜੀਆਂ ਇੰਟਰਸਟਿੰਗ ਸਨ ਬੜੀਆਂ ਪਿਆਰੀਆਂ ਲੱਗੀਆਂ ਵੈਸੇ ਵੀ ਤੁਹਾਡਾ ਭਾਜੀ ਗੱਲ ਕਰਨ ਦਾ ਅੰਦਾਜ਼ ਬੜਾ ਪਿਆਰਾ ਲੱਗਦਾ ਸਾਨੂੰ ਬਹੁਤ ਤੁਸੀਂ ਜਿਹੜੇ ਤਰੀਕੇ ਨਾਲ ਬਿਆਨ ਕਰਦੇ ਨਾ ਗੱਲ ਬੰਦੇ ਦੇ ਅੱਖਾਂ ਦੇ ਮੂਹਰੇ ਦਿਖਾਉਣ ਲਾ ਦਿੰਦੇ ਦੇਖੋ ਗੱਲ ਕਰਨ ਦਾ ਜਿਹੜਾ ਤਰੀਕਾ ਹੁੰਦਾ ਨਾ ਉਹ ਬੰਦੇ ਦਾ ਉਹੀ ਗੱਲ ਹੁੰਦੀ ਹੈ ਗੱਲ ਉਹੀ ਹੁੰਦੀ ਹੈ ਕਹਿੰਦੇ ਕਿ ਉਹਨੂੰ ਕਹਿਣ ਦਾ ਤਰੀਕਾ ਜਿਹੜਾ ਅੰਦਾਜ਼ ਆ ਉਹੀ ਬੰਦੇ ਦੀ ਇੱਕ ਪਹਿਚਾਣ ਬਣ ਜਾਂਦੀ ਹੈ ਕਹਿੰਦੇ ਕਿ ਜਦੋਂ ਗੱਲ ਕੋਈ ਦੱਸਦਾ ਨਾ ਉਹ ਜੇ ਤੁਸੀਂ ਉਹਨੂੰ ਅਨੁਭਵ ਕਰਨ ਲੱਗ ਜਾਓ ਫੀਲ ਕਰਨ ਲੱਗ ਜਾਓ ਇਹਦਾ ਮਤਲਬ ਤੁਹਾਡੇ ਚ ਜਿਹੜੀ ਆ ਉਹ ਬੋਲਣ ਦੀ ਕਾਬਲੀਅਤ ਬੜੀ ਪਿਆਰੀ ਆ ਇਹ ਤੁਸੀਂ ਮਤਲਬ ਮੈਂ ਤਾਂ ਸਗੋਂ ਕਹਿਣਾ ਕਿ ਤੁਸੀਂ ਸਗੋਂ ਜੁੜਿਆ ਕਰੋ ਤੁਸੀਂ ਵੋਇਸ ਮੈਸੇਜ ਦੇ ਜ਼ਰੀਏ ਟੈਲੀਫੋਨ ਦੇ ਜ਼ਰੀਏ ਤੁਹਾਡੀਆਂ ਗੱਲਾਂ ਤੋਂ ਅਸੀਂ ਬੜਾ ਕੁਛ ਮਤਲਬ ਸਿੱਖਦੇ ਹਾਂ ਬੜਾ ਅਨੁਭਵ ਹੁੰਦਾ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਉਮਰ ਦੇ ਨਾਲ ਅਨੁਭਵ ਹੁੰਦਾ ਤੁਸੀਂ ਜਿੱਦਾਂ ਦੇ ਕੰਮ ਕੀਤੇ ਨੇ ਜਿਹੜਾ ਤੁਸੀਂ ਉੱਥੋਂ ਦੇ ਅਨੁਭਵ ਮਹਿਸੂਸ ਕੀਤੇ ਆ ਉਹ ਸ਼ਾਇਦ ਤੁਹਾਡਾ ਇੰਟਰਸਟ ਆ ਹਨਾ ਬੜੇ ਗੰਭੀਰਤਾ ਦੇ ਨਾਲ ਹਰ ਚੀਜ਼ ਨੂੰ ਜਾਣਦੇ ਹੋ ਦੇਖਦੇ ਹੋ ਇਸੇ ਕਰਕੇ ਇਹ ਤਜਰਬਾ ਹੁੰਦਾ ਜਾਂਦਾ ਮੈਨੂੰ ਲੱਗਦਾ ਇਸ ਉਮਰ ਦੇ ਵਿੱਚ ਬਹੁਤੇ ਬੰਦੇ ਇੰਨਾ ਤਜਰਬਾ ਰੱਖਦੇ ਨੇ ਜਿੰਨਾ ਤੁਸੀਂ ਇਕੱਠਾ ਕਰਨੇ ਹੋਇਆ ਸਹੀ ਗੱਲ
ਤਜਰਬਾ ਉਹਨਾਂ ਦਾ ਜਿਆਦਾ ਹੁੰਦਾ ਜੀ ਕਿਉਂਕਿ ਉਹ ਰਾਤ ਨੂੰ ਰੋਡਾਂ ਤੇ ਜਾਂਦੇ ਆ ਤੇ ਕਿਸੇ ਡਰਾਈਵਰ ਵੀਰ ਦਾ ਫੋਨ ਕਾਲ ਆਊ ਤਾਂ ਉਹਨਾਂ ਦਾ ਪੱਕਾ ਤਜਰਬਾ ਰਿਹਾ ਹੋਣਾ ਇਹ ਕੰਮ ਵਾਸਤੇ ਮੇਰੇ ਤੋਂ ਵੀ ਮਤਲਬ ਜਿਆਦਾ ਕਹਿ ਲੋ
ਜੀ 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 ਇੱਕ ਡਰਾਈਵਰ ਵੀਰ ਤੋਂ ਮੈਨੂੰ ਯਾਦ ਆਇਆ ਨਾ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਸ਼ਾਇਦ ਤੁਸੀਂ ਦੇਖੀ ਹੋਵੇ ਡਰਾਈਵਰ ਵੀਰ ਨੂੰ ਨਾ ਐਂ ਲੱਗਦਾ ਜਿੱਦਾਂ ਕੋਈ ਆਤਮਾ ਉਚਾਈ ਹੁੰਦੀ ਉਹਦੇ ਗੱਲ ਚ ਤਵੀਰ ਜਿਹਾ ਪਾਇਆ ਹੁੰਦਾ ਉਹ ਨਾ ਡਰੈਗਨ ਜਿਹਾ ਵਾਂਗੂ ਰਿਐਕਟ ਕਰਦਾ ਤੁਸੀਂ ਦੇਖੀ ਵੀਡੀਓ ਜਿਹਦੇ ਵਿੱਚ ਉਹ ਕਹਿੰਦਾ ਤਵੀਤ ਲਾਓ ਬੋਲਦਾ ਵੀ ਉਸੇ ਤਰੀਕੇ ਦੇ ਨਾਲ ਉਹ ਬੜੀ ਡਰਾਉਣੀ ਜਿਹੀ ਸੀ ਮੈਂ ਦੇਖੀ
ਹਾਂ
ਬੜੀ ਮਤਲਬ ਐਵੇਂ ਦੀਆਂ ਜਦੋਂ ਵੇਖ ਲੈਂਦੇ ਕਈ ਵਾਰ ਡਰ ਵੀ ਲੱਗਦਾ ਮੈਂ ਭਾਜੀ ਨਿੱਕਾ ਹੁੰਦਾ ਬੜਾ ਡਰਦਾ ਰਿਹਾ ਮੈਂ ਨਾ ਤੁਹਾਨੂੰ ਦੱਸਦਾ ਮੈਂ ਕਾਫੀ ਨਿੱਕਾ ਸੀ ਤੇ ਮੈਨੂੰ ਨਾ ਝਾਂਜਰਾਂ ਦੀ ਆਵਾਜ਼ ਸੁਣਦੀ ਹੁੰਦੀ ਸੀ ਪਤਾ ਨੀ ਕਾਹਤੋਂ ਅੱਜ ਯਾਦ ਆ ਮੈਨੂੰ ਨਾ ਝਾਂਜਰਾਂ ਸੁਣਨੀਆਂ ਭਾਜੀ ਮੈਂ ਸੌਣ ਲੱਗਾ ਨਾ ਮੈਨੂੰ ਰਾਤ ਜਦੋਂ ਪੈਣੀ ਮੈਨੂੰ ਮੌਤ ਪੈ ਜਾਣੀ ਯਾਰ ਰੱਬਾ ਰਾਤ ਕਾਹਤੋਂ ਲਿਆਂਦੀ ਹੁਣ ਮੈਂ ਕੱਢਣੀ ਕਿੱਦਾਂ ਮੰਮੀ ਆਪਣੀ ਨਾਲ ਸੌਂਦਾ ਹੁੰਦਾ ਸੀ ਮੈਂ ਵਾਹਵੇ ਤੀਜੀ ਚੌਥੀ ਜਮਾਤ ਚ ਪੜ੍ਹਦੇ ਦੀ ਗੱਲ ਤੇ ਹੁਣ ਪਤਾ ਕਿ ਮਾਂ ਪੁੱਤ ਸੌਂਦੇ ਨੇ ਕਈ ਵਾਰ ਮਾਂ ਨੇ ਹੁਣ ਪਾਸਾ ਦੂਸਰੇ ਪਾਸੇ ਨੂੰ ਵੀ ਲੈਣਾ ਜਦੋਂ ਮੰਮੀ ਨੇ ਸਾਡੀ ਨੇ ਮਾਤਾ ਨੇ ਨਾ ਮੂੰਹ ਪਰਾਂ ਨੂੰ ਕਰ ਲੈਣਾ ਮੈਨੂੰ ਉਦੋਂ ਹੀ ਮੌਤ ਪੈ ਜਾਣੀ ਹੁਣ ਮੈਨੂੰ ਝਾਂਜਰਾਂ ਸੁਣਨੀਆਂ ਮਾਤਾ ਨੇ ਮੂੰਹ ਪਰਾਂ ਨੂੰ ਕਰ ਲਿਆ ਮੈਂ ਉਹਨੂੰ ਖਿੱਚ ਖਿੱਚ ਕੇ ਕਹਿਣਾ ਮੂੰਹ ਐਨੂੰ ਕਰ ਤੇ ਜੇ ਭਰਾਵਾ ਉਹਨੇ ਸੌ ਜਾਣਾ ਮੈਂ ਉਹਦੇ ਚੁੰਡੀਆਂ ਵੱਢ ਕੇ ਉਹਨੂੰ ਜਗਾਉਣਾ ਵੀ ਤੂੰ ਜਾਗਦੀ ਰਹਿ ਹਾਂ ਹਾਂ ਹੂੰ ਹੂੰ ਕਰੀ ਗਿਆ ਮੇਰੀ ਜਾਨ ਸੌਖੀ ਹੋਵੇ ਉਹਨਾਂ ਸੱਦ ਸੁੱਦ ਕੇ ਉਹਨਾਂ ਬਾਬਾ ਸੱਦ ਲਿਆ ਸਾਡਾ ਜਿਹੜਾ ਪਿੰਡ ਵਾਲਾ ਸੀ ਪਾਠ ਕਰਨ ਵਾਲਾ ਬਾਬਾ ਦੂਸਰਾ ਨੀ ਬਾਬਾ ਸੱਦ ਲਿਆ ਤੇ ਉਹਨਾਂ ਨੇ ਕਹਿੰਦੇ ਜੀ ਇਹ ਤੇ ਬਾਬਾ ਜੀ ਇਹਨੂੰ ਇਦਾਂ ਇਦਾਂ ਦਾ ਰਾਤ ਨੂੰ ਸੌਂਦਾ ਨੀ ਨਾ ਸੌਣ ਦਿੰਦਾ ਇਹਨੂੰ ਕੋਈ ਦੇਖੋ ਤੇ ਉਹ ਬਾਬਾ ਸਾਡਾ ਵੀ ਐਵੇਂ ਦਾ ਸੀ ਉਹ ਕਹਿੰਦਾ ਇਹਦਾ ਹੱਥ ਵਾਲਾ ਕਰ ਦਿੰਦੇ ਹੱਥ ਵਾਲਾ ਕਰਦਾ ਨਾ ਕਹਿੰਦੇ ਪਾਠ ਕਰਦੇ ਨੇ ਇਹਦੇ ਤੇ ਬਾਬਾ ਮੈਨੂੰ ਕਹਿੰਦਾ ਵੀ ਪਾਠ ਕਰਿਆ ਕਰ ਇਦਾਂ ਇਦਾਂ ਜੀ ਵੀ ਤੂੰ ਆਹ ਪਾਠ ਕਰਿਆ ਕਰ ਉਹਨੇ ਮੈਨੂੰ ਪਾਠ ਬਾਬੇ ਦਾ ਦੱਸਤਾ ਕਹਿੰਦਾ ਵੀ ਆਪਣਾ ਮੂਲ ਮੰਤਰ ਦਾ ਪਾਠ ਕਰਕੇ ਸੁਣਿਆ ਕਰ ਮੈਂ ਭਰਾਵਾ ਬਥੇਰੇ ਕੀਤੇ ਮੈਂ ਬੜਾ ਕੁਛ ਕੀਤਾ ਮੇਰਾ ਨਾ ਕੰਮ ਸੁਣਿਆ ਮੈਂ ਬੜਾ ਪਰੇਸ਼ਾਨ ਹੋਇਆ ਕਦੇ ਮੈਨੂੰ ਝਾਂਜਰਾਂ ਜਿਹੀਆਂ ਸੁਣਨੀਆਂ ਕਦੇ ਕੁਛ ਸੁਣਨਾ ਮੈਂ ਭਾਜੀ ਨਿੱਕਾ ਦਾ ਬੜਾ ਔਖਾ ਰਿਹਾ ਹੁਣ ਮੈਨੂੰ ਨੀ ਪਤਾ ਕਿ ਉਹ ਕੀ ਸੀ ਚੀਜ਼ ਹੈ ਵੀ ਸੀ ਕਿ ਮੈਂ ਡਰ ਪਿਆ ਸੀ ਡਰਿਆ ਰਿਹਾ
ਓਹਦੇ ਨਾਲ ਵੀ ਕਾਫੀ
ਚੀਜ਼ਾਂ ਤੇ ਭਾਜੀ ਜਿੰਨੀਆਂ ਵੀ ਆ ਨਾ ਇਹ ਹੈ ਤੇ ਸਾਇੰਟੀਫਿਕਲੀ ਆ ਜਿੰਨੀਆਂ ਵੀ ਆਪਾਂ ਚੀਜ਼ਾਂ ਜਿਹੜਾ ਦੇਖੋ ਤੁਸੀਂ ਕੋਈ ਵੀ ਅੰਧ ਵਿਸ਼ਵਾਸ ਚੱਕ ਲੋ ਓਹਦੇ ਪਿੱਛੇ ਸਾਇੰਸ ਕੰਮ ਕਰਦੀ ਸੀ ਉਹ ਵੱਖਰੀ ਗੱਲ ਆ ਕਿ ਉਹਨਾਂ ਪੁਰਾਣੇ ਸਮੇਂ ਦੇ ਵਿੱਚ ਨਾ ਉਹਨਾਂ ਦਾ ਅੰਦਾਜ਼ਾ ਸੀ ਕਿ ਬੰਦਿਆਂ ਨੂੰ ਸਮਝਾਉਣ ਦਾ ਤਰੀਕਾ ਸੀ ਕਿ ਇਹਨਾਂ ਨੂੰ ਡਰਾ ਕੇ ਇਸ ਤਰੀਕੇ ਨਾਲ ਲਾ ਲਓ ਕਿ ਜੇ ਤੁਸੀਂ ਸਾਇੰਸ ਦੇ ਤਰੀਕੇ ਨਾਲ ਸਮਝਾਓਗੇ ਤਾਂ ਬੜਾ ਔਖਾ ਹੋ ਜਾਣਾ ਸਮਝਾਉਣਾ
ਬਿਲਕੁਲ 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 ਸਹੀ ਹੈ ਜੀ ਏਦਾਂ ਕਿਉਂਕਿ ਉਹ ਸਮਝਾਉਣ ਦੀ ਇਨਡਾਇਰੈਕਟਲੀ ਕਹਿ ਲਓ ਕਿ ਐਗਜ਼ਾਮਪਲ ਉਹ ਚੀਜ਼ਾਂ ਨੂੰ ਸੈਂਡ ਕਰਦੇ ਸੀ ਵੀ ਹਾਂ ਪਰ ਉਹ ਦੱਸਦੇ ਨੀ ਸੀ ਵੀ ਹਾਂ ਹੈ ਸਾਇੰਸ ਵੀ ਆ ਬਟ ਉਹ ਕਿਉਂਕਿ ਸ਼ਾਇਦ ਆਪਣਾ ਉਹਨਾਂ ਦਿਮਾਗ ਵਿਕਸਿਤ ਨਹੀਂ ਹੁੰਦਾ ਉਸ ਟਾਈਮ ਦੇ ਬੱਚੇ ਦਾ ਕਹਿ ਲਓ ਸਾਨੂੰ ਇੱਕ ਸੂਰ ਦੇਵਤਾ ਦੀ ਪੈਦਾ ਕਰਦੇ ਤੁਹਾਡੇ ਅੰਦਰ
ਸਹੀ ਗੱਲ ਧਨੀ ਸਾਹਿਬ ਤੇ ਸਾਨੂੰ ਯਕੀਨ ਨੀ ਉਹਨਾਂ ਨੇ ਕੋਲੋਂ ਬਹੁਤ ਬਣਾ ਲੈਣੀਆਂ ਤਾਂ ਕਰਕੇ ਉਹਨਾਂ ਨੂੰ ਪੁੱਛਣਾ ਨੀ ਅਸੀਂ ਮਲਿਕ ਸਾਹਿਬ ਨੂੰ ਜਰੂਰ ਕਹਾਂਗੇ ਕਿ ਤੁਸੀਂ ਸੁਣਾ ਚਲੋ ਧਨੀ ਸਾਹਿਬ ਨੂੰ ਵੀ ਕਹਿੰਦੇ ਹਾਂ ਕੋਈ ਸਹੀ ਕਾਲਪਨਿਕ ਜੀ ਕਹਾਣੀ ਸਾਨੂੰ ਵੀ ਸੁਣਾ ਤੇ ਅੱਜ ਗੀਤ ਕਿਹੜਾ ਭਾਜੀ ਸੁਣਨਾ ਚਾਹੁੰਦੇ
ਗੀਤ ਭਾਜੀ ਤੁਸੀਂ ਅੱਜ ਮੈਨੂੰ ਅਕਾਲੀ ਭਾਈ ਦਾ ਸੁਣਾਓ ਰੰਗਰੂਟ ਰੰਗਰੇਤ
ਵਾਹ ਜੀ ਵਾਹ ਕਿਆ ਬਾਤ ਆ ਭਾਜੀ ਬੜਾ ਕਮਾਲ ਦਾ ਗੀਤ ਸੁਣਨਾ ਚਾਹੀਏ ਇਹ ਚ ਜਿਹੜੀ ਆ ਜਿਹੜੀ ਕੰਪੋਜੀਸ਼ਨ ਆ ਨਾ ਉਹ ਜਿਹੜੀਆਂ ਉਤਾਰ ਚੜਾ ਆਉਂਦੇ ਨੇ ਉਹ ਬੜਾ ਕਮਾਲ ਕਿਆ
ਬਾਤ
ਥੈਂਕ ਯੂ ਵੈਰੀ ਮਚ ਭਾਜੀ ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਕੀਤੀਆਂ ਆਉਂਦੇ ਰਿਹਾ ਕਰੋ ਜੀ
ਥੈਂਕ ਯੂ ਭਾਜੀ ਥੈਂਕ ਯੂ ਤੁਸੀਂ ਤਾਇਆ ਜੀ ਨੂੰ ਵੀ ਸਤਿ ਸ੍ਰੀ ਅਕਾਲ ਦੁਬਾਰਾ ਤੇ ਪਾਲਾ ਭਾਜੀ ਨੂੰ ਕਿਹੋ ਵੀ ਮੈਨੂੰ ਕੰਟਰੈਕਟ ਸਾਈਨ ਕਰਕੇ ਭੇਜਣ ਜਲਦੀ ਜਲਦੀ ਆਪਾਂ ਕੁੜੀ ਲੱਭਣੀ ਸ਼ੁਰੂ ਕਰੀਏ ਨਾ ਵਾਸਤੇ ਫਿਰ
ਪਾਲੇ ਕੁੜੀ ਲੱਭਣ ਨੂੰ ਫਿਰਦਾ ਤੈਨੂੰ ਨੀਂਦ ਆ ਗਈ ਫੜਾ ਮੈਂ ਤੇਰੇ
ਤਾਇਆ ਵਿਆਹ ਨਹੀਂ ਕਰਾ ਨੀਂਦ ਜੂਆ
ਪਰ ਏਸੀ ਬੰਦ ਰੱਖਿਆ ਕਰੋ ਨਾਲੇ
ਏਸੀ ਤਾਂ ਹੁਣ ਅਸੀਂ ਬੰਦ ਹੀ ਕਰਦੇ ਆ ਭਰਾਵਾ ਅਸੀਂ ਠੰਡ ਨਾ ਮਰ ਜਾਈਏ ਬਲਕਿ ਉਹ ਗਰਮੀ ਚ ਲੋਕਾਂ ਟੀਚਰਾਂ ਉਹ ਕਰਨੀਆਂ ਵੀ ਗਰਮੀਆਂ ਦੇ ਟਾਈਮ ਤੇ ਠੰਡ ਨਾ ਮਰ ਗਿਆ
ਚਲੋ ਠੀਕ ਹੈ ਜੀ ਮਿਹਰਬਾਨੀ ਬਹੁਤ 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 ਵਧੀਆ ਚੱਲ ਰਿਹਾ ਜੀ ਪ੍ਰੋਗਰਾਮ
ਜੀ ਥੈਂਕ ਯੂ ਭਾਜੀ ਤੁਸੀਂ ਹੋਰ ਚਾਰ ਚੰਨ ਲਾਏ ਇਹ ਪ੍ਰੋਗਰਾਮ ਦੇ ਵਿੱਚ ਆ ਕੇ ਬੜਾ ਚੰਗਾ ਲੱਗਾ ਤੇ ਲਾਤਾ ਜੀ ਇਹ ਸਨ ਨਰਿੰਦਰ ਭਾਜੀ ਤੇ ਆਪਾਂ ਹੁਣ ਗੀਤ ਸੰਗੀਤ ਵੱਲ ਨੂੰ ਵਧਦੇ ਹਾਂ ਗੱਲ ਬੜੀ ਲੰਮੀ ਹੋ ਗਈ ਤੇ ਬਹੁਤ ਲੰਮੀ ਲੰਮੀ ਗੱਲਬਾਤ ਦੇ ਵਿੱਚੋਂ ਬੜਾ ਕੁਛ ਨਿਕਲਿਆ ਵਾਹ ਭੂਤ ਪ੍ਰੇਤਾਂ ਦੀਆਂ ਗੱਲਾਂ ਦੇ ਵਿੱਚੋਂ ਨਿਕਲਣਾ ਕੀ ਆ ਡਰੀ ਨਿਕਲਣਾ ਹੋਰ ਜਸਪਾਲ ਨੇ ਕਦੇ ਵੇਖੇ ਭੂਤ ਇਹਨਾਂ ਨੇ ਤਾਂ ਭੂਤਾਂ ਨੇ ਨਾ ਰਹਿੰਦੇ ਭੂਤਾਂ ਹੀ ਆਏ ਤਾਇਆ ਦਾਦੀ ਦੀਆਂ ਦੋ ਭੂਤ ਜਰੂਰ ਵੇਖੇ ਆ ਨਾਲ ਹੀ ਰਹਿੰਦੀ ਉਹ
ਜੀ
ਹਾਂ
ਮੈਂ ਸੁਨੀਦਾ ਵੇਖਿਆ ਤਾਇਆ
ਸ਼ੀਸ਼ਾ ਵੇਖ ਲਿਆ
ਸੁਨੀਦਾ ਸੁਨੀਦਾ
ਮੈਂ ਉਹੀ ਗੱਲ ਕਰਦਾ ਸ਼ੀਸ਼ਾ ਵੇਖ ਲਿਆ ਹੁਣ
ਨਹੀਂ ਸ਼ੀਸ਼ਾ
ਕਿੱਦਾਂ ਦੇਖਿਆ ਸਲੇਡਾ
ਤੂੰ ਮੈਨੂੰ ਤੈਨੂੰ ਮੈਨੂੰ ਸੁਨੀਦਾ ਕਹਿੰਦਾ
ਤੈਨੂੰ ਪੁੱਤ ਮੈਂ ਸਰੀਦਾ ਨੀ ਕਰ ਸਕਦਾ ਤੈਨੂੰ ਮੈਂ ਬਦ ਮੂਹਾਂ ਕਹਿੰਦਾ ਇੱਕ ਬਦ ਮੂਹਾਂ ਵੀ ਹੁੰਦਾ
ਉਹ ਹੁੰਦਾ ਸਰੀਦਾ
ਨਹੀਂ ਨਹੀਂ ਸਲੇਡੇ ਦਾ ਮੂੰਹ ਬੜਾ ਸੋਹਣਾ ਹੁੰਦਾ ਸਲੇਡਾ ਵਿਚ ਇੰਨਾ ਸੋਹਣਾ ਜਿਹੜਾ ਕਿਤੇ ਰਬ
ਲਾਇਆ ਉਹ ਬਿੱਲੀ ਬਹਿੰਦਾ
ਅੱਛਾ
ਆਹੋ ਸੱਪ ਵੀ ਬਹਿੰਦਾ
ਕੁੱਤਾ ਬਣ ਜਾਂਦਾ ਕੁੱਤਾ
ਕੁੱਤਾ ਬਹਿੰਦਾ ਕਈ ਕੋ ਬਹਿੰਦਾ
ਬਾਂਦਰ
ਤਾਇਆ ਜੀ ਉਹ ਸੋਹਣਾ ਹੀ ਬਹਿੰਦਾ
ਬਾਂਦਰ ਬਣ ਸਕਦਾ ਕਿ ਨਹੀਂ
ਬਹਿੰਦਾ
ਫੇਰ ਸਲੀਕ ਹੀ ਸਲੇਡਾ ਹੀ ਆ ਤੂੰ ਪਿਆਲਾ ਛਾਗ ਦੇ ਮੇਰਾ ਪੁੱਤ ਜਮਾਨ ਚਲੋ ਮੇਰਾ ਪੁੱਤ ਕਰਦੇ ਬੰਦ ਇਹ ਵੀ ਚੰਗੀ ਚੀਜ਼ ਆ
ਖੁਦ ਰਹੀ ਜਾਂਦੇ
ਲੱਭਦਾ ਜੀ ਹੁਣ ਆਪਾਂ ਗੀਤ ਸੰਗੀਤ ਵੱਲ ਨੂੰ ਵਾਹਨੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਬਹੁਤ ਲੰਮੀਆਂ ਕਰ ਲਈਆਂ ਨੇ ਸਰੋਤੇ ਇਧਰ ਬੋਰ ਹੋ ਗਏ ਹੁਣੇ ਨੇ ਉਹਨਾਂ ਨੇ ਕਹਿਣਾ ਵੀ ਤੁਸੀਂ ਅੱਜ ਗੱਲਾਂ ਜ਼ਿਆਦੀਆਂ ਸੁਣਾਤੀਆਂ ਤੇ ਬਾਕੀ ਲਾਡੀ ਸੈਣੀ ਸਾਹਿਬ ਕਹਿੰਦੇ ਨੇ ਸਹੀ ਕਿਹਾ ਮਨਦੀਪ ਭਾਜੀ ਮੈਨੂੰ ਵੀ ਰਠੌਰ ਸਾਹਿਬ ਨੇ 8 ਨੰਬਰ ਰੂਮ ਦਿਖਾ ਦਿੱਤਾ ਇਮੈਜੀਨੇਸ਼ਨ ਚ ਸਹੀ ਗੱਲ ਆ ਸਹੀ ਗੱਲ ਆ ਭਾਜੀ ਇਹ ਤੇ ਵਾਕਿਆ ਭਾਜੀ ਉਹਨਾਂ ਦੀ ਅੰਦਾਜ਼ ਏ ਬਿਆਨ ਜਿਹੜਾ ਬੜਾ ਕਮਾਲ ਦਾ ਬੰਦੇ ਨੂੰ ਉੱਥੇ ਲੈ ਜਾਂਦੇ ਨੇ ਗੱਲਾਂ ਗੱਲਾਂ ਦੇ ਵਿੱਚ ਮੈਂ ਤੇ ਉਹ ਦੇਖਣ ਵੀ ਲੱਗ ਗਿਆ ਜਿਹੜਾ ਉਹਨਾਂ ਨੇ ਬਾਅਦ ਚ ਬਾਪੂ ਲਿਆਂਦਾ ਨਾ ਜਿਹੜਾ ਕਹਿੰਦੇ ਵੀ ਬੁੜਾ ਉਹਦਾ ਤਾਕਤਵਰ ਜਿਹਾ ਤੋਂ ਮੈਨੂੰ ਤਾਂ ਦੇਖਣ ਹੀ ਲੱਗ ਗਿਆ ਸੀ ਤੇ ਜਿਹੜੀ ਉਹ ਵਿਚਾਰੀ ਮਰੀ ਆ ਮੈਨੂੰ ਤੇ ਉਹ ਵੀ ਦਿਖਣ ਲੱਗ ਗਈ ਕਿੱਦਾਂ ਦੀ ਹੋਊਗੀ ਤੇ ਮੈਨੂੰ ਤਾਂ ਜਿਹੜੀਆਂ ਘੰਟੀਆਂ ਜਿਹੀਆਂ ਵੀ ਜਗਣੀਆਂ ਦਿਖਣ ਲੱਗ ਪਈਆਂ ਜਿਹੜੀਆਂ ਉਹ ਕਹਿੰਦੇ ਵਾਰ ਵਾਰ ਵੱਜਦੀਆਂ
ਯਾਰ ਬਹਿ ਜਾ ਹੁਣ ਓਹਨੂੰ ਕਾਕੇ ਨੂੰ ਡਰਾ ਨਾ ਨਹੀਂ ਡਰਾਈ ਦਿੱਤਾ ਹਾਂ ਜੀ ਤੇ ਲਓ ਫੇਰ ਅੱਗੇ ਆਪਾਂ ਚੱਲਦੇ ਆ ਤਾਂ ਜੀ ਗੀਤ ਸੰਗੀਤ ਵੱਲ ਸੁਣਦੇ ਆ ਰੰਗਰੇਜ ਪਹਿਲਾਂ ਗੀਤ ਸੁਣ ਲਈਏ ਜੀ ਪਹਿਲਾਂ ਪਹਿਲਾਂ ਕੁਲਦੀਪ ਰਸੀਲੇ ਦਾ ਸੁਣਨੇ ਜਿਹੜੀ ਆਪਾਂ ਨੂੰ ਫਰਮਾਇਸ਼ ਆਈ ਸੀ ਸਰੋਤਿਆਂ ਦੀ ਉਸ ਤੋਂ ਬਾਅਦ ਫੇਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਜੀ
ਤੂੰ सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com मैं प्रभजीत कौर डायरेक्टर वीजा एंड इमिग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
ओ यार पालो ताया जी वो झूठे गिलास रखन चले गया ए हुण इहने फेर नहीं आउणा ऐसा ए बदतमीज बदा बन रख रहा चलो ताया जी तुसी ना टेंशन लो आपां अगले श्रोतियां दे नाल गल्लां बातां जी जिहड़ी सांझ आ ओह पाउणे आ जी ते अगे ताया जी प्रोग्राम दे विच पहुंचे होए ने शिव जनागल साह ओ वाले जनागल साह आ जाओ देव दियो बहुत बहुत जी आया नू ला जी जनागल साहब अपने पहुंच चुके आ जनागल साहब ताया जी कहंदे ने कि गलतियां मेरी आदत ने वाह जी वाह गलतियां है मेरी आदत ने पर मैं गुनाहगार नहीं अपने विचार रखने का शौक बहुत है पर मैं किसी का सलाहकार नहीं वाह आला आला किस्म की गल आला किस्म की लोकां दे इरादे जानना हुनर है मेरा पर फिर भी मैं समझदार नहीं बहुत ही खूबसूरत दिल जी गहराई जो तुसीं लिखिया बहुत ही काबले गौर जी कहने सत श्री अकाल ताया जी सत श्री अकाल तीन मंदी भाजी तुहानू भी बहुत बहुत प्यार भरी सत श्री अकाल जनागल साहब अज बड़े चिर बाद तुसीं हाजरी लवाई है वैसे थोड़ा जिहा बिजी रहण लग गया मैनूं लगदा कहने मेरे एक दोस्त ने 8 लाख की गड्डी लई ते 2 लाख दे घर वाली नूं सोने दे गहने लै के दिते ਤੇ ਅੱਜ ਉਹ ਸੋਨਾ 8 ਲੱਖ ਦਾ ਹੈ ਤੇ ਗੱਡੀ 2 ਲੱਖ ਦੀ ਹੈ ਤੇ ਵਾਕਿਆ ਸਿੱਖਿਆ ਘਰ ਵਾਲੀ ਲਈ ਖਰੀਦੀ ਹੋਈ ਚੀਜ਼ ਮਰਦ ਦੀ ਸਭ ਤੋਂ ਵੱਡੀ ਸਮਝਦਾਰੀ ਹੈ ਵਾਹ 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 ਯਾਨੀ ਬੰਦਾ ਗੱਡੀਆਂ ਖਰੀਦਦਾ ਉਹਦੀ ਕੀਮਤ ਦੀ ਕੋਈ ਰਹਿ ਜਾਂਦੀ ਇਹ ਗਹਿਣਾ ਗੱਟਾ ਤੋਂ ਉਹਦਾ ਕੀਮਤੀ ਬਹੁਤ ਆ ਇਹ ਗੱਲ ਤੇਰੀ ਠੀਕ ਆ ਪ੍ਰੋਪਰਟੀ ਹੋਈ ਗਹਿਣਾ ਗੱਟਾ ਹੋਇਆ ਇਹਦੀ ਜਿਹੜੀ ਕੀਮਤ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਨਾ ਇਹ ਘਟਣੀ ਹੈ ਤੇ ਨਾ ਇਹ ਘਟੀ ਆ ਜੀ ਸਹੀ ਗੱਲ ਤਾਂ ਜੀ ਤੁਹਾਡੀ ਗੱਲ ਸਹੀ ਆ ਇਹ ਜਿਹੜੀ ਐਸੀ ਆ ਚੀਜ਼ ਕਿ ਇਹਦੀ ਕੀਮਤ ਵੱਧ ਹੀ ਜਾਣੀ ਜੀ ਕਹਿੰਦੇ ਭਾਜੀ ਕੱਲ ਮੈਂ ਕਿਹਾ ਸੀ ਕਿ ਕੋਈ ਆਪਣੀ ਪਸੰਦ ਦਾ ਗੀਤ ਸੁਣਾ ਦਿਓ ਅੱਜ ਮੈਂ ਆਪਣੀ ਪਸੰਦੀਦਾ ਕਲਾਕਾਰ ਦੀ ਆਵਾਜ਼ ਦੇ ਵਿੱਚ ਖੂਬਸੂਰਤ ਨਵਾਂ ਨਕੋਰ ਗੀਤ ਤੁਹਾਡੇ ਲਈ ਸ਼ੇਅਰ ਕਰਨਾ ਸੱਜਣ ਅਦੀਪ ਦੀ ਮਿੱਠੀ ਜੀ ਆਵਾਜ਼ ਦੇ ਵਿੱਚ ਵਾਹ ਜੀ ਵਾਹ ਸੌਂਗ ਹੈਗਾ ਵਾਹ ਪਿੰਡਾਂ ਦੇ ਜਾਏ ਜ਼ਰੂਰ ਸੁਣਾਵਾਂਗੇ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਖੂਬਸੂਰਤ ਆਵਾਜ਼ ਹੈ ਜੀ ਸੱਜਣ ਅਦੀਪ ਹੋਰਾਂ ਦੀ ਆਵਾਜ਼ ਬਹੁਤ ਕਮਾਲ ਦੀ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ ਜ਼ਰੂਰ ਸੁਣਾਵਾਂਗੇ ਜੀ ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਤਾਇਆ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਮਨਦੀਪ ਜੀ ਸਤਿ ਸ੍ਰੀ ਅਕਾਲ ਜੀ ਤਾਇਆ ਜੀ ਜਸਪਾਲ ਭਾਜੀ ਨੂੰ ਸਤਿ ਸ੍ਰੀ ਅਕਾਲ ਆ ਜਾਵੇ ਗਬਰੂ ਪਰਮਜੀਤ ਸਿੰਘ ਧਾਰੀਵਾਲ ਇਹ ਮੈਨੂੰ ਬ੍ਰਿਸਬੇਨ ਤੋਂ ਲੱਗਦੇ ਨੇ ਜੀ ਬ੍ਰਿਸਬੇਨ ਵਾਲੀ ਆ ਤਾਜੀ ਕਹਿੰਦੇ ਆ ਤਾਇਆ ਜੀ ਜਸਪਾਲ ਦਾ ਭਰਾ ਮਨਜੀਤ ਡਾਂਗ ਲਈ ਆਉਂਦਾ ਇਹ ਲੜਕੇ ਆਇਆ ਉਹਦੇ ਨਾਲ ਉਹ ਭਰਾਵਾ ਇਹਦਾ ਰੋਜ਼ ਹੀ ਇੱਕ ਦੂਜੇ ਨਾਲ ਕਾਉਂ ਕਾਈ ਹੋਏ ਰਹਿੰਦੇ ਆ ਇਉਂ ਛਿੱਤਰ ਬੋਲਾ ਇਹਦਾ ਨਾ ਖੜਕਦਾ ਰਹਿੰਦਾ ਦਾਦੀ ਕਹਿੰਦੀ ਇਹ ਮਾਇਆ ਤੇ ਇਹ ਦੋ ਕਾਂ ਪਾਲੇ ਆ ਇੱਕ ਦੂਜੇ ਨੂੰ ਉਹ ਕਾਂ ਕਾਂ ਕਦੇ ਉਹ ਇਹਨੂੰ ਗਾਲ ਕੱਪੜਾ ਕਦੇ ਉਹ ਇਹਨੂੰ ਬੁਰਾ ਚੰਗਾ ਬਾਲਾ ਇੱਕ ਦੂਜੇ ਨਾਲ ਮੰਗਵਾ ਕਰਦੇ ਖਰੇ ਕੀ ਖਾ ਕੇ ਜਮੇ ਲੜਾਈ ਇੰਨਾ ਕਰਦੇ ਆ ਦੋਨੋਂ ਲੜੇ ਰਹਿੰਦੇ ਸਿੰਘ ਫਸਾਈ ਰੱਖਦੇ ਆ
ਉਹ ਇਹਨਾਂ ਦੀ ਤਾਇਆ ਜੀ ਆਦਤ ਹੀ ਇਹ ਆ, ਓਦਾਂ ਤੇ ਉਹਦੀ ਗੱਲ ਸੁਣੋ ਭਰਾਵਾਂ ਚ ਪਿਆਰ ਵੀ ਇੰਨੇ ਵੱਧਦਾ ਤੇ ਤਾਇਆ ਹੁਣੀ ਇੰਨੇ ਲੜਦੇ ਜਾਂ ਵਹੁਟੀਆਂ ਆ ਗਈਆਂ ਫਿਰ ਇਸੇ ਦੁਖੋਂ ਤਾਂ ਵਿਆਹ ਨੀ ਕਰਾਉਂਦੇ ਵੀ ਪਿਆਰ ਹੀ ਨਾ ਕਿਤੇ ਘੱਟ ਗਿਆ ਸਾਡਾ। ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਅੱਗੇ ਪ੍ਰੋਗਰਾਮ ਦੇ ਵਿਚ ਡਾਕਟਰ ਹਰਜੀਤ ਸਿੰਘ ਮੋਤੀ ਸਾਹਿਬ ਵੀ ਆਪਾਂ ਨੂੰ ਸੁਣਦੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸਤਿ ਸ੍ਰੀ ਅਕਾਲ ਜੀ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ ਜੀ ਗੱਪ ਮਾਰਦਾ ਇਸ ਗੀਤ ਨੂੰ ਸੁਣਾ ਦਿਓ ਜੀ। ਜ਼ਰੂਰ ਭਾਜੀ ਸੁਣਾਵਾਂਗੇ, ਬਹੁਤ ਬਹੁਤ ਸ਼ੁਕਰੀਆ। ਗੱਪ ਮਾਰਦਾ ਕਿਸੇ ਆਪਾਂ ਨੂੰ ਤਾਨਾ ਨੀ ਕਸਿਆ ਨਹੀਂ, ਗੀਤ ਆਦਾ ਜੀ ਉਹਨਾਂ ਨੇ ਸੁਣਨਾ ਚਾਹਿਆ, ਇਹ ਬਹੁਤ ਹੀ ਪਿਆਰਾ ਜਿਹਾ ਗੀਤ ਆ, ਆਪਾਂ ਜ਼ਰੂਰ ਤੁਹਾਨੂੰ ਸੁਣਾਵਾਂਗੇ ਜੀ। ਅੱਗੇ ਰਾਜ ਇਕਬਾਲ ਨੱਤ ਸਾਹਿਬ ਬੇਕਰਸਫੀਲਡ USA ਤੋਂ ਆਪਾਂ ਨੂੰ ਸੁਣਦੇ ਪਏ ਨੇ ਜੀ। ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਜੀ ਰਾਜ ਸਾਹਿਬ, ਮੈਨੂੰ ਸੋਚਿਆ ਵੀ ਅੱਜ ਤੁਸੀਂ ਗੁੱਡ ਨਾਈਟ ਹੀ ਕਹਿਣ ਆਓਗੇ, ਨਹੀਂ ਪਰ ਅੱਜ ਤੁਸੀਂ ਯਾਨੀ ਪਹਿਲਾਂ ਹੀ ਸੁਨੇਹਾ ਭੇਜਤਾ, ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ। ਉਹਨਾਂ ਨੇ ਆਡੀਓ ਭੇਜੀ, ਉਹ ਕਹਿੰਦੇ ਜੀ ਇਹ ਆਡੀਓ ਜ਼ਰੂਰ ਪਲੇ ਕਰ ਦਿਓ। ਮੈਂ ਕਿਹਾ ਜੀ ਬਸ ਜ਼ਰੂਰ ਤੁਸੀਂ ਚਲਾਓ ਤੇ ਸਹੀ ਜੀ।
ਤੈਥੋਂ ਏਸੀਆਂ ਵਿੱਚ ਕੰਮ ਕਰਕੇ ਵੀ ਸਾਡਾ ਕਿਉਂ ਨਾ ਦਰਦ ਵੱਡਾ ਹੋਇਆ, ਅਸੀਂ ਧੁੱਪਾਂ ਵਿੱਚ ਕੰਮ ਕਰਕੇ ਵੀ ਤੇਰੇ ਸਾਰੇ ਲਾਡੇ ਲਗਾਉਂਦੇ ਰਹੇ, ਤੈਥੋਂ ਏਸੀਆਂ ਵਿੱਚ ਕੰਮ ਕਰਕੇ ਵੀ ਸਾਡਾ ਕਿਉਂ ਨਾ ਦਰਦ ਵੱਡਾ ਹੋਇਆ, ਅਸੀਂ ਚਾਰ ਖਣਾ ਦੇ ਇੱਕ ਕਮਰੇ ਵਿੱਚ ਪਲਗ ਡਾਹੇ ਤੇਰੇ ਸੌਣ ਲਈ, ਤੇਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਹੋਇਆ, ਅਸੀਂ ਚਾਰ ਖਣਾ ਦੇ ਇੱਕ ਕਮਰੇ ਵਿੱਚ ਪਲਗ ਡਾਹੇ ਤੇਰੇ ਸੌਣ ਲਈ, ਤੇਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਹੋਇਆ, ਉਹ ਤੈਨੂੰ ਸਾਰੇ ਮੇਲੇ ਮੋਢਿਆਂ ਉੱਤੇ ਚੁੱਕ ਕੇ ਰਿਹਾ ਦਿਖਾਉਂਦਾ ਮੈਂ, ਤੈਨੂੰ ਸਾਰੇ ਮੇਲੇ ਮੋਢਿਆਂ ਉੱਤੇ ਚੁੱਕ ਕੇ ਰਿਹਾ ਦਿਖਾਉਂਦਾ ਮੈਂ, ਭਰ ਭਰ ਕੇ ਪਾਣੀ ਖੂਹੀ ਤੋਂ ਤੈਨੂੰ ਮਲ ਮਲ ਰਿਹਾ ਨਵਾਉਂਦਾ ਮੈਂ, ਤੈਥੋਂ ਭਰ ਕੇ ਨਾ ਮੈਨੂੰ ਟੂਟੀ ਤੋਂ ਪਾਣੀ ਦਾ ਕੱਪ ਬਣਾ ਹੋਇਆ, ਤੈਥੋਂ ਪੰਜ ਰੂਮਾਂ ਦੇ ਘਰ ਦੇ ਸਾਡਾ ਇੱਕ ਮੰਜਾ ਨਾ ਹੋਇਆ, ਤੈਨੂੰ ਚੜਦਾ ਜਦੋਂ ਬੁਖਾਰ ਕਦੇ ਸਿਰ ਗਿੱਲੀਆਂ ਪੱਟੀਆਂ ਕਰਦੀ ਰਹੀ, ਮਾਂ ਪੱਟ ਹੁੰਦਾ ਏ ਦਿਲ ਮੇਰਾ ਭੱਜ ਮੂੰਹ ਮੂਰੇ ਹੱਥ ਧਰਦੀ ਰਹੀ, ਤੈਨੂੰ ਚੜਦਾ ਜਦੋਂ ਬੁਖਾਰ ਕਦੇ ਸਿਰ ਗਿੱਲੀਆਂ ਪੱਟੀਆਂ ਕਰਦੀ ਰਹੀ, ਮਾਂ ਪੱਟ ਹੁੰਦਾ ਏ ਦਿਲ ਮੇਰਾ ਭੱਜ ਮੂੰਹ ਮੂਰੇ ਹੱਥ ਧਰਦੀ ਰਹੀ, ਸਿਰ ਉਹਦਾ ਵੀ ਤਾਂ ਦੁਖਦਾ ਹੂ ਓਏ, ਤੈਥੋਂ ਖਬਰ ਲੈਣ ਵੀ ਨਾ ਹੋਇਆ, ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਹੋਇਆ, ਉੱਥੇ ਡਾਲਰ ਨਹੀਂ ਰੁਪਈਏ ਸੀ, ਉੱਥੇ ਡਾਲਰ ਨਹੀਂ ਰੁਪਈਏ ਸੀ, ਪਰ ਪੁੱਤ ਮਰ ਜਾਣੇ ਚੰਗੇ ਸੀ, ਕਈ ਵਾਰ ਲੱਗੇ ਅਮਰੀਕਾ ਤੋਂ ਅਸੀਂ ਪਿੰਡ ਪਧਾਣੇ ਚੰਗੇ ਸੀ, ਉੱਥੇ ਡਾਲਰ ਨਹੀਂ ਰੁਪਈਏ ਸੀ, ਪਰ ਪੁੱਤ ਮਰ ਜਾਣੇ ਚੰਗੇ ਸੀ, ਕਈ ਵਾਰ ਲੱਗੇ ਅਮਰੀਕਾ ਤੋਂ ਅਸੀਂ ਪਿੰਡ ਪਧਾਣੇ ਚੰਗੇ ਸੀ, ਦਿਲ ਕਰਦਾ ਏ ਕਿ ਮੁੜ ਜਾਈਏ ਇਸ ਉਮਰ ਕੀ ਦੇ ਤੋਂ ਜਾ ਹੋਇਆ, ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਹੋਇਆ, ਅਸੀਂ ਧੁੱਪਾਂ ਵਿੱਚ ਕੰਮ ਕਰਕੇ ਵੀ ਤੇਰੇ ਸਾਰੇ ਚਾਪ ਗਾਉਂਦੇ ਰਹੇ, ਇਥੋਂ ਏਸੀਆਂ ਵਿਚ ਕੰਮ ਕਰਕੇ ਵੀ ਸਾਡਾ ਕਿਉਂ ਨਾ ਦਰਦ ਬੰਦਾ ਹੋਇਆ। ਅਸੀਂ ਚਾਰ ਖਣਾ ਦੇ ਇੱਕ ਕਮਰੇ ਵਿਚ ਪਲਗ ਡਾਹੇ ਤੇਰੇ ਸੋਣ ਲਈ, ਇਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇੱਕ ਮੰਜਾ ਨਾ ਡਾਹ ਹੋਇਆ।
ਵਾਹ ਵਾਹ ਨਜ਼ਾਰਾ ਬਣ ਛੱਡਿਆ ਨਾਦ ਸਾਹਿਬ ਰਾਜ ਹੋਰਾਂ ਨੇ ਨਜ਼ਾਰਾ ਬਣੀ ਛੱਡਿਆ। ਇਹ ਗੱਲ ਉਹ ਮਾਂ ਦੀ, ਮਾਂ ਬੱਚੇ ਦਾ ਜਿਹੜਾ ਰਿਸ਼ਤਾ ਹੈ ਸਾ, ਉਸ ਰਿਸ਼ਤੇ ਨੂੰ ਇਸ ਕਵਿਤਾ ਨੇ ਬਹੁਤ ਹੀ ਇਮੋਸ਼ਨਲ ਤਰੀਕੇ ਨਾਲ ਜਿਹੜਾ ਬਿਆਨ ਕੀਤਾ, ਬਹੁਤ ਹੀ ਕਮਾਲ ਦਾ ਜਿਹੜਾ ਉਹ ਗੀਤ ਜਿਹੜਾ ਗਾਇਆ, ਰੂਹ ਚੋੜ ਦਿੰਦਾ
ਜੀ।
ਅਜੇ ਪਾਲ ਜੀ ਵੀ ਤਾਇਆ ਜੀ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮੰਦੀਪ ਭਾਜੀ ਤੇ ਪਾਲੇ ਭਾਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਦੋਵੇਂ ਅਸੀਂ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਸਪਾਲ
ਤਾਇਆ ਜੀ,
ਉਹ ਕਦੇ ਤੂੰ ਗਲਾਸ ਰੱਖਣ ਚੜ ਜਾਣਾ, ਕਦੇ ਤੂੰ ਗਲਾਸ ਚੱਕਣ ਚੜ ਜਾਣਾ, ਤੇਰਾ ਪਤਾ ਹੀ ਨੀ ਕੁਛ ਲੱਗਦਾ ਓਏ
ਤਾਇਆ ਜੀ। ਕੱਲ ਦਾ ਬੜਾ ਪਿਆ ਕਰੇ
ਡਾਕਟਰ ਨੀ ਹੋ ਗਿਆ,
ਨਹੀਂ ਨਹੀਂ
ਅੱਜ ਮੈਨੂੰ ਡਾਕਟਰ ਬੁਝਿਆ
ਲੱਗਿਆ। ਬੀਬੀ ਕੱਲ ਦੀ ਕਰਦੀ ਕਹਿੰਦੀ ਮੂਹੇ ਬੰਨਿਆ ਮੂਹੇ
ਰਫਤਾ ਰਫਤਾ ਵੋ ਮੇਰੀ। ਮਹਿੰਦੀ ਹਸਨ ਦਾ ਗੀਤ ਹੈ ਜੀ, ਬਹੁਤ ਪਿਆਰਾ, ਜ਼ਰੂਰ ਸੁਣਾਵਾਂਗੇ ਜੀ। ਅਜੇ ਪਾਲ ਸਾਨੂੰ ਦੁਬਈ ਤੋਂ ਸੁਣਦੇ ਪਏ ਨੇ, ਬਹੁਤ ਹੀ ਪਿਆਰੇ ਅਜ਼ੀਜ਼। ਤੇ ਇਧਰ ਤਾਇਆ ਜੀ ਹਰਜਿੰਦਰ ਸਿੰਘ ਘੁੰਮਣ ਸਾਹਿਬ ਵਾਲਾ ਬਲ ਹਰਜਿੰਦਰ ਸਿੰਘ ਜੀ ਆਜੋ ਦੇਵ ਦਿਓ, ਆਜੋ ਦੇਵ ਦਿਓ। ਕਹਿੰਦੇ ਜੀ ਤਾਇਆ ਜੀ, ਮਲਕੀਤ ਜੀ, ਜਸਪਾਲ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਨੰਦ ਲਾਲ ਨੂਰਪ੍ਰੀ ਨੇ ਗੀਤ ਲਿਖਿਆ ਸੀ, ਭਾਖੜੇ ਤੇ ਆਉਂਦੀ ਮਟਿਆਰ ਨੱਚਦੀ, ਚਨਾਬ ਨਾਲੋਂ ਯਾਰ ਨੱਚਦੀ। ਵਾਹ ਕਿਆ ਬਾਤ ਆ। ਤੇ ਕਹਿੰਦੇ ਤਾਇਆ ਜੀ ਕੁੱਕੜ ਕੁੱਕੜ ਪਤਾ ਨੀ ਤਾਇਆ ਜੀ ਸ਼ੇਰ ਉਹਨਾਂ ਲਿਖਿਆ, ਕੁੱਕੜ ਕੰਬੋਜ ਕਬੀਲਾ ਪਾਲ ਦੇ, ਜੱਟ ਮੈਂ ਕਬੀਲਾ ਗਾਲ ਦੇ। ਵਾਹ ਸ਼ੇਰ ਹੋਣਾ ਮੇਰਾ ਖੁੱਲੀ ਕਵਿਤਾ।
ਹਾਂ ਹਾਂ ਤਾਇਆ,
ਤੇ ਇਹ ਘੁੰਮਣ ਸਾਹਿਬ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਤਾਇਆ ਜੀ ਕਰਦੇ ਰਹਿੰਦੇ ਨੇ, ਬਹੁਤ ਚੰਗਾ ਲੱਗਦਾ। ਤੇ ਲਾਡੀ ਬੈਂਸ ਭਾਜੀ ਵੀ ਤਾਇਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਬਲ ਲਾਡੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੇ ਤਾਇਆ ਜੀ ਇੱਧਰ ਨਗਿੰਦਰ ਸਿੰਘ ਜੀ ਭਾਜੀ ਵੀ ਮੋਗੇ ਤੋਂ ਆਪਾਂ ਨੂੰ ਸੁਨੇਹਾ ਭੇਜਦੇ ਨੇ, ਆਪਾਂ ਉਹਨਾਂ ਨੂੰ ਵੀ ਸ਼ਾਮਿਲ ਕਰਨੇ ਆ ਪ੍ਰੋਗਰਾਮ ਦੇ ਵਿੱਚ। ਹਾਂ ਨਗਿੰਦਰ ਹੋਰਾਂ ਦਾ ਆਪਣਾ ਨੂੰ ਜਿਹੜੀ ਸੁਨੇਹਾ ਜਿਹੜਾ ਪੁੱਤ ਉਹਨਾਂ ਨੇ ਭੇਜਿਆ ਜਿਹੜੀ ਉਹ ਸੁਨੇਹਾ ਵੀ ਸ਼ਾਮਿਲ ਕਰ। ਉਹਨਾਂ ਦਾ ਤਾਇਆ ਜੀ ਟੈਲੀਫੋਨ ਵੀ ਆਇਆ, ਆਪਾਂ ਉਹ ਟੈਲੀਫੋਨ ਵੀ ਆਪਾਂ ਉਹਨਾਂ ਨੂੰ ਟੈਲੀਫੋਨ ਦੇ ਮਾਰਫਤ ਵੀ ਸ਼ਾਮਿਲ ਕਰਨੇ ਆ। ਹਾਂ ਉਹਨਾਂ ਦਾ ਟੈਲੀਫੋਨ ਤਾਇਆ ਜੀ ਬੰਦ ਆ ਰਿਹਾ ਵਾ, ਪਤਾ ਨੀ ਬਿਜ਼ੀ ਆ ਰਿਹਾ ਜੀ ਉਹਨਾਂ ਦਾ ਨੰਬਰ, ਮੈਨੂੰ ਲੱਗਦਾ ਕਿਤੇ ਉਹ ਬਿਜ਼ੀ ਹੋਣਗੇ। ਸ਼ੱਕ ਉਹਨਾਂ ਨੇ ਭੇਜਿਆ ਜੀ, ਕਹਿੰਦੇ ਸ਼ੱਕ। ਹਾਂ ਮੈਂ ਤੈਨੂੰ ਪੜ੍ਹ ਕੇ ਸੁਣਾਉਣਾ। ਆਹਦੇ ਬਿਨਾਂ ਸਬੂਤ ਤੋਂ ਕਿਸੇ ਤੇ ਕਿਸੇ ਕਿਸਮ ਦਾ ਸ਼ੱਕ ਕਰਨਾ ਵੀ ਕਰਦੀ ਇੱਕ ਐਸੀ ਬਰਬਾਦੀ ਆ, ਜੋ ਕਈ ਘਰਾਂ ਲਓ। ਨਗਿੰਦਰ ਸਿੰਘ ਜੀ ਹੋਰਾਂ ਦਾ ਟੈਲੀਫੋਨ ਲੱਗਦਾ ਆ ਹੀ ਗਿਆ
ਜੀ।
ਨਗਿੰਦਰ ਜੀ ਤੁਹਾਡਾ ਜੀ ਟੈਲੀਫੋਨ ਬੰਦ ਆ ਰਿਹਾ, ਮੈਂ ਟੈਲੀਫੋਨ ਲਾ ਰਿਹਾ ਸੀ ਕਾਫੀ ਟਾਈਮ ਤੋਂ। ਉਹ ਬਸ ਤੁਹਾਡਾ ਅਸੀਂ ਟੈਲੀਫੋਨ ਲਾ ਰਹੇ ਹਾਂ ਤੇ ਉਹ ਬੰਦ ਆ ਰਿਹਾ ਸੀ, ਅਸੀਂ ਤੁਹਾਡਾ ਸੁਨੇਹਾ ਫਿਰ ਪੜ੍ਹ ਰਿਹਾ ਸੀ ਹੁਣ।
ਹੈਲੋ
ਹਾਂਜੀ ਸਰ ਜੀ, ਹੈਲੋ, ਸਾਡੀ ਆਵਾਜ਼ ਆ ਰਹੀ ਹੈ ਜੀ? ਨਗਿੰਦਰ ਸਿੰਘ ਜੀ, ਨਗਿੰਦਰ ਸਿੰਘ ਜੀ ਸਾਡੀ ਆਵਾਜ਼ ਆ ਰਹੀ ਹੈ ਜੀ? ਦੇਖਿਓ ਜੀ, ਹੈਲੋ
ਹੈਲੋ
ਤਾਇਆ ਜੀ, ਉਹ ਅੱਗੇ ਤੁਸੀਂ ਪੜ੍ਹਿਓ ਜੀ। ਹਾਂ ਕਹਿੰਦੇ ਵੀ ਸ਼ੱਕ ਐਸਾ ਇੱਕ ਕਿਸੇ ਕਿਸਮ ਦਾ ਤਾਇਆ ਜੀ, ਫਿਰ ਟੈਲੀਫੋਨ ਆ ਗਿਆ। ਲਓ ਜੀ ਹੈਲੋ, ਠੀਕ ਹੈ ਸਰ ਜੀ, ਤੁਹਾਡਾ ਅਸੀਂ ਸੁਨੇਹਾ ਪੜ੍ਹ ਰਹੇ ਹਾਂ ਜੀ ਫਿਰ ਅੱਜ। ਠੀਕ ਹੈ ਜੀ, ਅੱਜ ਆਪਾਂ ਸੁਨੇਹਾ ਪੜ੍ਹਦੇ ਹਾਂ ਤੁਸੀਂ। ਠੀਕ ਹੈ ਸਰ ਜੀ, ਠੀਕ ਹੈ ਜੀ, ਆਪਾਂ ਸੁਨੇਹਾ ਪੜ੍ਹ ਦਿੰਦੇ ਤੁਹਾਡਾ।
ਠੀਕ ਹੈ ਜੀ ਤੁਸੀਂ
ਅੱਛਾ
ਅੱਛਾ ਸਾਡੀ ਆਵਾਜ਼ ਆ ਰਹੀ ਹੈ ਨਗਿੰਦਰ ਸਿੰਘ ਜੀ
ਸਿਮ ਖਰਾਬ ਆ ਜੀ ਮੇਰਾ ਸਿਮ
ਅੱਛਾ ਅੱਛਾ ਇਹਦਾ ਕਰੋ ਕੋਈ ਇਲਾਜ ਆ ਇਹਨੂੰ ਕਿਸੇ ਡਾਕਟਰ ਕੋ ਵਿਖਾਓ ਤੇ ਤਾਇਆ ਜੀ ਉਹਨਾਂ ਨੂੰ ਸ਼ਾਇਦ ਆਪਣੀ ਆਵਾਜ਼ ਨਹੀਂ ਸੁਣਾਈ ਦੇ ਰਹੀ ਤੇ ਆਪਾਂ ਸੁਨੇਹਾ ਅੱਗੇ ਪੜ੍ਹਦੇ ਆਏ ਬਿਨਾਂ ਸਬੂਤ ਤੋਂ ਕਿਸੇ ਤੇ ਕਿਸੇ ਕਿਸਮ ਦਾ ਵੀ ਕਹਿੰਦੇ ਸ਼ੱਕ ਕਰਨਾ ਵੀ ਇੱਕ ਘਰ ਦੀ ਬੜੀ ਵੱਡੀ ਬਰਬਾਦੀ ਹੋ ਜਾਂਦੀ ਆ ਜੋ ਕਈ ਘਰਾਂ ਦੀਆਂ ਖੁਸ਼ੀਆਂ ਤੇ ਮਹਿਫਲਾਂ ਵੀ ਬਰਬਾਦ ਕਰ ਸਕਦਾ ਕੋਈ ਵੀ ਸਮੱਸਿਆ ਹੋਵੇ ਉਹ ਕਈ ਵਾਰ ਪਿਆਰ ਨਾਲ ਪ੍ਰਾਣੀ ਨੂੰ ਸਮਝਾ ਕੇ ਵੀ ਉਹਦਾ ਹੱਲ ਕੀਤਾ ਜਾ ਸਕਦਾ ਆਓ ਪਿਆਰ ਨਾਲ ਮਿਲ ਕੇ ਕਹੀਏ ਕੰਮਾਂ ਕਾਰਾਂ ਚ ਤਰੱਕੀ ਕਰੀਏ ਗਰੀਬ ਦਾ ਭਲਾ ਕਰੀਏ ਤੇ ਨਾਲ ਹੀ ਨਾ ਬਹੀਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਗੁਸਤਾਖੀ ਕਹਿੰਦੇ ਮਾਫ਼ ਕਰ ਦਿਓ ਜੋ ਗਲਤੀ ਮਲਤੀ ਕਹੀ ਗਈ ਹੋਰ ਨਹੀਂ ਤਾਂ ਬਹੁਤ
ਮੋਗਾ
ਲਗਤਾ ਜੀ ਅਗਲਾ ਆਪਾਂ ਗਾਣਾ ਸੁਣਾਉਣਾ ਜੀ ਵਡਾਲੀ ਭਰਾਵਾਂ ਦਾ ਰੰਗਰੇਜ਼ ਫਿਲਮ ਦੇ ਵਿੱਚੋਂ ਲਿਆ ਗਿਆ ਇਸ ਤੋਂ ਬਾਅਦ ਮੈਂ ਆਪਣੀ ਪਸੰਦ ਦਾ ਇੱਕ ਗੀਤ ਬਿਹਤਰੀਨ ਸੁਣਾਉਂਗਾ ਜੀ ਦੀਪੇ ਭਾਜੀ ਨੇ ਸੁਣਨਾ ਚਾਹਿਆ ਸੀ ਕਹਿੰਦੇ ਕਿ ਆਪਣੀ ਪਸੰਦ ਦਾ ਸੁਣਾਓ ਭਾਜੀ ਦੀਪੇ ਭਾਜੀ ਤੁਹਾਡੀ ਪਸੰਦ ਦਾ ਵੀ ਗੀਤ ਹੈ ਜਿਹੜਾ ਇਦੋਂ ਬਾਅਦ ਆਉਣ ਜਾ ਰਿਹਾ
तो फिदा हम है
ਕਿਤੇ ਇਧਰੋਂ ਕੋਈ ਪੱਛੀ ਲੱਗ ਗਈ ਆ ਕਿਹੜਾ ਵੇਖ ਮੇਰਾ ਬਹੁਤ ਇਧਰੋਂ ਬਾਜਾਂ ਬੂਜਾਂ ਜਿਹੀਆਂ ਗਈਆਂ ਹੀ ਓਡਾ
ਜੀ ਵਧਾਈਆਂ
ਵਧਾਈਆਂ ਤੈਨੂੰ ਕਹਕਾ ਵਧਾਈਆਂ ਜੀ ਹਾਏ ਯਸ ਪਾਵੇ
ਵਧਾਈਆਂ
ਜੀ ਯਸ ਪਾਲਾ ਜਦੋਂ ਆਪ ਜੀ ਸੁੱਤੇ ਬੈਠੇ ਆਪ ਅੰਤਅੰਤ ਨੀਂਦ ਦੇ ਵਿਚ ਬਿਰਾਜਮਾਨ ਸਨ ਉਦੋਂ ਉਨ੍ਹਾਂ ਨੇ ਟੈਲੀਫੋਨ ਕੀਤਾ ਆਪਣੇ ਇੰਦਰਿੰਦਰ ਸਿੰਘ ਨੇ ਰਾਠੌਰ ਸਾਹਿਬ ਨੇ ਉਨ੍ਹਾਂ ਨੇ ਦੱਸਿਆ ਇਸੇ ਅੱਠ ਨੰਬਰ ਆ ਜਿਹੜਾ ਬੰਦਾ ਪੈਂਦਾ ਪੰਦਰਾਂ ਵੀਹਾਂ ਦਿਨਾਂ ਚ ਮਰ ਜਾਂਦਾ ਮੈਂ ਕਿਹਾ ਜਸਪਾਲ ਪਾ ਕੇ ਵੇਖਣਾ ਵੀ ਦੇਖਦੇ ਆ ਜੇ ਤੇ ਜਿੰਦਾ ਰਿਹਾ ਤੇ ਫਿਰ ਅਫਵਾਹ ਵਾ ਪੂਰੇ ਮੈਂ ਤੇ ਬੜੀ ਕੋਸ਼ਿਸ਼ ਕਰ ਰਿਹਾ ਕਿ ਇਧਰ ਨਾ ਕੋਈ ਪ੍ਰੋਬਲਮ ਆ ਗਈ ਨੈਟਵਰਕ ਲੈ ਪਰ ਹੁਣ ਜਾਣਾ ਪੈਣਾ
ਸੋਚਾਂ ਵਿੱਚ ਕਦੇ ਫਿਕਰਾਂ ਵਿੱਚ ਕਦੇ ਸੋਚਾਂ ਵਿੱਚ ਕਦੇ ਫਿਕਰਾਂ ਕਦੇ ਅੰਬ ਥਲੇ ਕਦੇ
ਕਿੱਕਰਾਂ ਹੋ ਗਿਆ
ਉਹ ਭਾਜੀ ਮੋਹੇ ਬਸਾਇਆ ਮਨਦੀਪ ਭਾਜੀ
ਜੀ
ਕਦੇ ਸੋਚਾਂ ਵਿੱਚ ਕਦੇ ਫਿਕਰਾਂ ਵਿੱਚ ਕਦੇ ਅੰਬ ਥਲੇ ਕਦੇ ਕਿੱਕਰਾਂ ਮੈਂ ਕਲਮ ਕਲੀ ਦੀ ਚੀਜ਼ ਨੂੰ ਕਹਿ ਰਹਾਂਗੇ ਨਿਤੇ ਅਚੇਤਾ ਨਿਤੇ ਅਚੇਤਾ ਨਿਤੇ ਅਚੇਤਾ ਆਵੇ ਜਦ ਕਹੇ ਦੀ ਸਣਕੇ ਵਾਂਗ ਨਿਤੇ ਅਚੇਤਾ ਆਵੇ ਤੇਰੀ ਨਿਕੋ ਮੱਥੇ ਅਤੇ ਚੰਦ
ਵਧਾਇਆ ਹੋਵੇਗਾ ਕਿ ਮਾਰਦਾ
ਪੂਨਾ ਪੂਨਾ ਮਾਤਾ
ਸ਼੍ਰੀ ਜੀ ਹੁਣ ਇਹਦੇ ਨਾਲ ਹੀ ਪ੍ਰੋਗਰਾਮ ਦੀ ਆਪਾਂ ਨੂੰ ਸਮਾਪਤੀ ਕਰਨੀ ਪੈਣੀ ਹੈ ਕਿਉਂਕਿ ਪ੍ਰੋਗਰਾਮ ਖਰਾਬ ਜਾ ਰਿਹਾ ਆਵਾਜ਼ ਠੀਕ ਨਹੀਂ ਆ ਰਹੀ ਤੇ ਪਹਿਲੇ ਦੋਸਤੋ ਇੰਨੀ ਹਾਜ਼ਰੀ ਸਾਡੀ ਕਬੂਲ ਕਰਿਓ ਆਹ ਤੇ ਭੁੱਲ ਚੁੱਕ ਦੀ ਭਾਈ ਮਾਫ਼ੀ ਤੇ ਸੋਵਾਂ ਨੂੰ ਫਨੀਆਂ ਸਭ ਬਣ ਕੇ ਆਵਾਂਗੇ ਫੇ ਜੀ ਰੱਬ ਰਾਖਾ ਜੀ ਕਹਿੰਦੇ ਰੱਬ
ਰਾਖਾ
ਘਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆ ਕਿੰਨੀਆਂ ਹੀ ਚਿੜੀਆਂ ਲੱਗ ਕੇ ਤੇਰੇ ਤੱਕ ਆਏ ਆ ਇੰਗਲਿਸ਼ ਵਿੱਚ ਕਹਿਣ ਦਸੰਬਰ ਪਉਦਾ ਹੈ ਜਰਮ ਕੁੜੇ ਨਰਮੇ ਦੇ ਪੁੱਟਾਂ ਵਰਗੇ ਸਾਊ ਤੇ ਨਰਮ ਕੁੜੇ ਅਲੜੇ ਤੇਰੇ ਨੈਣਾ ਤੇਰਾ ਆਉਣਾ ਅਸੀਂ ਵੇਚ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕਦੇ ਅੱਕੇ ਨੇ ਬੈਂਕਾਂ ਦੀਆਂ ਲਿਮਟਾਂ ਵਰ ਗਏ ਆੜੀ ਪਰ ਪੱਕੇ ਨੇ ਬੈਂਕਾਂ ਦੀਆਂ ਲਿਮਟਾਂ ਵਾਲੇ ਆੜੀ
ਚੇਤ ਕੁੜੇ
ਸਭ ਸੇ
ਨਾਂ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹੀ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਮੁੰਦਾਵਣੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ amazon ਦੀ ਵੈਬਸਾਈਟਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394
ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9198-152-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।